ਭਾਅ ਜੀ, ਕਿਵੇਂ ਮੋਟੀਵੇਸ਼ਨ ਸ਼ਬਦ ਕਿੱਥੋਂ ਤੁਹਾਡੇ ਅੰਦਰ ਇਹ ਫੁਰਨਾ ਜਿਹਨੂੰ ਕਹਿੰਦੇ ਆਪਾਂ, ਇਹ ਚਿੰਗਾਰੀ ਕਿੱਥੋਂ ਸ਼ੁਰੂ ਹੋਈ? ਜਿਵੇਂ ਮੈਂ ਦੱਸਿਆ ਕਿ ਮੈਂ ਬੜਾ ਵਿਗੜਿਆ ਹੋਇਆ ਬੱਚਾ ਸੀ,
ਹੁਣ ਤੁਸੀਂ ਮੰਨ ਲਓ ਵੀ ਅਨਮੋਲ ਨੇ ਆਉਣਾ, ਮੈਂ ਜਾਣਦਾ ਨਾ ਪਹਿਲਾਂ?
ਜੀ 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 ਬਿਲਕੁਲ ਜੀ।
ਅਤੇ ਉਹ ਜਿਹੜਾ ਜਾਣਨਾ ਹੈ ਮੇਰਾ, ਉਹ ਕਾਹਦੇ ਕਰਕੇ ਹੈ? ਤੁਹਾਡੇ ਕੰਮ ਕਰ
ਜੀ। ਮੇਰੇ ਪਾਪਾ ਨੇ ਕਹਿਣਾ ਕੋਈ ਸੁਣਿਆ ਕਰ, ਮੈਂ ਕਹਿਣਾ ਪਤਾ ਹੈ ਮੈਨੂੰ, ਅੱਛੇ ਕੰਮ ਕਰੋ, ਉਹੀ ਦੋ ਚਾਰ ਗੱਲਾਂ।
ਤੁਸੀਂ ਆਪਣਾ ਕੰਮ ਕਰਦੇ ਆ, ਅਸੀਂ ਵੀ ਹੁਣ ਵੇਖਦੇ ਹਾਂ ਉਹਨੂੰ, ਕਈ ਵਾਰੀ ਉਹ ਵੀਡੀਓ ਆਉਂਦੀਆਂ ਨੇ
ਜੀ,
ਬਹੁਤ ਲੋੜਵੰਦ ਲੋਕ ਹੁੰਦੇ ਨੇ, ਉਹਨਾਂ ਦੀ ਹੈਲਪ ਕਰਨੀ,
ਅਤੇ ਕੋਈ ਵੀ ਜੇ ਤੁਹਾਨੂੰ ਇੱਕ ਲਾਈਨ ਸੁਣ ਲਵੇ ਨਾ, ਉਹ ਸਾਰਾ ਕੰਮ ਛੱਡ ਕੇ ਖੜ ਜਾਂਦਾ।
ਅੱਜ ਤੱਕ ਕਦੇ ਕਿਸੇ ਨੂੰ ਇਹ ਨਹੀਂ ਕਿਹਾ ਕਿ ਸਾਨੂੰ ਇੰਨੇ ਪੈਸੇ ਦਿਓਗੇ
ਜੀ
ਤਾਂ ਮੈਂ ਤਾਂ ਆਊਂਗਾ, ਕਿ ਗੁਰੂ ਸਾਹਿਬ ਤੁਹਾਨੂੰ ਕਹਿੰਦੇ ਨੇ ਕਿ ਰੱਬ ਬੜਾ ਕਮਾਲ ਦਾ, ਤੂੰ ਉਹਦਾ ਪੁੱਤ ਹੈ, ਉਹਦਾ ਖੂਨ ਤੇਰੇ ਵਿੱਚ ਦੌੜ ਰਿਹਾ, ਤੇਰੀਆਂ ਰਗਾਂ 'ਚ ਜੋ ਖੂਨ ਦੌੜ ਰਿਹਾ ਉਹਦਾ
ਜੀ,
ਰੱਬ ਬਹੁਤ ਵਧੀਆ ਹੈ
ਜੀ,
ਰੱਬ ਇੱਦਾਂ ਦਾ ਹੈ, ਰੱਬ ਬਹੁਤ ਇੱਦਾਂ ਦੀ ਗੱਲ ਗੁਰੂ ਸਾਹਿਬ ਕਰਦੇ
ਜੀ,
ਕਿ ਉਹ ਜਿਹੜਾ ਰੱਬ ਹੈ ਨਾ ਉਹ ਤੇਰੇ ਹੀ ਵਿੱਚ ਹੈ। ਜਿੱਦਣ ਤੋਂ ਮੇਰੇ ਗੱਲ ਪਕੜ 'ਚ ਆ ਗਈ ਵੀ ਗੁਰੂ ਸਾਹਿਬ ਮੋਟੀਵੇਟ ਕਰਦੇ ਆ, ਫਿਰ ਮੈਂ ਆਪਣੇ ਆਪ ਨੂੰ ਸਾਰੇ ਦਾ ਸਾਰਾ, ਮੇਰਾ ਲਾਈਫ ਦਾ ਮੇਰਾ ਏਮ ਹੀ ਇਹ ਬਣ ਗਿਆ ਕਿ ਮੈਂ ਲੋਕਾਂ ਨੂੰ ਮੋਟੀਵੇਟ ਕਰ
ਜੀ।
ਜਿਹੜੇ ਬੰਦੇ ਸਮਾਜ ਨੂੰ ਪੜ੍ਹਨ ਲੱਗ ਜਾਂਦੇ ਨੇ ਉਹਨਾਂ ਨੂੰ ਕਿਤਾਬਾਂ ਪੜ੍ਹਨ ਦੀ ਲੋੜ ਨਹੀਂ ਪੈਣੀ
ਜੀ,
ਬਸ ਹੋਰ ਮੈਂ ਹੁਣ ਕੁਛ ਕਰਨਾ ਹੀ
ਜੀ,
ਮੈਂ ਹਰ ਬੰਦੇ ਨੂੰ ਡਿੱਗਦੇ ਨੂੰ ਖੜਾ ਕਰ।
ਤੁਸੀਂ ਵੀ ਬਹੁਤ ਨੈਗੇਟਿਵਿਟੀ ਆਪਣੇ 'ਤੇ ਸਹਿੰਦੇ ਹੋ, ਮੈਂ ਸੁਣਦਾ ਰਹਿੰਦਾ ਉਹ ਚੀਜ਼ ਨੂੰ, ਕਿਉਂਕਿ ਮੈਂ ਸਭ ਤੋਂ ਵੱਡੀ ਗੱਲ ਜਿਹੜੀ ਮੇਰੇ ਮਨ 'ਚ ਆ ਰਹੀ ਸੀ ਕਿ ਤੁਸੀਂ ਫੈਮਿਲੀ ਤੋਂ ਬਹੁਤ ਦੂਰ, ਜਿੱਦਾਂ ਸਾਡੇ ਨਾਲ ਜੋ ਹੁੰਦਾ ਧੋਖਾ ਹੋ ਗਿਆ, ਯਾਰ ਮਾਰ ਹੋ ਗਈ, ਲੋਕਾਂ ਨੇ ਐਂ ਕਰਤਾ, ਲੋਕਾਂ ਨੇ ਉਹ ਕਰਤਾ। ਮੈਂ ਕਈ ਵਾਰ ਜਦੋਂ ਤੁਹਾਡਾ ਦੀਵਾਨ ਸੁਣਦਾ ਹੁੰਦਾ, ਮੈਨੂੰ ਇੱਦਾਂ ਮਹਿਸੂਸ ਹੁੰਦਾ ਕਿ ਤੁਸੀਂ ਵੀ ਉੱਦਾਂ ਹੀ ਸਿਚੁਏਸ਼ਨ 'ਚ ਰਹਿੰਦੇ ਹੋ, ਸਾਰਾ ਕੁਝ ਤਿਆਗਿਆ ਹੋਇਆ ਦੁਨੀਆਦਾਰੀ ਤੋਂ, ਤੁਸੀਂ ਆਮ ਲੋਕਾਂ ਵਾਂਗੂ ਕਈ ਵਾਰੀ ਨਹੀਂ, ਜਿਹੜੀਆਂ ਪ੍ਰੋਬਲਮ 'ਚੋਂ ਅਸੀਂ ਗੁਜ਼ਰਦੇ ਹਾਂ, ਉਹ ਕਿੱਦਾਂ ਮਹਿਸੂਸ ਹੁੰਦਾ ਤੁਹਾਨੂੰ ਸਾਰਾ ਕੁਝ?
ਰੋਣਾ ਅੱਖਾਂ ਦਾ, ਅੱਖਾਂ 'ਚੋਂ ਪਾਣੀ ਆਉਂਦਾ
ਜੀ,
ਪਰ ਆਪਣੀ ਮਾਂ ਦੀ ਅੱਖਾਂ 'ਚੋਂ ਪਾਣੀ ਵੇਖ, ਅੱਖਾਂ 'ਚੋਂ ਪਾਣੀ ਆਉਂਦਾ ਪਰ ਆਪਣੀ ਘਰ ਵਾਲੀ ਦੀ ਅੱਖਾਂ 'ਚੋਂ ਪਾਣੀ ਵੇਖ ਕੇ, ਪਰ ਅਸਲ ਤੁਹਾਡੀ ਅੱਖ 'ਚੋਂ ਪਾਣੀ ਆਉਣਾ ਚਾਹੀਦਾ ਕਿਸੇ ਦੀ ਅੱਖ 'ਚ।
ਕਿਆ ਬਾਤ ਹੈ!
27 ਤੋਂ 28 ਸਾਲ ਹੋ ਗਏ ਮੈਨੂੰ ਇਸ ਰੂਪ 'ਚ ਆਏ ਨੂੰ
ਜੀ,
ਪੈਂਟ ਲਾਤੀ
ਜੀ,
ਮੈਂ ਆਹ ਰੂਪ ਨਹੀਂ ਰੱਖਿਆ
ਜੀ।
ਹਜ਼ਾਰਾਂ ਲੋਕ ਹੋਣਗੇ
ਜੀ
ਜਿਹੜੇ ਕਹਿਣਗੇ ਅਨਮੋਲ ਸਾਡਾ ਪੁੱਤ, 10 ਲੱਖ ਬੰਦੇ ਨੂੰ ਮੈਂ ਅੰਮ੍ਰਿਤ ਛਕਾਇਆ, ਇਸ ਪਾਸੇ ਜੋੜਿਆ
ਜੀ,
ਤਾਂ ਵੇਖਣ ਵਾਲੇ ਬੰਦੇ ਨੂੰ ਇਹ ਲੱਗਣਾ ਕਿ ਇਹ ਦੋਨੇ ਜਿਹੜੇ ਬੰਦੇ ਨੇ ਇਹਨਾਂ ਵਿੱਚੋਂ ਸਪਿਰਚੁਅਲ
ਜੀ,
ਧਾਰਮਿਕ
ਜੀ,
ਮੈਂ। ਜੇ ਤੁਸੀਂ ਮੈਨੂੰ ਮੈਡੀਟੇਸ਼ਨ ਦੇ ਟੈਕਨੀਕ ਪੁੱਛੋਗੇ ਸ਼ਾਇਦ ਮੈਨੂੰ ਬਹੁਤ ਆਉਂਦੇ ਹੋਣਗੇ
ਜੀ,
ਠੀਕ ਹੈ
ਜੀ।
ਜੇ ਤੁਸੀਂ ਗੁਰਬਾਣੀ ਬਾਰੇ ਮੈਨੂੰ ਪੁੱਛੋਗੇ ਤਾਂ ਸ਼ਾਇਦ ਗੁਰਬਾਣੀ ਬਾਰੇ ਵੀ ਮੈਨੂੰ ਕਾਫੀ ਨੌਲੇਜ ਹੋ। ਹੁਣ ਮੇਰੇ ਵਰਗੇ ਬੰਦੇ ਇਦਾਂ ਦੇ ਨੇ ਵੀ 500-500 ਏਕੜ ਜ਼ਮੀਨ ਦੇ ਮਾਲਕ ਬਣ ਗਏ ਹੋ
ਜੀ,
ਹੈ ਨਾ
ਜੀ,
ਜਾਂ ਮੰਨ ਲਓ ਬੜੇ ਬੜੇ ਵੱਡੇ ਧਰਮ ਨੂੰ ਉਹਨਾਂ ਨੇ ਧੰਦਾ ਬਣਾਇਆ।
ਕਾਲਜ ਜਾਂਦਾ ਹੁੰਦੇ ਨੇ ਬਾਬਾ ਜੀ, ਕਾਲਜ 'ਚ ਜਾਣਾ, ਕਰੋ ਗਾਲਾਂ, ਕੱਪੜਿਆਂ ਦਾ ਖਰਚਾ, ਯੇ ਵੋ, ਤਾਂ ਤੁਸੀਂ ਸਤਸੰਗ ਸਵੇਰੇ ਉਹੀ ਬੋਲਦੇ ਹੁੰਦੇ ਸੀਗੇ ਜੋ ਮੇਰੀ ਜ਼ਿੰਦਗੀ ਚੱਲ ਰਿਹਾ ਹੁੰਦਾ।
ਸਮਾਜ ਦਾ ਜਿਹੜਾ ਸਾਡਾ ਮਨੁੱਖ ਹੈ ਨਾ ਜੋ ਸਾਡਾ
ਜੀ,
ਉਹ ਪਿੱਲਾ ਹੈ
ਜੀ,
ਕੱਚਾ ਹੈ
ਜੀ,
ਝੂਠਾ ਹੈ, ਬੇਈਮਾਨ ਹੈ। ਉਹਨੂੰ ਚਾਹੇ ਤਾਂ ਤੁਸੀਂ ਸ਼ਰਾਬ ਦੇ ਠੇਕੇ 'ਤੇ ਖਿਲਾਰ ਦਿਓ
ਜੀ,
ਉਹ ਤਾਂ ਵੀ ਬੇਈਮਾਨ
ਜੀ,
ਅਤੇ ਚਾਹੇ ਉਹਨੂੰ ਜਨੇਊ ਪਵਾ ਦਿਓ ਉਹ ਤਾਂ ਵੀ ਬੇਈਮਾਨ
ਜੀ,
ਚਾਹੇ ਗਾਤਰਾ ਕਿਰਪਾਨ ਚੋਲਾ ਪਵਾ ਦਿਓ ਤਾਂ ਵੀ ਬੇਈਮਾਨ
ਜੀ,
ਚਾਹੇ ਐਨ ਜੀ ਓ ਖੁਲਵਾ ਦਿਓ ਤਾਂ ਵੀ ਬੇਈਮਾਨ
ਜੀ। ਪਰ ਬਾਬਾ ਜੀ, ਫਿਰ ਵੀ ਤੁਸੀਂ ਵੀ ਜਦੋਂ ਤੁਹਾਡੇ ਖਿਲਾਫ਼ ਵੀ ਕੋਈ ਵੀਡੀਓਜ਼ ਪੈਂਦੀਆਂ ਨੇ, ਤੁਸੀਂ ਉਹਨਾਂ ਨੂੰ ਜਵਾਬ ਦੇਣਾ ਠੀਕ ਸਮਝਦੇ ਹੋ ਕਿ ਉਹ ਬਣਦਾ ਜਵਾਬ ਦੇਣਾ?
ਮੈਂ ਇਹ ਮੰਨਦਾ ਕਿ ਇਸ ਹਿੰਦੂ ਅਤੇ ਸਿੱਖ ਹੋਣਾ ਬਾਅਦ ਦੀ ਗੱਲ ਹੈ
ਜੀ,
ਪਹਿਲਾਂ ਅਸੀਂ ਇਨਸਾਨ, ਇਹ ਅਸਲ 'ਚ ਛਿੱਤਰ ਖਾਣਾ ਵੀ ਚਾਹੁੰਦਾ
ਜੀ,
ਇਹ ਪੈਰਾਂ 'ਚ ਬਹਿਣਾ ਵੀ ਚਾਹੁੰਦਾ, ਇਹ ਚਾਹੁੰਦੇ ਨੇ ਕਿ ਸਾਨੂੰ ਟ੍ਰੀਟ ਹੀ ਇੱਦਾਂ ਕਰੋ। ਬਹੁਤ ਲੋਕ ਇੱਦਾਂ ਦੇ ਹੈਗੇ
ਜੀ,
ਕੋਈ ਨਾ ਕੋਈ ਬਰਬਰੀ ਦੇ ਜੁੱਤੇ ਪਾ
ਜੀ,
ਤੁਸੀਂ ਪਾ ਲਓ
ਜੀ,
ਹੁਣ ਉਹ 1 ਲੱਖ ਰੁਪਏ ਦੇ ਆਏ
ਜੀ,
ਕਿਸੇ ਨੇ ਕਹਿਤਾ ਜੀ ਇਹਨੇ ਤਾਂ ਜੁੱਤੇ ਪਾਏ ਹੋਏ ਸੀ, ਇਹ ਤਾਂ ਬੰਦਾ ਹੀ ਬਹੁਤ ਠੱਗ ਹੋਣਾ ਤਾਂ ਹੀ 1 ਲੱਖ ਦੇ ਜੁੱਤੇ ਪਾਊਗਾ। ਹੁਣ ਜੇ ਰਾਮ ਜੀ ਨੂੰ ਮਾੜਾ ਕਹਿਤਾ
ਜੀ,
ਮੈਂ ਤੁਸੀਂ ਕਹੋ ਮੈਂ ਤਾਂ ਇਹਦਾ ਕਤਲ ਕਰਨਾ, ਇਹ ਕੌਣ ਹੁੰਦਾ ਰਾਮ ਨੂੰ ਮਾੜਾ ਕਹਿੰਦਾ
ਜੀ?
ਸਾਡੇ ਵਾਸਤੇ ਇਨਸਾਨੀਅਤ ਵੱਡੀ ਚੀਜ਼ ਹੈ, ਸੋ ਹਿੰਦੂ ਕੌਣ ਹੈ, ਸਿੱਖ ਕੌਣ ਹੈ, ਵੱਡੀ ਗੱਲ ਇਨਸਾਨ ਹੈ
ਬਿਲਕੁਲ,
ਤੇ ਸਪਿਰਚੁਅਲ ਵੇਖਣਾ ਤਾਂ ਬੰਦੇ ਦੇ ਕੰਮ
ਜੀ,
ਬੰਦਾ ਕੰਮ ਕਿੱਦਾਂ ਦੇ ਕਰਦਾ। ਮਤਲਬ ਮੂਸੇ ਵਾਲਾ ਇੱਕ ਵੱਖਰੀ ਬਰੀਡ ਸੀ, ਉਹ ਵੱਖਰੇ ਤਰ੍ਹਾਂ ਦਾ ਬੰਦਾ ਸੀ
ਜੀ,
ਰਹਿੰਦੀ ਖੁੰਦੀ ਉਹਨੇ ਕੁਛ ਐਜੂਕੇਸ਼ਨ ਇੱਦਾਂ ਦੀ ਲਈ
ਜੀ,
ਉਹ ਜਿਹੜੇ ਕੰਮ 'ਚ ਪੈਂਦਾ ਸੀ ਉਹਨੂੰ ਵਿੱਚ ਪੈ ਜਾਂਦਾ
ਜੀ
ਪੂਰੀ ਤਰ੍ਹਾਂ।
ਮੇਰੇ ਮਨ 'ਚ ਨਾ ਬਾਬਾ ਜੀ ਹਮੇਸ਼ਾ ਇੱਕ ਖਿਆਲ ਵਾਰ ਵਾਰ ਉੱਠਦਾ ਹੈ ਕਿ ਪਤਾ ਨਹੀਂ ਕਦੋਂ ਕਿਹੜਾ ਪਲ ਆਖਰੀ ਹੋ ਜਾਵੇ, ਔਰ ਮੈਂ ਜਿਹਦੇ ਨਾਲ ਗੱਲਾਂ ਕਰਦਾ ਕਹਿੰਦਾ ਇੰਨੀ ਛੋਟੀ ਉਮਰ ਦੇ ਵਿੱਚ ਇੱਦਾਂ ਦੀ ਗੱਲਾਂ ਨਹੀਂ ਕਰਦੇ, ਪਰ ਮੈਂ ਸ਼ੁਰੂ ਤੋਂ ਹੀ ਜਦੋਂ ਮੈਂ 18-19 ਸਾਲ ਦਾ ਸੀ, ਮੈਂ ਆਪਣੇ ਦੋਸਤਾਂ 'ਚ ਇੱਦਾਂ ਦੀਆਂ ਹੀ ਗੱਲਾਂ।
ਹੁਣ ਜਿਹੜੀ ਇਹ ਧਾਰਮਿਕ ਬੰਦੇ ਗੇਮ ਖੇਡਦੇ ਨੇ, ਇਹ ਬਾਕੀ ਸਾਰੇ ਸਮਾਜ ਨੂੰ ਜ਼ੀਰੋ ਕਰ ਦਿੰਦੇ
ਕਿ ਆਪਾਂ ਕਹਿ ਤਾਂ ਦਿੰਦੇ ਕਿ ਆਪਣੇ ਭਾਰਤ 'ਚ ਫਰੀਡਮ ਹੈ, ਪਰ ਇੱਕ ਬੰਦਾ ਬੋਲ ਵੀ ਨਹੀਂ ਸਕਦਾ। ਠੀਕ ਹੈ, ਹਰ ਬੰਦੇ 'ਚ ਕਮੀਆਂ, ਮੈਂ ਵੀ ਤੁਹਾਨੂੰ ਸੁਣਦਾ ਹਾਂ ਨਾ, ਕਈ ਵਾਰ ਤੁਸੀਂ ਵੀ ਆਪਣੀ ਸਪੀਚ 'ਚ ਕਿਸੇ ਨੂੰ ਜਵਾਬ ਦੇ ਰਹੇ ਹੁੰਦੇ ਹੋ, ਮੈਂ ਬੜੀ ਕੋਸ਼ਿਸ਼ ਕਰਦਾ ਕਿ ਮੈਂ ਇਹਦੇ 'ਚ ਕੁਝ ਲੱਭਾਂ, ਪਰ ਮੈਨੂੰ ਉਹਦੇ ਧਿਆਨ ਹੀ ਨਹੀਂ ਜਾਂਦਾ।
ਪੰਥ ਵਾਲਿਆਂ ਨੇ, ਸਾਰਿਆਂ ਨੇ ਮੈਨੂੰ ਇੱਕ ਸਾਈਡ 'ਤੇ ਕਰਤਾ
ਜੀ,
ਇਹਨੂੰ ਸੁਣਿਆ ਵੀ ਨਾ ਜਾਵੇ
ਜੀ,
ਫਿਰ ਵੀ ਮੈਂ ਹੱਸਦਾ
ਜੀ।
ਮਸਲਾ ਅਨਮੋਲ ਜੀ ਇਹ ਨਹੀਂ ਹੈਗਾ ਮੇਰੇ ਜੁੱਤੇ ਮਸਲਾ ਇਹ ਹੈ ਵੀ ਰੋਂਦਾ ਕਿਉਂ?
ਮੈਨੂੰ ਪਰਮਾਤਮਾ ਨਾਲ ਜੇ ਮੈਨੂੰ ਸੇਵਾ ਵੱਲ ਜੋੜਿਆ ਗਿਆ, ਜੇ ਤੁਸੀਂ ਮੈਨੂੰ ਅੱਜ ਬਾਣੀ ਬਾਰੇ ਜਾਂ ਕਿਸੇ ਵੀ ਰਿਲੀਜੀਅਸ ਮੈਟਰ ਬਾਰੇ ਪੁੱਛ ਲਓ, ਸ਼ਾਇਦ ਮੇਰੇ ਕੋਲ ਕੋਈ ਜਵਾਬ ਨਹੀਂ, ਮੈਨੂੰ ਨਾਮ ਵੀ ਨਾ ਪਤਾ ਹੋਣ।
ਪਰ ਰਿਐਲਿਟੀ ਇਹੋ ਹੀ ਹੈ, ਮੈਂ ਧਾਰਮਿਕ ਹੋ ਕੇ ਵੀ ਧਾਰਮਿਕ ਨਹੀਂ ਹੋ ਸਕਦਾ। ਕਈ ਵੇਖਣ ਨੂੰ ਨਾਸਤਕ ਲੱਗਣਗੇ, ਧਾਰਮਿਕ ਨਹੀਂ ਹੈਗੇ, ਪਰ ਉਹ ਧਾਰਮਿਕ ਹੋ ਸਕਦੇ। ਪਹਿਲਾਂ ਉਹ ਮੇਰੇ ਪੈਰਾਂ 'ਚ ਬਹਿੰਦੇ ਸੀ
ਜੀ,
ਹੁਣ ਮੇਰੇ ਨਾਲ ਕੁਰਸੀ 'ਤੇ ਬੈਠਦੇ
ਜੀ।
ਪਹਿਲਾਂ ਉਹ ਮੈਨੂੰ ਰੋਟੀ ਖਵਾਉਂਦੇ ਸੀ
ਜੀ,
ਹੁਣ ਮੈਂ ਵੀ ਉਹਨਾਂ ਨੂੰ ਖਵਾਉਂਦਾ
ਜੀ।
ਪਹਿਲਾਂ ਉਹ ਸਾਡੇ ਸੇਵਾਦਾਰ ਸੀ, ਪਰ ਮੈਂ ਹੁਣ ਉਹਨਾਂ ਆਪਣੇ ਦੋਸਤ ਕਹਿੰਦਾ, ਬਰਾਬਰ ਬੈਠਦੇ ਹਾਂ ਅਸੀਂ, ਉਹ ਸਾਡੇ ਭਰਾ ਨੇ
ਜੀ।
ਇਹ ਫਰਕ ਪਿਆ, ਮੈਂ ਸੋਚ ਬਦਲੀ, ਉਹਨਾਂ ਨੂੰ ਉੱਪਰ ਕੀਤਾ। ਉਹਨਾਂ ਵਿੱਚੋਂ ਕੁਛ ਬੰਦੇ ਸਾਡੇ ਨਾਲ ਸਾਥ।
ਮੈਂ ਇੱਕ ਵੀਡੀਓ ਦੇਖੀ ਸੀ ਬਾਬਾ ਜੀ ਤੁਹਾਡੀ, ਜਿਹਦੇ 'ਚ ਉਹੀ ਤੁਸੀਂ ਗੱਲ ਕਰ ਰਹੇ ਹੋ ਕਿ ਪੈਰਾਂ ਤੱਕ ਤੋਂ ਬਰਾਬਰ ਬਿਠਾਉਣ ਵਾਲਾ ਜਿਹੜਾ ਸਫ਼ਰ ਹੈ, ਇਹ ਬੜਾ ਔਖਾ ਹੈ। ਜਿਹਨੂੰ ਇੱਕ ਵਾਰੀ ਜ਼ਿੰਦਗੀ ਦੇ ਵਿੱਚ ਆਪਣੇ ਨੀਚੇ ਬਿਠਾਉਣ ਦੀ ਲੋਕਾਂ ਨੂੰ ਆਦਤ ਪੈ ਜਾਵੇ, ਪੂਜਾ ਕਰਾਉਣ ਦੀ ਆਦਤ ਪੈ ਜਾਵੇ, ਉਹ ਜਲਦੀ ਬਰਾਬਰ ਨਹੀਂ ਬਿਠਾ ਸਕਦਾ। ਮੈਨੂੰ ਅੱਜ ਵੀ ਯਾਦ ਹੈ, ਮੈਂ ਕਾਲਜ ਦਾ ਫਸਟ ਈਅਰ ਸੀਗਾ, ਮੇਰਾ ਉਹਨਾਂ ਨੇ ਨਾਮ ਹੀ ਬਾਬਾ ਪਾਤਾ ਕਿ ਐਡੀਆਂ ਗੱਲਾਂ, ਉਮਰ ਕਿਹੜੀ ਹੈ, ਹੈ ਕਾਲਜ ਆਇਆ, ਐਸ਼ ਪ੍ਰਸਤੀ ਕਰੀਏ, ਗੇੜੀਆਂ ਮਾਰੀਏ। ਤਾਂ ਮੈਨੂੰ ਸ਼ੁਰੂ ਤੋਂ ਹੀ ਬੜਾ ਸ਼ੌਂਕ ਸੀਗਾ ਮੇਰੇ ਪਾਪਾ ਕਰਕੇ, ਕਿ ਪਾਪਾ ਮੇਰੇ ਨੇ ਜਿਹੜੇ ਉਹ ਲਵਾਰਸ ਲਾਸ਼ਾਂ ਦਾ ਸੰਸਕਾਰ ਕਰਾਉਂਦੇ ਨੇ, ਕਿ ਜਿਹੜੀਆਂ ਡੈੱਡ ਬੋਡੀਜ਼ ਹੁੰਦੀਆਂ ਨੇ ਉਹਨਾਂ ਦਾ ਕਰਾਉਂਦੇ ਨੇ 10 ਸਾਲਾਂ ਦਾ। ਤੁਸੀਂ ਇਹ ਆਪਣੇ ਆਪ 'ਚੋਂ ਐਡੀ ਵੱਡੀ ਚੀਜ਼ ਕਿਵੇਂ ਬਦਲੇ, ਕਿਵੇਂ ਕੱਢੀ, ਕਿ ਤੁਸੀਂ ਜਦੋਂ ਮੈਨੂੰ ਵੀ ਮੈਨੂੰ ਬੜੀ ਈਜ਼ੀ ਅਪਰੋਚ ਲੱਗੀ ਤੁਹਾਡੇ ਨਾਲ, ਮੈਂ ਤੁਹਾਡੇ ਨਾਲ ਫੋਨ 'ਤੇ ਗੱਲ ਕਰਨੀ ਹੋਵੇ ਮੈਨੂੰ ਇੰਨਾ ਔਖਾ ਨਹੀਂ ਹੋਣਾ ਪੈਂਦਾ, ਔਰ ਮੈਨੂੰ ਲੱਗਦਾ ਕਿ ਜੇ ਤੁਹਾਡੀ ਜਗ੍ਹਾ ਕੋਈ ਹੋਰ ਹੋਵੇ ਤਾਂ 20-20 ਦਿਨ ਦੀ ਵੇਟਿੰਗ ਹੈ। ਸਤਿ ਸ਼੍ਰੀ ਅਕਾਲ ਜੀ, ਬਹੁਤ ਚਿਰਾਂ ਤੋਂ ਮੈਨੂੰ ਉਡੀਕ ਸੀ ਇਸ ਮੂਮੈਂਟ ਦੀ, ਔਰ ਮੇਰੀ ਲਾਈਫ ਦਾ ਇੱਕ ਨਵਾਂ ਫੇਸ ਮੈਂ ਸ਼ੁਰੂ ਕਰਨ ਜਾ ਰਿਹਾ, ਔਰ ਜਿਸ ਸ਼ਖਸੀਅਤ ਨਾਲ ਜਾਂ ਜਿੰਨਾਂ ਤੋਂ ਮੈਂ ਸਿੱਖਿਆ, ਮੈਨੂੰ ਇਹ ਕਹਿੰਦੇ ਹੋਏ ਵੀ ਕੋਈ ਚੀਜ਼ ਨਹੀਂ, ਕਿਉਂਕਿ ਬੰਦਾ ਜਦੋਂ ਤੋਂ ਸਿੱਖਿਆ ਹੁੰਦਾ ਉਹ ਕਦੀ ਨਹੀਂ ਚਾਹੁੰਦਾ ਕਿ ਮੇਰਾ ਸ਼ਿਸ਼ ਮੇਰਾ ਨਾਮ ਲਵੇ, ਪਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਮੇਰੀ ਲਾਈਫ ਜਦੋਂ ਬਦਲੀ ਗਈ ਤਾਂ ਉਹ ਮੋੜ ਜਦੋਂ ਸ਼ੁਰੂ ਹੋਇਆ ਮੈਂ ਕਿੱਥੋਂ ਲੱਗਿਆ। ਤਾਂ ਅੱਜ ਮੇਰੇ ਨਾਲ ਭਾਜੀ ਕਹਾਂ, ਬਾਬਾ ਜੀ ਕਹਾਂ, ਬਾਬਾ ਰਣਜੀਤ ਸਿੰਘ ਜੀ ਟਿੰਡਰੀਆਂ ਵਾਲੇ, ਅਤੇ ਅੱਜ ਮੇਰੇ ਨਾਲ ਨੇ, ਔਰ ਪਹਿਲਾ ਸਪੋਟੀਫਾਈ ਮੇਰਾ ਜਿਹੜਾ ਪੰਜਾਬੀ ਦੇ ਵਿੱਚ ਮੈਂ ਸ਼ੁਰੂ ਕਰਨ ਜਾ ਰਿਹਾ, ਔਰ ਮੈਨੂੰ ਬੜੀ ਖੁਸ਼ੀ ਹੈ ਇਹ ਸਾਂਝਾ ਕਰਦੇ ਹੋਏ ਕਿ ਮੈਂ ਜਿਨ੍ਹਾਂ ਨੂੰ ਆਈਡਲ ਮੰਨਦਾ, ਮੈਂ ਜਿਨ੍ਹਾਂ ਤੋਂ ਜ਼ਿੰਦਗੀ 'ਚ ਬੜਾ ਕੁਛ ਸਿੱਖਿਆ। ਔਰ ਜੇ ਤੁਸੀਂ ਸਾਰੇ ਜਾਣਦੇ ਹੋ ਏਕ ਜ਼ਰੀਆ ਫਾਊਂਡੇਸ਼ਨ, ਜਿਹਨੂੰ 7-8 ਸਾਲ ਹੋ ਚੁੱਕੇ ਨੇ, ਅਤੇ ਉਹਦੀ ਸ਼ੁਰੂਆਤ ਵੀ ਕਿਤੇ ਨਾ ਕਿਤੇ ਗੁਰਬਾਣੀ ਨੇ ਕੀਤੀ, ਅਤੇ ਗੁਰਬਾਣੀ ਨਾਲ ਜੋੜਨ ਵਾਲੇ ਸ਼ਖਸ ਮੈਨੂੰ ਬਾਈ ਜੀ ਮੇਰੇ ਨਾਲ ਨੇ। ਸਵਾਗਤ ਹੈ ਬਾਈ ਜੀ।
ਹਾਂਜੀ, ਵਾਹਿਗੁਰੂ ਜੀ ਕਾ
ਖਾਲਸਾ, ਵਾਹਿਗੁਰੂ ਜੀ,
ਵਾਹਿਗੁਰੂ ਜੀ ਕੀ ਫਤਿਹ।
ਹੋਰ ਭਾਜੀ, ਕਿਵੇਂ ਮੋਟੀਵੇਸ਼ਨ ਸ਼ਬਦ ਕਿੱਥੋਂ ਤੁਹਾਡੇ ਅੰਦਰ, ਇਹ ਫੁਰਨਾ ਜਿਹਨੂੰ ਕਹਿੰਦੇ ਆਪਾਂ, ਇਹ ਚਿੰਗਾਰੀ ਕਿੱਥੋਂ ਸ਼ੁਰੂ ਹੋਈ? ਜਿਵੇਂ ਮੈਂ ਦੱਸਿਆ ਕਿ ਮੈਂ ਬੜਾ ਵਿਗੜਿਆ ਹੋਇਆ ਬੱਚਾ ਸੀ, ਅਤੇ ਮੈਨੂੰ ਮੇਰੇ ਪਾਪਾ, ਮੇਰੇ ਘਰ 'ਚ ਸਤਸੰਗ ਤੁਹਾਡਾ ਬਹੁਤ ਚੱਲਦਾ ਸੀ, ਤਾਂ ਮੇਰੇ ਪਾਪਾ ਨੇ ਕਹਿਣਾ ਕੋਈ ਸੁਣਿਆ ਕਰ, ਮੈਂ ਕਹਿਣਾ ਪਤਾ ਮੈਨੂੰ, ਅੱਛੇ ਕੰਮ ਕਰੋ, ਉਹੀ 2-4 ਗੱਲਾਂ। ਅਤੇ ਮੈਨੂੰ ਤੁਹਾਡੇ ਇੰਟਰਸਟਿੰਗ, ਤੁਹਾਡਾ ਜਿਹੜਾ ਢੰਗ ਹੈ ਬੋਲਣ ਦਾ, ਅਤੇ ਕੋਈ ਵੀ ਜੇ ਤੁਹਾਨੂੰ ਇੱਕ ਲਾਈਨ ਸੁਣ ਲਵੇ ਨਾ, ਉਹ ਸਾਰਾ ਕੰਮ ਛੱਡ ਕੇ ਖੜ ਜਾਂਦਾ ਕਿ ਹੁਣ ਅੱਗੇ ਬਾਬਾ ਜੀ ਕੀ ਕਹਿਣਗੇ, ਹੁਣ ਭਾਜੀ ਅੱਗੇ ਕੀ ਕਹਿਣਗੇ। ਤਾਂ ਉਹ ਤੁਹਾਡੀ ਜਿਹੜੀ ਉਹ ਸ਼ੁਰੂਆਤ ਹੈ ਫੁਰਨੇ ਦੀ, ਉਹ ਕਿੱਥੋਂ ਹੋਈ, ਮੋਟੀਵੇਸ਼ਨ ਤੁਹਾਡੇ 'ਚ ਕਿੱਥੋਂ ਇਹ ਚੀਜ਼ ਆਈ?
ਮੈਨੂੰ ਲੱਗਦਾ ਹੈ ਕਿ ਸਾਡੇ ਕੰਮ ਨੂੰ ਜਦੋਂ ਐਪਰੀਸ਼ੀਏਟ ਕੀਤਾ ਜਾਂਦਾ ਨਾ ਕਈ ਵਾਰੀ
ਜੀ,
ਉਹਦੇ ਨਾਲ ਵੀ ਤੁਸੀਂ ਮੋਟੀਵੇਟ ਹੋ ਜਾਂਦੇ ਆ
ਜੀ।
ਜਿੱਦਾਂ ਹੁਣ ਤੁਸੀਂ ਆਪਣਾ ਕੰਮ ਕਰਦੇ ਆ
ਜੀ,
ਅਸੀਂ ਵੀ ਹੁਣ ਵੇਖਦੇ ਹਾਂ ਉਹਨੂੰ, ਕਈ ਵਾਰੀ ਉਹ ਵੀਡੀਓ ਆਉਂਦੀਆਂ ਨੇ
ਜੀ,
ਬਹੁਤ ਲੋੜਵੰਦ ਲੋਕ ਹੁੰਦੇ ਨੇ, ਉਹਨਾਂ ਦੀ ਹੈਲਪ ਕਰਨੀ
ਜੀ,
ਤਾਂ ਮੈਂ ਹੁਣ ਕਿਉਂ ਮਿਲਿਆ ਸੀ
ਜੀ?
ਹੁਣ ਤੁਸੀਂ ਮੰਨ ਲਓ ਵੀ ਅਨਮੋਲ ਨੇ ਆਉਣਾ, ਮੈਂ ਜਾਣਦਾ ਨਾ ਪਹਿਲਾਂ
ਜੀ 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 ਬਿਲਕੁਲ ਜੀ,
ਅਤੇ ਉਹ ਜਿਹੜਾ ਜਾਣਨਾ ਹੈ ਮੇਰਾ, ਉਹ ਕਾਹਦੇ ਕਰਕੇ ਹੈ? ਤੁਹਾਡੇ ਕੰਮ ਕਰਕੇ
ਜੀ,
ਅਤੇ ਉਹ ਐਪਰੀਸ਼ੀਏਟ ਕਰਦੇ ਹਾਂ ਅਸੀਂ
ਜੀ।
ਇੱਦਾਂ ਮੈਂ ਜਦੋਂ ਇਸ ਲਾਈਨ 'ਚ ਪਿਆ ਨਾ, ਤਾਂ ਮੈਨੂੰ ਬਹੁਤ ਐਪਰੀਸ਼ੀਏਟ ਕੀਤਾ ਲੋਕਾਂ ਨੇ
ਜੀ।
ਇੱਕ ਤਾਂ ਇਹ ਸੀ ਕਿ ਕੀਰਤਨ ਕਰਦੇ ਹਾਂ ਆਪਾਂ
ਜੀ,
ਉਹਦੇ ਵਿੱਚ ਵੀ ਮੈਂ ਇੰਨਾ ਮਤਲਬ ਭਿੱਜ ਕੇ ਪੂਰਾ 3-3 ਘੰਟੇ ਪੂਰਾ ਰੀਝ ਨਾਲ ਮੈਂ ਕਰਦਾ ਸੀ
ਜੀ।
ਇੱਦਾਂ ਫੋਰਮੈਲਿਟੀ ਨਹੀਂ ਕਦੇ
ਜੀ ਜੀ,
ਅੱਜ ਤੱਕ ਕਦੇ ਕਿਸੇ ਨੂੰ ਇਹ ਨਹੀਂ ਕਿਹਾ ਕਿ ਸਾਨੂੰ ਇੰਨੇ ਪੈਸੇ ਦਿਓਗੇ
ਜੀ
ਤਾਂ ਮੈਂ ਤਾਂ ਆਊਂਗਾ। ਮੈਂ ਇਹ ਦੇਖਦਾ ਸੀ ਕਿ ਅੱਜ ਦਾ ਪ੍ਰੋਗਰਾਮ ਕਿਵੇਂ ਰਿਹਾ।
ਕੀ ਬਾਤ ਹੈ!
ਕਦੇ ਇਹ ਨਹੀਂ ਵੇਖਿਆ ਕਿ ਇਸ ਪ੍ਰੋਗਰਾਮ ਤੋਂ ਮੈਨੂੰ ਮਿਲਿਆ ਕੀ
ਜੀ।
ਮੈਂ ਨਹੀਂ ਚੈੱਕ ਕਰਦਾ ਸੀ ਵੀ ਇਹਨਾਂ ਨੇ ਸਾਨੂੰ 50,000 ਰੁਪਇਆ ਦਿੱਤਾ
ਜੀ,
ਜਾਂ 1,00,000 ਦਿੱਤਾ, ਜਾਂ ਮੇਰੀਆਂ ਗੱਡੀਆਂ ਦਾ ਤੇਲ ਦਿੱਤਾ
ਜੀ,
ਜਾਂ ਤੇਲ ਵੀ ਮੈਨੂੰ ਕੋਲੋਂ ਪਵਾਉਣਾ ਪਿਆ
ਜੀ।
ਪਰ ਮੈਂ ਵੇਖਦਾ ਸੀ ਕਿ ਸਾਡਾ ਪ੍ਰੋਗਰਾਮ ਕਿਵੇਂ ਰਿਹਾ
ਜੀ,
ਔਰ ਉਹ ਜਿਹੜੀ ਚੀਜ਼ ਸੀ ਨਾ। ਅਤੇ ਇੱਕ ਜਿਹੜਾ ਜਦੋਂ ਲੋਕ ਐਪਰੀਸ਼ੀਏਟ ਕਰਦੇ ਆ ਤੁਹਾਨੂੰ, ਉਹਦੇ ਨਾਲ ਹੋਰ ਬੰਦੇ 'ਚ ਉਤਸ਼ਾਹ ਬਣਿਆ ਰਹਿੰਦਾ। ਸੋ ਉਹ ਚੀਜ਼ ਜਿਹੜੀ ਇੱਕ ਤਾਂ ਸ਼ੁਰੂ ਤੋਂ ਜਿਸ ਦਿਨ ਤੋਂ ਮੈਂ ਲੱਗਿਆ
ਜੀ,
ਉਸ ਦਿਨ ਤੋਂ ਲੋਕਾਂ ਵੱਲੋਂ ਪਸੰਦ ਕੀਤੇ ਜਾਣਾ
ਜੀ ਜੀ,
ਐਪਰੀਸ਼ੀਏਟ ਕਰਨਾ
ਜੀ,
ਸਾਥ ਦੇਣਾ
ਜੀ,
ਨਾਲ ਤੁਰਨਾ
ਜੀ,
ਉਹ ਚੀਜ਼ ਤੁਹਾਨੂੰ ਮੋਟੀਵੇਟ ਕਰਦੀ ਹੈ
ਜੀ
ਕਿ ਇੰਨੇ ਲੋਕ ਇਸ ਚੀਜ਼ ਨੂੰ ਐਪਰੀਸ਼ੀਏਟ ਕਰਦੇ ਨੇ, ਨਾਲ ਤੁਰਿਆ ਹੋਇਆ ਸੀ। ਬਾਕੀ ਰਹੀ ਗੱਲ ਜਦੋਂ ਗੁਰਬਾਣੀ ਨੂੰ ਮੈਂ ਸਮਝਣ ਲੱਗਿਆ, 24 ਸਾਲ ਮੈਨੂੰ ਹੋ ਗਏ ਪ੍ਰਚਾਰ ਕਰਦੇ
ਜੀ,
ਪਰ ਮੈਂ ਪਹਿਲਾਂ ਘੱਟ ਸਮਝਦਾ ਸੀ, ਪਹਿਲਾਂ ਇਤਿਹਾਸ ਨੂੰ ਜ਼ਿਆਦਾ ਖੋਜਦਾ ਸੀ, ਵੇਖਦਾ ਸੀ, ਕਿਤਾਬਾਂ ਪੜ੍ਹਦਾ ਸੀ, ਇਤਿਹਾਸ ਸੁਣਾਉਂਦਾ ਸੀ, ਫਿਰ ਮੈਂ ਗੁਰਬਾਣੀ ਨੂੰ ਸਮਝਣ ਲੱਗਾ
ਜੀ।
ਜਦੋਂ ਮੈਂ ਗੁਰਬਾਣੀ ਨੂੰ ਸਮਝਣ ਲੱਗਿਆ ਤਾਂ ਫਿਰ ਮੈਨੂੰ ਇਹ ਫੀਲ ਹੋਇਆ
ਜੀ
ਕਿ ਗੁਰੂ ਸਾਹਿਬ ਤੁਹਾਨੂੰ ਕਹਿੰਦੇ ਨੇ ਕਿ ਰੱਬ ਬੜਾ ਕਮਾਲ ਦਾ
ਜੀ,
ਰੱਬ ਬਹੁਤ ਵਧੀਆ ਹੈ
ਜੀ,
ਰੱਬ ਇੱਦਾਂ ਦਾ ਹੈ, ਰੱਬ ਬਹੁਤ ਇੱਦਾਂ ਦੀ ਗੱਲ ਗੁਰੂ ਸਾਹਿਬ ਕਰਦੇ
ਜੀ।
ਪਰ ਇੱਕ ਉਹਨਾਂ ਦਾ ਬੜਾ ਤਰੀਕਾ ਵਧੀਆ
ਜੀ,
ਉਹ ਕਹਿੰਦੇ ਨੇ ਕਿਤੇ ਕਿਤੇ
ਜੀ
ਕਿ ਉਹ ਜਿਹੜਾ ਰੱਬ ਹੈ ਨਾ ਉਹ ਤੇਰੇ ਹੀ ਵਿੱਚ ਹੈ।
ਅੱਛਾ ਜੀ।
ਜਿੰਨੇ ਉਹਦੇ ਗੁਣ ਮੈਂ ਤੈਨੂੰ ਦੱਸੇ ਨੇ
ਜੀ
ਇਹ ਤੇਰੇ ਹੀ ਗੁਣ ਨੇ।
ਕਿਆ ਬਾਤ ਹੈ ਜੀ।
ਜੋ ਉਹ ਕਮਾਲ ਹੈ ਉਹ ਕਮਾਲ ਤੂੰ ਹੈ
ਜੀ,
ਜੋ ਉਹ ਕਰ ਸਕਦਾ ਉਹ ਸਾਰਾ ਕੁਝ ਤੂੰ ਵੀ ਕਰ ਸਕਦਾ, ਕਿਉਂਕਿ ਕਹੋ ਕਬੀਰ ਇਹ ਰਾਮ ਕੀ ਅੰਸ
ਜੀ।
ਜਿਵੇਂ ਹੁਣ ਅਨਮੋਲ ਜੀ ਤੁਹਾਨੂੰ ਕੋਈ ਬੰਦਾ ਕਵੇ
ਜੀ
ਕਿ ਅਨਮੋਲ ਦਾ ਡੈਡੀ ਇੱਦਾਂ, ਅਨਮੋਲ ਦਾ ਫਾਦਰ ਇੱਦਾਂ, ਅਨਮੋਲ ਦਾ ਫਾਦਰ ਇੱਦਾਂ
ਜੀ,
ਉਹ ਇੱਦਾਂ ਸੀ, ਉਹ ਬੰਦਾ ਇੱਦਾਂ, ਉਹ ਇੱਦਾਂ, ਉਹ ਇੱਦਾਂ ਕਹਿੰਦਾ ਰਿਹਾ
ਜੀ ਜੀ ਜੀ,
ਮੁੜ ਕੇ ਕਹਿਤਾ ਕਿ ਤੂੰ ਉਹਦੀ ਅੰਸ ਹੈ।
ਕਿਆ ਬਾਤ ਹੈ।
ਤੂੰ ਉਹਦਾ ਪੁੱਤ ਹੈ
ਜੀ,
ਉਹਦਾ ਖੂਨ ਤੇਰੇ ਵਿੱਚ ਦੌੜ ਰਿਹਾ
ਜੀ,
ਤੇਰੀਆਂ ਰਗਾਂ 'ਚ ਜੋ ਖੂਨ ਦੌੜ ਰਿਹਾ ਉਹਦਾ
ਜੀ,
ਆਟੋਮੈਟਿਕ ਤੁਹਾਡੇ ਅੰਦਰ ਆਉਣਾ ਵੀ ਅੱਛਾ ਯਾਰ
ਅਸੀਂ
ਉਹਦਾ ਮੈਂ ਪੁੱਤ ਹਾਂ, ਮੇਰੇ ਫਾਦਰ ਇੰਨੇ ਵਧੀਆ ਨੇ।
ਬਿਲਕੁਲ
ਇਸੇ ਤਰ੍ਹਾਂ ਗੁਰਬਾਣੀ ਦੀ ਟੈਕਨੀਕ ਹੈ ਇੱਕ
ਜੀ,
ਹਰ ਬੰਦੇ ਨੂੰ ਲੱਗੀ ਜਾਂਦਾ ਹੈ ਕਿ ਰੱਬ ਦੀਆਂ ਸਿਫਤਾਂ ਹੋ ਰਹੀਆਂ ਨੇ
ਜੀ,
ਮੈਨੂੰ ਇਹ ਲੱਗਦਾ ਨਹੀਂ ਉਹ ਤੇਰੀਆਂ ਸਿਫਤਾਂ ਹੋ ਰਹੀਆਂ ਨੇ।
ਜਿੱਦਾਂ ਕੁਦਰਤ ਦੀ ਗੱਲ ਕਰਦੇ ਹੋ,
ਜਦੋਂ ਉਹ ਰੱਬ ਦੀ ਗੱਲ ਕਰਦੇ ਨੇ
ਜੀ
ਤੇ ਉਹ ਕੁਦਰਤ ਦੀ ਗੱਲ ਕਰਦੇ ਨੇ, ਤੇ ਜਦੋਂ ਕੁਦਰਤ ਕਮਾਲ ਹੈ ਤਾਂ ਤੁਸੀਂ ਤਾਂ ਕੁਦਰਤ ਤੋਂ ਬਾਹਰ ਤਾਂ ਹੈ ਨਹੀਂ ਗੇ
ਜੀ,
ਜੇ ਕੁਦਰਤ ਬੇਅੰਤ ਹੈ ਤਾਂ ਇੱਕ ਉਹਦਾ ਛੋਟਾ ਜਿਹਾ ਅੰਸ਼ ਤੁਸੀਂ ਵੀ ਹੋ
ਜੀ।
ਇਸ ਕਰਕੇ ਰੱਬ ਦਾ ਅਸੀਂ ਰੂਪ ਹਾਂ
ਜੀ।
ਗੁਰੂ ਸਾਹਿਬ ਨੇ ਮੋਟੀਵੇਟ ਕਰਨ ਲਈ ਸਭ ਤੋਂ ਵਧੀਆ ਤਰੀਕਾ ਇਹ ਰੱਖਿਆ ਕਿ ਜਿਸ ਰੱਬ ਨੂੰ ਲੋਕ ਲੱਭਦੇ ਫਿਰਦੇ ਸੀ ਅਤੇ ਮੰਨਦੇ ਸੀ ਰੱਬ ਕਮਾਲ ਹੈ, ਗੁਰੂ ਸਾਹਿਬ ਨੇ ਕਹਿ ਤਾ ਬੰਦਾ ਇਹਦੇ 'ਚ ਹੀ ਤੇਰੇ ਵਿੱਚ ਹੀ ਹੈ ਉਹ, ਅਤੇ ਇਹਦਾ ਮਤਲਬ ਤੂੰ ਕਮਾਲ ਹੈ। ਸੋ ਇਹ ਮੋਟੀਵੇਟ ਕਰਨਾ ਸਾਨੂੰ ਗੁਰਬਾਣੀ ਤੋਂ
ਜੀ
ਗੁਰੂ ਸਾਹਿਬ ਨੇ ਸਾਨੂੰ ਦੱਸਿਆ ਆ। ਉਸ ਤੋਂ ਬਾਅਦ ਜਿੱਦਣ ਤੋਂ ਮੇਰੇ ਗੱਲ ਪਕੜ 'ਚ ਆ ਗਈ ਵੀ ਗੁਰੂ ਸਾਹਿਬ ਮੋਟੀਵੇਟ ਕਰਦੇ ਆ, ਫਿਰ ਮੈਂ ਆਪਣੇ ਆਪ ਨੂੰ ਸਾਰੇ ਦਾ ਸਾਰਾ ਮੇਰਾ ਲਾਈਫ ਦਾ ਮੇਰਾ ਏਮ ਹੀ ਇਹ ਬਣ ਗਿਆ ਕਿ ਮੈਂ ਲੋਕਾਂ ਨੂੰ ਮੋਟੀਵੇਟ ਕਰਾਂ
ਜੀ,
ਬਸ ਹੋਰ ਮੈਂ ਹੁਣ ਕੁਛ ਕਰਨਾ ਹੀ ਨਹੀਂ
ਜੀ।
ਮੈਂ ਹਰ ਬੰਦੇ ਨੂੰ ਡਿੱਗਦੇ ਨੂੰ ਖੜਾ ਕਰ ਦੇਣਾ
ਜੀ,
ਜਿਹੜਾ ਬੰਦਾ ਡੋਲ ਰਿਹਾ ਉਹਨੂੰ ਕਾਇਮ ਕਰ ਦੇਣਾ, ਜਿਹੜਾ ਕਹਿ ਰਿਹਾ ਕਿ ਮੈਂ ਸਟੱਡੀ ਨਹੀਂ ਕਰਨੀ ਉਹਨੂੰ ਕਹਿਣਾ ਕਰਨੀ,
ਕਰਨੀ
ਜਿਹੜਾ ਕੰਮ 'ਚ ਡਾਉਣ ਉਹਨੇ ਕਹਿਣਾ ਕਰਨਾ ਹੈ, ਤੂੰ PR ਲੈਣੀ ਹੈ, ਤੂੰ ਪੱਕਾ ਹੋਣਾ ਹੈ, ਤੂੰ ਜਾਣਾ, ਤੂੰ ਮਿਹਨਤ ਕਰਨੀ, ਮਤਲਬ ਉਸ ਚੀਜ਼ ਨੂੰ ਮੈਂ ਪੂਰੀ ਤਰ੍ਹਾਂ ਨਾਲ ਸਮਰਪਿਤ ਹੋ ਗਿਆ ਵੀ ਹੁਣ ਜ਼ਿੰਦਗੀ ਦਾ ਮਕਸਦ ਇਹ ਹੈ ਵੀ ਮੋਟੀਵੇਟ ਕਰਨਾ
ਜੀ। ਭਾਅ ਜੀ ਤੁਸੀਂ ਸਾਰਿਆਂ ਨੂੰ ਮੋਟੀਵੇਟ ਕਰਨ ਦੀ ਗੱਲ ਕਰ ਰਹੇ ਹੋ, ਹਮੇਸ਼ਾ ਮੈਂ ਤੁਹਾਡੀ ਜਿਹੜੀ ਗੱਲ ਸੁਣਦਾ, ਕਿਹੜੇ ਹੋਵੋ ਤਗੜੇ ਹੋਵੋ, ਤੁਸੀਂ ਹਮੇਸ਼ਾ ਜੋਸ਼ ਭਰਦੇ ਹੋ, ਤੁਸੀਂ ਵੀ ਬਹੁਤ ਨੈਗੇਟਿਵਿਟੀ ਆਪਣੇ 'ਤੇ ਸਹਿੰਦੇ ਹੋ, ਮੈਂ ਸੁਣਦਾ ਰਹਿੰਦਾ ਉਹ ਚੀਜ਼ ਨੂੰ, ਕਿਉਂਕਿ ਮੈਂ ਸਭ ਤੋਂ ਵੱਡੀ ਗੱਲ ਜਿਹੜੀ ਮੇਰੇ ਮਨ 'ਚ ਆ ਰਹੀ ਸੀ ਕਿ ਤੁਸੀਂ ਫੈਮਿਲੀ ਤੋਂ ਬਹੁਤ ਦੂਰ ਹੋ, ਆਮ ਦੁਨੀਆ ਤੋਂ ਜਿੱਥੇ ਅਸੀਂ ਜਿੱਥੋਂ ਅਸੀਂ ਆਏ ਹਾਂ, ਜਿੱਥੇ ਅਸੀਂ ਰਹਿੰਦੇ ਹਾਂ, ਜਿੱਦਾਂ ਸਾਡੇ ਨਾਲ ਜੋ ਹੁੰਦਾ ਧੋਖਾ ਹੋ ਗਿਆ, ਯਾਰ ਮਾਰ ਹੋ ਗਈ, ਲੋਕਾਂ ਨੇ ਐਂ ਕਰਤਾ, ਲੋਕਾਂ ਨੇ ਉਹ ਕਰਤਾ, ਮੈਂ ਕਈ ਵਾਰ ਜਦੋਂ ਤੁਹਾਡਾ ਦੀਵਾਨ ਸੁਣਦਾ ਹੁੰਦਾ ਮੈਨੂੰ ਇੱਦਾਂ ਮਹਿਸੂਸ ਹੁੰਦਾ ਕਿ ਤੁਸੀਂ ਵੀ ਉੱਦਾਂ ਹੀ ਸਿਚੁਏਸ਼ਨ 'ਚ ਰਹਿੰਦੇ ਹੋ ਪਰ ਫਿਰ ਵੀ ਤੁਸੀਂ ਫੈਮਿਲੀ 'ਚ ਨਹੀਂ ਰਹਿੰਦੇ, ਸਾਰਾ ਕੁਝ ਤਿਆਗਿਆ ਹੋਇਆ ਦੁਨੀਆਦਾਰੀ ਤੋਂ, ਤੁਸੀਂ ਆਮ ਲੋਕਾਂ ਵਾਂਗੂ ਕਈ ਵਾਰੀ ਨਹੀਂ ਜਿਹੜੀਆਂ ਪ੍ਰੋਬਲਮ 'ਚੋਂ ਅਸੀਂ ਗੁਜ਼ਰਦੇ ਹਾਂ, ਉਹ ਕਿੱਦਾਂ ਮਹਿਸੂਸ ਹੁੰਦਾ ਤੁਹਾਨੂੰ ਸਾਰਾ ਕੁਛ, ਹਰ ਬੰਦੇ ਦੀ ਤੁਹਾਡੀ ਸਿਚੁਏਸ਼ਨ ਕਿੱਦਾਂ ਫੀਲ ਹੋ ਜਾਂਦੀ?
ਇੱਕ ਤਾਂ ਮਤਲਬ ਇਹਦਾ ਇਹ ਹੁੰਦਾ ਵੀ ਇੱਕ ਤਾਂ ਤੁਸੀਂ ਹੋ ਗਿਆ ਕਿ ਇਹਦਾ ਫਾਇਦਾ ਹੈ ਬਹੁਤ ਵੱਡਾ
ਜੀ।
ਜੇ ਤੁਸੀਂ ਕਹਿੰਦੇ ਹੋ ਕਿ ਫੈਮਿਲੀ, ਮੈਂ ਫੈਮਿਲੀ ਤੋਂ ਦੂਰ ਹਾਂ
ਜੀ,
ਜੇ ਤੁਸੀਂ ਫੈਮਿਲੀ ਨੂੰ ਸਾਂਭ ਕੇ ਰੱਖਦੇ ਹੋ
ਜੀ,
ਫੈਮਿਲੀ ਦੀ ਕੇਅਰ ਕਰਦੇ ਹੋ
ਜੀ,
ਤਾਂ ਫੈਮਿਲੀ ਦੁੱਖ ਵਿੱਚ ਤੁਹਾਡੀ ਵੀ ਕੇਅਰ ਕਰਦੀ ਹੈ।
ਬਿਲਕੁਲ,
ਕੁਦਰਤੀ ਉਹਨਾਂ ਨੇ ਤੁਹਾਡੀ ਹੈਲਪ ਕਰਨੀ
ਜੀ।
ਹੁਣ ਤੁਸੀਂ ਫੈਮਿਲੀ ਦੇ ਵਿੱਚ ਰਹਿ ਰਹੇ ਹੋ
ਜੀ,
ਫੈਮਿਲੀ ਤੁਹਾਨੂੰ ਰੋਜ਼ ਵੇਖਦੀ ਹੈ
ਜੀ,
ਤੇ ਜਿੱਦਣ ਤੁਹਾਨੂੰ ਤੁਹਾਡਾ ਚਿਹਰਾ ਮਾਯੂਸ ਹੋਣਾ ਤਾਂ ਮੰਮੀ ਨੇ ਕਹਿਣਾ ਕੀ ਹੋਇਆ ਅੱਜ ਤੈਨੂੰ?
ਬਿਲਕੁਲ,
ਸਾਡੀ ਮੌਮ ਨੇ ਨਹੀਂ ਕਹਿਣਾ, ਸਾਡੀ ਮੌਮ ਸਾਥੋਂ ਦੂਰ ਹੈ, ਪਰ ਅਸੀਂ ਜਿੱਥੇ ਜਾਂਦੇ ਹਾਂ ਆਪਣੀ ਫੈਮਿਲੀ ਬਣਾ ਲੈਂਦੇ ਹਾਂ
ਜੀ।
ਮਤਲਬ ਅਸੀਂ ਹੁਣ ਇੱਥੇ 8-10 ਜਣੇ ਇਕੱਠੇ ਰਹਿੰਦੇ ਹਾਂ
ਜੀ,
ਉਦਾਂ ਤਾਂ ਅਸੀਂ 100 ਹਾਂ
ਜੀ,
ਸਾਰਾ ਇੱਕ ਗਰੁੱਪ ਹੈ
ਜੀ,
ਅਸੀਂ ਇੱਕ ਫੈਮਿਲੀ ਬਣ ਗਏ, 100 ਬੰਦਾ ਅਸੀਂ ਇਕੱਠੇ ਰਹਿੰਦੇ ਹਾਂ
ਜੀ,
ਪਰ ਇਸ ਤੋਂ ਅੱਗੇ ਅਸੀਂ 300-400 ਫੈਮਿਲੀ ਹੈਗੇ ਹਾਂ, ਸਾਡੇ ਫਰੈਂਡ ਸਰਕਲ ਬਹੁਤ ਵੱਡਾ
ਜੀ ਜੀ,
ਮੇਰਾ ਮਿੱਤਰ ਹੈ ਕੋਈ ਅਮਰੀਕਾ 'ਚ ਬੈਠਾ
ਜੀ,
ਕੋਈ ਸਾਡਾ ਮਿੱਤਰ ਆਸਟ੍ਰੇਲੀਆ 'ਚ ਬੈਠਾ
ਜੀ,
ਕੋਈ ਸਾਡਾ ਮਿੱਤਰ ਨਿਊਜ਼ੀਲੈਂਡ 'ਚ ਬੈਠਾ
ਜੀ,
ਕੋਈ ਸਾਡਾ ਮਿੱਤਰ ਕਿਤੇ ਬੈਠਾ
ਜੀ।
ਹੁਣ ਮੈਂ ਕਹੂੰਗਾ ਨਾ, ਮਤਲਬ ਤੁਹਾਡੇ ਬਾਰੇ ਜੇ ਕੋਈ ਮੈਨੂੰ ਕਹੂੰਗਾ, ਅਨਮੋਲ ਸਾਡਾ ਇੱਕ ਮਿੱਤਰ ਹੈ ਸਾਡਾ ਵੀ, ਉਹ ਵੀ ਸਾਡੇ ਨਾਲ ਬੜਾ ਪਿਆਰ ਹੈ
ਜੀ,
ਆਪਣਾ ਦੋਸਤ ਹੈ, ਉਹ ਫਰੈਂਡ ਸਰਕਲ ਐਡਾ ਵੱਡਾ ਹੋ ਗਿਆ, ਉਹ ਵੀ ਇੱਕ ਫੈਮਿਲੀ
ਜੀ।
ਸੋ ਜਿਹੜਾ ਅਸੀਂ ਛੋਟੇ ਰੂਪ ਦੇ ਵਿੱਚ ਵੀ ਇਕੱਠੇ, ਮੈਂ ਕਦੇ ਇਕੱਲਾ ਨਹੀਂ ਰਹਿ ਸਕਦਾ
ਜੀ,
ਮਤਲਬ ਮੈਂ ਬਿਲਕੁਲ ਇਕੱਲਾ ਨਹੀਂ ਕਦੇ ਰਿਹਾ
ਜੀ,
ਮੈਂ ਹਮੇਸ਼ਾ 5-7, ਜੇ ਚਾਹ ਵੀ ਪੀਣੀ ਹੈ ਤਾਂ ਅਸੀਂ 5-7 ਜਣਿਆਂ ਨੇ ਇਕੱਠੇ ਪੀਣੀ
ਜੀ,
ਜੇ ਰੋਟੀ ਖਾਣੀ ਹੈ ਤਾਂ ਅਸੀਂ ਪੰਜ ਜਣੇ ਖਾ ਰਹੇ ਹੁੰਦੇ ਹਾਂ
ਜੀ,
ਅਤੇ ਮਤਲਬ ਇਕੱਠੇ ਰਹਿਣ ਦੀ ਆਦਤ ਹੈ, ਮਤਲਬ ਗਰੁੱਪ 'ਚ ਰਹਿਣਾ
ਜੀ,
ਗੱਲ ਕਰਦੇ ਰਹਿਣਾ
ਜੀ,
ਹਮੇਸ਼ਾ ਟੋਕ ਕਰਦੇ ਰਹਿਣਾ, ਕੋਈ ਨਾ ਕੋਈ ਵਿਚਾਰ ਕਰਦੇ ਰਹਿਣਾ। ਸੋ ਸਾਡਾ ਹੋਣਾ ਕੀ ਹੋਇਆ ਜੇ ਅਸੀਂ ਫੈਮਿਲੀ ਕ੍ਰੀਏਟ ਨਾ ਕਰ ਸਕੀਏ, ਬਣਾ ਨਾ ਸਕੀਏ।
ਬਿਲਕੁਲ।
ਸੋ ਜਿੱਥੇ ਜਾਈਏ
ਉੱਥੇ
ਆਪਣਾ ਪਰਿਵਾਰ ਬਣਾ ਲਿਆ, ਮਤਲਬ ਤੁਹਾਡਾ ਦਾਇਰਾ ਵੱਡਾ ਹੋ ਗਿਆ, ਛੱਡੀ ਨਹੀਂ, ਮੈਨੂੰ ਲੱਗਦਾ ਫੈਮਿਲੀ ਸਗੋਂ ਵੱਡੀ ਕਰ ਲਈ ਆ।
ਬਿਲਕੁਲ ਜੀ, ਬਿਲਕੁਲ।
ਜੇ ਮੈਂ ਆਪਣੀ ਫੈਮਿਲੀ 'ਤੇ ਜ਼ਿਆਦਾ એનર્ਜੀ ਲਾਵਾਂ, ਮਤਲਬ ਮੇਰੀ ਮਾਂ ਦੀ ਹਾਲਤ ਕਿੱਦਾਂ ਹੈ, ਮੇਰੇ ਫਾਦਰ ਕਿਵੇਂ ਨੇ, ਮੈਂ ਹਰ ਵੇਲੇ ਉਹਨਾਂ ਦੇ ਵਿੱਚ ਮੇਰੀ ਜ਼ਿਆਦਾ એનર્ਜੀ ਉੱਥੇ ਲੱਗੂਗੀ, ਫਿਰ ਸ਼ਾਇਦ ਮੈਂ ਜਿਹੜਾ ਮੇਰਾ ਵੱਡਾ ਪਰਿਵਾਰ ਹੈ
ਉਹ ਰਹਿ ਜਾਏਗਾ,
ਉਹਦੇ ਵੱਲ ਮੇਰਾ ਧਿਆਨ
ਜੀ
ਦੇ ਹੋਣਾ
ਜੀ।
ਹੁਣ ਮੇਰਾ ਕੁਛ ਧਿਆਨ ਮੇਰੀ ਫੈਮਿਲੀ 'ਚ ਵੀ ਹੁੰਦਾ ਹੈ, ਮੈਂ ਪੁੱਛਦਾ ਆਪਣੀ ਮੋਮ ਨੂੰ
ਜੀ
ਤੁਹਾਡਾ ਹਾਲ ਕਿਵੇਂ ਹੈ, ਤੁਹਾਡੀ ਸਿਹਤ ਕਿਵੇਂ ਹੈ, ਤੁਸੀਂ ਦਵਾਈ ਲੈਂਦੇ ਹੋ, ਮੈਂ ਫਾਦਰ ਬਾਰੇ ਵੀ ਪੁੱਛਦਾ। ਪਰ ਜਿਹੜੇ ਸਾਡੇ ਬਾਕੀ ਦੇ ਨੇ, ਜਿੱਦਣ ਉਹਨਾਂ 'ਤੇ ਕੋਈ ਭੀੜ ਬਣ ਜਾਂਦੀ ਹੈ, ਮੈਂ ਚਾਰ ਚਾਰ ਫੋਨ ਕਰਦਾ, ਕੀ ਹਾਲ ਹੈ, ਕਿਵੇਂ ਹੈ, ਤੁਸੀਂ ਕਿਵੇਂ ਹੋ, ਮਤਲਬ ਉਹ ਇੱਕ ਉਸ ਉਹ ਫਿਰ ਸਾਡਾ ਦੁੱਖ ਵੀ ਵੰਡਾਉਂਦੇ
ਨੇ।
ਜਿੱਦਣ ਕੋਈ ਤਕਲੀਫ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਉਹਨਾਂ ਦੀ ਕੌਲ ਆਉਂਦੀ ਹੈ ਵੀ ਕਿਸ ਤਰ੍ਹਾਂ ਆਹ ਕੀ ਹੋ ਗਿਆ, ਆਹ ਮਸਲਾ ਕੀ ਚੱਲ ਰਿਹਾ, ਆਹ ਕੀ ਮਸਲਾ ਚੱਲ ਰਿਹਾ। ਜਿੰਨਾ ਤੁਸੀਂ ਬੀਜਿਆ ਉਹਨਾਂ ਫਿਰ ਤੁਸੀਂ ਵੱਢਦੇ ਹੋ, ਪਿਆਰ ਬੀਜਦੇ
ਹੋ
ਅਤੇ ਉਹ ਫਿਰ ਵੱਢਦੇ।
ਮੈਨੂੰ ਇਹ ਗੱਲ ਬੜੀ ਵਧੀਆ ਲੱਗੀ ਭਾਅ ਜੀ ਤੁਹਾਡੀ, ਕਿ ਜਦੋਂ ਪਰਿਵਾਰ ਦਾ ਮਤਲਬ ਸਿਰਫ ਉਹੀ ਨਹੀਂ ਕਿ ਜੇ ਤੁਸੀਂ ਇੱਕ ਘਰ 'ਚ ਜਨਮ ਲੈ ਲਿਆ ਉਹੀ ਤੁਹਾਡਾ ਸਕਾ ਭਰਾ ਹੈ, ਉਹੀ ਤੁਹਾਡੀ ਸਕੀ ਭੈਣ, ਸਾਰੇ ਹੀ ਚਿਹਰੇ ਜਿਹੜੇ ਪਰਮਾਤਮਾ ਨੇ ਬਣਾਏ ਨੇ ਸਾਡੇ ਸਾਰੇ ਆਪਣੇ ਨੇ, ਅਤੇ ਇਹੀ ਗੱਲਾਂ ਕਰਕੇ ਅਸੀਂ ਤੁਹਾਨੂੰ ਸੁਣਦੇ ਹਾਂ, ਬੜਾ ਅੱਛਾ ਲੱਗਦਾ।
ਬਿਲਕੁਲ, ਸਾਡਾ ਹੋਣਾ ਹੀ ਕੀ ਹੈ, ਮੈਂ ਤਾਂ ਇਹ ਮੰਨਦਾ ਵੀ ਸਾਡਾ ਹੋਣਾ ਕੀ ਹੋਇਆ ਜੀ, ਅਸੀਂ ਕਰ ਸਕਦੇ ਹਾਂ ਜਦੋਂ ਅਸੀਂ ਪਿਆਰ ਦੇ ਦਾਇਰੇ ਨੂੰ ਥੋੜ੍ਹਾ ਜਿਹਾ ਵੱਡਾ ਕਰਾਂਗੇ
ਜੀ।
ਅਸੀਂ ਇੱਕ ਜਿਵੇਂ ਹੁੰਦਾ ਨਾ ਜੀ ਪਾਤਸ਼ਾਹ
ਜੀ ਜੀ ਜੀ,
ਸਾਰਾ ਪਾਣੀ ਇੱਕ ਥਾਂ 'ਤੇ ਜਾਈ ਜਾਂਦਾ
ਜੀ ਜੀ ਜੀ,
ਸਾਡਾ ਜਿਹੜਾ ਮੋਹ ਹੈ ਇੱਕ ਥਾਂ 'ਤੇ ਕਿਉਂ ਜਾਵੇ,
ਸਹੀ ਗੱਲ ਜੀ,
ਸਾਡਾ ਪਿਆਰ ਇੱਕ ਥਾਂ 'ਤੇ ਕਿਉਂ ਜਾਵੇ,
ਬਿਲਕੁਲ ਸਹੀ ਗੱਲ ਹੈ।
ਜੇ ਅਨਮੋਲ ਜੀ ਤੁਹਾਡੇ ਅੰਦਰ ਇਹ ਚੀਜ਼ ਹੈਗੀ ਹੈ ਤਾਂ ਹੀ ਕਿਸੇ ਬੀਬੀ ਰੋਂਦੀ ਵੱਲ ਵੇਖ ਕੇ
ਬਿਲਕੁਲ
ਮਨ 'ਚ ਇਹ ਆਉਂਦਾ ਵੀ ਇਹਦੀ ਹੈਲਪ
ਦਇਆ ਆਉਂਦੀ, ਬਿਲਕੁਲ ਜੀ, ਤਰਸਾਂ।
ਹੁਣ ਇੱਕ ਰੋਣਾ ਅੱਖਾਂ ਦਾ, ਅੱਖਾਂ 'ਚੋਂ ਪਾਣੀ ਆਉਂਦਾ
ਜੀ,
ਪਰ ਆਪਣੀ ਮਾਂ ਦੀ ਅੱਖਾਂ 'ਚੋਂ ਪਾਣੀ ਵੇਖ ਕੇ,
ਸਹੀ ਗੱਲ,
ਅੱਖਾਂ 'ਚੋਂ ਪਾਣੀ ਆਉਂਦਾ ਪਰ ਆਪਣੀ ਘਰ ਵਾਲੀ ਦੀ ਅੱਖਾਂ 'ਚੋਂ ਪਾਣੀ ਵੇਖ ਕੇ, ਪਰ ਅਸਲ ਤੁਹਾਡੀ ਅੱਖ 'ਚੋਂ ਪਾਣੀ ਆਉਣਾ ਚਾਹੀਦਾ ਕਿਸੇ ਦੀ ਅੱਖ 'ਚੋਂ।
ਕਿਆ ਬਾਤ ਹੈ,
ਸਾਡੀ ਮਾਂ ਵਰਗੀ ਹੈ,
ਕਿਆ ਬਾਤ ਹੈ,
ਇਹਦੀ ਅੱਖ 'ਚੋਂ ਕਿਉਂ ਪਾਣੀ ਆਇਆ,
ਬਿਲਕੁਲ,
ਇਹ ਕਿਉਂ ਰੋਈ, ਜੇ ਮੇਰੀ ਮਾਂ ਇਸ ਤਰ੍ਹਾਂ ਰੋਂਦੀ ਤਾਂ ਫਿਰ ਮੈਂ ਕੀ ਕਰਦਾ, ਮੈਂ ਉਹਦੀ ਕਿਵੇਂ ਹੈਲਪ ਕਰਦਾ। ਫਿਰ ਜਦੋਂ ਤੁਸੀਂ ਉਹਨਾਂ ਵਾਸਤੇ ਖੜ ਜਾਂਦੇ ਹੋ, ਹੁਣ ਉਹ ਅੱਜ ਹਜ਼ਾਰਾਂ ਲੋਕ ਹੋਣਗੇ
ਜੀ
ਜਿਹੜੇ ਕਹਿਣਗੇ ਅਨਮੋਲ ਸਾਡਾ ਪੁੱਤ ਹੈ
ਜੀ,
ਸਾਡਾ ਆਪਰੇਸ਼ਨ ਕਰਾਤਾ ਸੀ
ਜੀ,
ਸਾਨੂੰ ਬਚਾ ਲਿਆ ਸੀ
ਜੀ।
ਉਹ ਜਿਹੜੀ ਅਸੀਸ ਹੈ ਜਾਂ ਜਿਹੜਾ ਉਹ ਉਹਨਾਂ ਦੀ ਅੱਖਾਂ 'ਚ ਚਮਕ ਮਿਲਦੀ ਹੈ
ਜੀ,
ਜਦੋਂ ਤੁਸੀਂ ਉਹਨਾਂ ਦੀ ਹੈਲਪ ਕਰਦੇ
ਜੀ,
ਤਾਂ ਉਹ ਤੁਹਾਨੂੰ ਵੀ ਯਾਦ ਰੱਖਣਗੇ, ਪਿਆਰ ਦਾ ਬੀਜ ਬੀਜਿਆ।
ਬਿਲਕੁਲ ਜੀ,
ਇਕੱਲੀ ਮਾਂ ਦੀ ਕੇਅਰ ਨਹੀਂ ਕੀਤੀ, ਕਈ ਮਾਵਾਂ ਦੀ,
ਬਿਲਕੁਲ ਜੀ ਬਿਲਕੁਲ,
ਇੱਕ ਭੈਣ ਦੀ ਕੇਅਰ ਨਹੀਂ ਕੀਤੀ, ਕਈ ਭੈਣਾਂ ਦੀ ਕੀਤੀ,
ਬਿਲਕੁਲ ਜੀ,
ਫਿਰ ਉਨਾ ਹੀ ਤੁਹਾਨੂੰ ਰਿਟਰਨ ਵੀ ਮਿਲਣਾ। ਕਈ ਬਿੰਦੇ ਪਾਤਸ਼ਾਹ ਵਾਂਗੂ ਇੱਕ ਥਾਂ 'ਤੇ ਹੀ ਸਾਰਾ એનર્ਜੀ ਲਾ ਦਿੰਦੇ,
ਸਾਰੀ ਲਾਈਫ ਲਾ ਦਿੰਦੇ,
ਉਹਨਾਂ ਨੂੰ ਉਨਾ ਕੀ ਪਿਆਰ ਮਿਲਦਾ, ਜਦੋਂ ਸਹੀ ਖਿਲਾਰ ਦਿੰਦੇ ਹਾਂ ਸਾਨੂੰ ਜ਼ਿਆਦਾ।
ਕਿਆ ਬਾਤ ਭਾਅ ਜੀ, ਸਪਿਰਚੁਅਲ ਅਤੇ ਰਿਲੀਜੀਅਸ ਧਰਮ ਅਤੇ ਕਰਮ 'ਚ ਇਹਦੇ 'ਚ ਮੈਂ ਬੜੀ ਦੁਵਿਧਾ 'ਚ ਫਸਿਆ ਰਹਿੰਦਾ ਕਈ ਵਾਰੀ। ਕਈ ਵਾਰੀ ਮਨ ਕਰਦਾ ਹੈ ਕਿ ਮੈਂ ਵੀ ਥੋੜ੍ਹਾ ਜਿਹਾ ਧਿਆਨ ਲਾਵਾਂ, ਬਾਬਾ ਜੀ ਨੂੰ ਯਾਦ ਕਰਾਂ, ਉਹਨਾਂ ਦਾ ਸਿਮਰਨ ਕਰਾਂ, ਪਰ ਫਿਰ ਵੀ ਮਾਇੰਡ ਕਈ ਵਾਰੀ ਇੰਨੀ ਤੇਜ਼ ਦੌੜਦਾ ਦੁਨਿਆਵੀ ਚੀਜ਼ਾਂ ਨੂੰ ਲੈ ਕੇ। ਮੈਨੂੰ ਲੱਗਦਾ ਕਿ ਇਨਸਾਨ ਨੂੰ ਸਪਿਰਚੁਅਲ ਪਹਿਲ ਦੇ ਆਧਾਰ 'ਤੇ ਹੋਣਾ ਚਾਹੀਦਾ ਕਿ ਰਿਲੀਜੀਅਸ ਹੋਣਾ ਚਾਹੀਦਾ, ਧਰਮ ਵੱਡਾ ਕਰਮ ਵੱਡਾ, ਇਸ ਝੰਝਟ 'ਚੋਂ ਕਿਵੇਂ ਕੱਢ ਸਕਦੇ ਹੋ ਬਾਹਰ?
ਨਹੀਂ, ਮੇਰਾ ਮੰਨਣਾ ਇਹ ਹੈ ਕਿ ਤੁਸੀਂ ਕਰਦੇ ਕੀ ਹੋ
ਜੀ,
ਉੱਥੋਂ ਹੀ ਸਪਿਰਚੁਐਲਿਟੀ ਦਾ, ਰਿਲੀਜੀਅਸ ਹੋਣ ਦਾ ਪਤਾ ਲੱਗਦਾ
ਜੀ।
ਜੇ ਅਸੀਂ ਵੇਖੀਏ ਤਾਂ ਹੁਣ ਮੈਂ ਝੋਲਾ ਪਾਇਆ
ਜੀ,
ਮੈਂ ਕਿਰਪਾਨ ਪਾਈ ਹੈ
ਜੀ,
ਮੈਂ ਪੱਗ ਬੰਨੀ
ਜੀ,
ਇੱਕ ਤਰ੍ਹਾਂ ਨਾਲ ਮੈਂ ਪ੍ਰਚਾਰਕ ਵੀ
ਜੀ।
ਮੈਨੂੰ 24 ਸਾਲ ਹੋ ਗਏ ਆ ਪ੍ਰਚਾਰ ਕਰਦੇ ਨੂੰ
ਜੀ,
4 ਸਾਲ ਉਸ ਤੋਂ ਪਹਿਲਾਂ ਮੈਂ ਝੋਲਾ ਪਾਇਆ, ਮੰਨ ਕੇ ਚੱਲੋ ਬਈ 27 ਤੋਂ 28 ਸਾਲ ਹੋ ਗਏ ਮੈਨੂੰ ਇਸ ਰੂਪ 'ਚ ਆਏ ਨੂੰ
ਜੀ,
ਪੈਂਟ ਲਾ ਦਿੱਤੀ
ਜੀ,
ਮੈਂ ਆਹ ਰੂਪ ਨਹੀਂ ਰੱਖਿਆ
ਜੀ,
ਮੈਂ ਰੂਪ 'ਚ ਆ ਗਿਆ। ਹੁਣ ਤੁਸੀਂ ਇਸ ਰੂਪ 'ਚੋਂ
ਜੀ,
ਹੁਣ ਜੇ ਸਾਨੂੰ ਕੋਈ ਬੰਦਾ ਸਪਿਰਚੁਐਲਿਟੀ ਵੇਖੇਗਾ ਤਾਂ ਸ਼ਾਇਦ ਮੈਨੂੰ ਧਿਆਨ ਦੇ ਮਾਰਗ ਬਹੁਤ ਆਉਂਦੇ ਹੋਣਗੇ
ਜੀ,
ਮੇਰਾ ਰਾਹ ਹੈ
ਜੀ,
ਮੇਰਾ ਕੰਮ ਹੈ ਇਹ
ਜੀ,
ਮੈਂ ਇਹਦੇ 'ਤੇ ਲਾਈਫ ਲਾਈ ਆ
ਜੀ ਜੀ ਜੀ।
ਜੇ ਤੁਸੀਂ ਮੈਨੂੰ ਮੈਡੀਟੇਸ਼ਨ ਦੇ ਟੈਕਨੀਕ ਪੁੱਛੋਗੇ ਸ਼ਾਇਦ ਮੈਨੂੰ ਬਹੁਤ ਆਉਂਦੇ ਹੋਣਗੇ
ਜੀ,
ਠੀਕ ਹੈ
ਜੀ।
ਜੇ ਤੁਸੀਂ ਗੁਰਬਾਣੀ ਬਾਰੇ ਮੈਨੂੰ ਪੁੱਛੋਗੇ ਤਾਂ ਸ਼ਾਇਦ ਗੁਰਬਾਣੀ ਬਾਰੇ ਵੀ ਮੈਨੂੰ ਕਾਫੀ ਨੌਲੇਜ ਹੋਊਗੀ
ਜੀ,
ਕਿਉਂਕਿ ਮੇਰੀ ਲਾਈਫ ਇੱਧਰ ਨਿਕਲੀ ਹੈ
ਜੀ।
ਜੇ ਮੈਂ ਸ਼ਬਦ 400-500 ਮੈਂ ਸ਼ਬਦ ਗਾਇਆ ਹੋਣਾ ਆਪ
ਜੀ,
ਠੀਕ ਹੈ, ਮੈਂ ਹਜ਼ਾਰਾਂ ਲੈਕਚਰ ਦਿੱਤੇ ਨੇ
ਜੀ
ਧਰਮ 'ਤੇ, 10 ਲੱਖ ਬੰਦੇ ਨੂੰ ਮੈਂ ਅੰਮ੍ਰਿਤ ਛਕਾਇਆ
ਜੀ,
ਇਸ ਪਾਸੇ ਜੋੜਿਆ
ਜੀ,
ਤਾਂ ਵੇਖਣ ਵਾਲੇ ਬੰਦੇ ਨੂੰ ਇਹ ਲੱਗਣਾ ਕਿ ਇਹ ਦੋਨੇ ਜਿਹੜੇ ਬੰਦੇ ਨੇ ਇਹਨਾਂ ਵਿੱਚੋਂ ਸਪਿਰਚੁਅਲ
ਜੀ
ਧਾਰਮਿਕ
ਜੀ
ਮੈਂ ਆ
ਬਿਲਕੁਲ ਇਹੀ ਹੁੰਦਾ
ਉਹਨਾਂ ਨੂੰ ਇਦਾਂ ਲੱਗਣਾ
ਜੀ
ਉਹਨਾਂ ਨੇ ਕਹਿਣਾ ਅਨਮੋਲ ਤੂੰ ਜਨੇਊ ਪਾਇਆ
ਜੀ
ਤੁਸੀਂ ਕਹਿਣਾ ਮੈਂ ਨਹੀਂ ਪਾਇਆ
ਬਿਲਕੁਲ ਜੀ
ਉਹਨਾਂ ਨੇ ਕਹਿਣਾ ਅਨਮੋਲ ਤੂੰ ਰੋਜ਼ ਟਿੱਕਾ ਲਾਉਂਦਾ ਤੁਸੀਂ ਕਹਿਣਾ ਮੈਂ ਨਹੀਂ ਲਾਉਂਦਾ ਅਨਮੋਲ ਜਿਹੜੇ ਜਿਹੜੇ ਉਹਨਾਂ ਦੇ ਕਰਮ ਧਰਮ ਤੁਸੀਂ ਹਿੰਦੂ ਧਰਮ ਵਿੱਚੋਂ ਹੁੰਦੇ ਹੋ
ਜੀ
ਮੇਰਾ ਖਿਆਲ
ਜੀ ਹਾਂਜੀ ਹਾਂਜੀ
ਹਾਂਜੀ ਤੁਹਾਡਾ ਹਾਂ ਤਾਂ ਉਹਨਾਂ ਨੇ ਤੁਹਾਨੂੰ ਪੁੱਛਣਾ ਹੈ
ਜੀ
ਤੁਸੀਂ ਕਈ ਚੀਜ਼ਾਂ 'ਚ ਸਿਰ ਹਿਲਾ ਦੇਣਾ
ਜੀ
ਨਹੀਂ ਨਹੀਂ ਨਹੀਂ
ਜੀ
ਅਤੇ ਮੈਂ ਹਰ ਜਗ੍ਹਾ ਜਦੋਂ ਮੈਨੂੰ ਪੁੱਛਿਆ ਗਿਆ ਮੈਂ ਕਹਿਣਾ ਹਾਂ
ਜੀ
ਹਾਂ ਹਾਂ
ਜੀ
ਠੀਕ ਹੈ ਹੁਣ ਜਿਹੜੀਆਂ ਰਿਕੁਆਇਰਮੈਂਟਸ ਨੇ ਧਰਮ ਦੀਆਂ
ਜੀ
ਮਤਲਬ ਮੈਂ ਪੂਰੀਆਂ ਕੀਤੀਆਂ ਨੇ
ਜੀ
ਅਤੇ ਤੁਹਾਡੇ ਤੋਂ ਨਹੀਂ
ਨਹੀਂ ਹੋਈਆਂ
ਮੈਨੂੰ ਇਹ ਲੱਗਦਾ ਵੀ ਇਹ ਕੋਈ ਵੀ ਬੰਦੇ ਨੂੰ ਪਰਖਣ ਦਾ ਤਰੀਕਾ ਨਹੀਂ ਹੈ
ਜੀ
ਰਿਲੀਜੀਅਸ ਹੋਣਾ ਮਤਲਬ ਧਾਰਮਿਕ ਹੋਣਾ
ਜੀ ਜੀ
ਸਪਿਰਚੁਅਲ ਹੋਣਾ ਇੱਥੋਂ ਜੇ ਪਰਖਿਆ ਜਾਏਗਾ
ਜੀ
ਇਹ ਤੁਹਾਡੀ ਕਸਵੱਟੀ ਬਹੁਤ ਭੈੜੀ ਹੈ
ਜੀ
ਇਹ ਬਹੁਤ ਖਤਰਨਾਕ ਹੈ
ਜੀ
ਇਹਦੇ 'ਚ ਕੀ ਹੋਇਆ ਕਿ ਜਿਹੜੀ ਮੇਰੀ ਇਨਸਾਨੀਅਤ ਸੀ
ਜੀ
ਮੈਂ ਕਿੱਦਾਂ ਦੇ ਕੰਮ ਕਰਦਾ ਸੀ ਉਹਦੇ ਸਾਰੇ ਦੇ ਉੱਤੇ ਇਸ ਚੀਜ਼ ਨੇ
ਪਰਦਾ
ਪਾ ਲਿਆ
ਜੀ
ਇਸ ਚੀਜ਼ ਨੇ ਪਰਦਾ ਪਾ ਲਿਆ ਗਾਤਰੇ ਨੇ ਪਾ ਲਿਆ ਮੇਰੀ ਦਾੜੀ ਨੇ ਪਾ ਲਿਆ ਮੇਰੀ ਪੱਗ ਨੇ
ਜੀ
ਜਦੋਂ ਵੀ ਕਿਸੇ ਬੰਦੇ ਨੂੰ ਵੇਖਿਆ ਜਾਏਗਾ ਸਪਿਰਚੁਅਲ ਹੈਗਾ ਇੱਕ ਕਹਿੰਦਾ ਮੈਂ ਸਪਿਰਚੁਅਲ ਹਾਂ
ਜੀ
ਇੱਕ ਕਹਿੰਦਾ ਮੈਂ ਨਹੀਂ ਹੈਗਾ
ਜੀ
ਇੱਕ ਕਹਿੰਦਾ ਮੈਂ ਪਾਠ ਕਰਦਾ ਇੱਕ ਕਹਿੰਦਾ ਮੈਂ ਨਹੀਂ ਕਰਦਾ
ਜੀ
ਇਹ ਦੋਨਾਂ ਬੰਦਿਆਂ ਦੇ ਕੰਮ ਵੇਖਣੇ ਪੈਣਗੇ
ਬਿਲਕੁਲ
ਸਮੁੱਚਤਾ
ਬਿਲਕੁਲ ਜੀ
ਸਨਾਰੀਓ
ਜੀ
ਇੱਕ ਹਿੱਸਾ ਨਹੀਂ
ਜੀ
ਹਿੱਸੇ ਵੀ ਜਿਹੜੇ ਬੰਦੇ ਹਿੱਸਿਆਂ 'ਚ ਸੋਚਦੇ ਨੇ ਨਾ
ਜੀ
ਉਹ ਬਹੁਤ ਖਤਰਨਾਕ ਹੁੰਦੇ ਨੇ
ਜੀ
ਹੁਣ ਇੱਕ ਬੰਦਾ ਤੁਹਾਨੂੰ ਇੱਕ ਹਿੱਸੇ ਵਿੱਚ ਸੋਚੇ ਵੀ ਅਨਮੋਲ ਨੂੰ ਮੈਂ ਜਿੰਮ ਕਰਦਿਆਂ ਦੇਖਿਆ
ਜੀ
ਇੱਕ ਹਿੱਸਾ ਹੈ ਤੁਹਾਡੀ ਲਾਈਫ
ਜੀ
ਅਨਮੋਲ ਨੇ ਬਹੁਤ ਸੋਹਣੇ ਜੁੱਤੇ ਪਾਏ ਹੋਏ ਸੀ
ਜੀ
ਤੁਸੀਂ ਕਹੋ ਜੀ ਮੈਂ ਕੋਈ ਨਾ ਕੋਈ ਵਰਵਰੀ ਦੇ ਜੁੱਤੇ ਪਾ
ਜੀ
ਤੁਸੀਂ ਪਾ ਲਓ
ਜੀ
ਹੁਣ ਉਹ ਲੱਖ ਰੁਪਏ ਦੇ ਆਏ
ਜੀ
ਕਿਸੇ ਨੇ ਕਹਿਤਾ ਜੀ ਇਹਨੇ ਤਾਂ ਜੁੱਤੇ ਪਾਏ ਹੋਏ ਸੀ
ਜੀ
ਇਹ ਤਾਂ ਬੰਦਾ ਹੀ ਬਹੁਤ ਠੱਗ ਹੋਣਾ ਤਾਂ ਹੀ ਲੱਖ ਦੇ ਜੁੱਤੇ ਪਾਊਗਾ
ਹੁੰਦਾ ਜੀ ਜੀ
ਨਹੀਂ ਤਾਂ ਕਿੱਥੋਂ ਪਾਊਗਾ
ਜੀ ਜੀ
ਹੈਨਾ
ਜੀ
50,000 ਦੀ ਉਹਨੇ ਘੜੀ ਬੰਨੀ ਹੋਈ
ਸੀ
ਇੱਦਾਂ ਹੋਊਗਾ
ਹੁੰਦਾ
ਇਹ ਹੈਗਾ ਹਿੱਸਿਆਂ ਵਿੱਚ ਸੋਚਣਾ
ਜੀ
ਪਾਠ
ਜੀ
ਅਨਮੋਲ ਨੂੰ ਮੈਂ ਹਿੱਸਿਆਂ ਵਿੱਚ ਨਹੀਂ ਸੋਚ ਸਕਦਾ
ਜੀ
ਇੱਥੇ ਮੈਂ ਗਲਤੀ ਕਰੂੰਗਾ ਜਦੋਂ ਮੈਂ ਕਿਸੇ ਵੀ ਪਰਸਨੈਲਿਟੀ ਨੂੰ
ਜੀ
ਹਿੱਸਿਆਂ ਵਿੱਚ ਸੋਚੂੰਗਾ
ਜੀ
ਮੈਨੂੰ ਵੇਖਣਾ ਪੈਣਾ ਸਮੁੱਚਤਾ ਪੰਜਾਬੀ ਦਾ ਸ਼ਬਦ ਹੈ
ਜੀ
ਸਮੁੱਚ ਨੂੰ
ਜੀ
ਪੂਰੇ ਦੇ ਪੂਰੇ
ਬਿਲਕੁਲ ਹਰ ਐਂਗਲ ਤੋਂ ਦੇਖਣਾ
ਪਰਸਨੈਲਿਟੀ ਦੇਖਣੀ ਹੈ ਨਾ
ਜੀ
ਉਹਨੂੰ ਐਂਗਲ ਸਾਰੇ ਦੇਖਣੇ ਪੈਣਗੇ
ਜੀ
ਔਰ ਪੂਰਾ ਸਨਾਰੀਓ ਦੇਖਣਾ ਪਏਗਾ
ਜੀ
ਪਿੱਛੇ ਹਟ ਕੇ ਉਹਦੀ ਪੂਰੀ ਪਿਕਚਰ ਵੇਖਣੀ
ਜੀ
ਫਿਰ ਤੁਹਾਨੂੰ ਪੂਰੀ ਪਰਸਨੈਲਿਟੀ ਦਾ ਪਤਾ ਲੱਗਦਾ ਵੀ ਇਹ ਕੌਣ ਹੈ
ਜੀ
ਕੀ ਇਹ ਕਰਨਾ ਚਾਹੁੰਦਾ ਕਿੱਥੇ ਇਹ ਲੈ ਕੇ ਜਾਣਾ ਚਾਹੁੰਦਾ ਇਹਦੀ ਪਰਸਨੈਲਿਟੀ ਕਿੱਦਾਂ ਦੀ ਹੈ ਫਿਰ ਤੁਸੀਂ ਕਲੀਅਰ ਕਰੋਗੇ ਵੀ ਸਪਿਰਚੁਅਲ ਹੈ
ਜੀ
ਜਾਂ ਨਹੀਂ ਹੈ
ਜੀ
ਹੁਣ ਮੇਰੇ ਵਰਗੇ ਬੰਦੇ ਇਦਾਂ ਦੇ ਨੇ ਵੀ 500-500 acres ਜ਼ਮੀਨ ਦੇ ਮਾਲਕ ਬਣ ਗਏ
ਜੀ
ਹੈ ਨਾ
ਜੀ
ਜਾਂ ਮੰਨ ਲਓ ਬੜੇ ਬੜੇ ਵੱਡੇ ਧਰਮ ਨੂੰ ਉਹਨਾਂ ਨੇ ਧੰਦਾ ਬਣਾਇਆ
ਜੀ
ਉਹਨਾਂ ਨੇ ਕਿਹਾ ਵੀ ਆਹ ਧੰਦਾ ਹੈ ਤਾਂ ਬਹੁਤ ਵਧੀਆ
ਜੀ
ਉਹਨਾਂ ਨੇ ਇਹ ਬਣਾਇਆ
ਜੀ
ਕੋਈ ਭਲਾ ਨਹੀਂ
ਜੀ
ਜੇ ਲੋਕਾਂ ਦੇ ਭਲਿਆ ਭਲਾ ਵੀ ਹੈ ਉਹਨਾਂ ਦੇ ਵਿੱਚ ਉਹਦੇ ਵਿੱਚ ਵੀ ਬਿਜ਼ਨਸ ਹੈ ਉਹਨਾਂ ਦਾ ਠੀਕ ਹੈ
ਜੀ
ਸੋ ਜਿਹੜਾ ਬੰਦਾ ਕਿਸੇ ਵੀ ਬੰਦੇ ਨੂੰ ਜੇ ਅਸੀਂ ਵੇਖਣਾ
ਜੀ
ਧਾਰਮਿਕ ਹੋਣਾ ਸਪਿਰਚੁਅਲ ਹੋਣਾ ਤਾਂ ਸਾਨੂੰ ਉਹਦੇ ਕੰਮ ਵੇਖਣੇ ਪੈਣਗੇ
ਜੀ
ਹੁਣ ਤੁਸੀਂ ਹਿੰਦੂ ਕਮਿਊਨਿਟੀ ਨਾਲ
ਜੀ
ਹੈਗੇ ਹੋ ਬਿਲੋਂਗ ਕਰਦੇ ਹੋ ਅਸੀਂ ਸਿੱਖ ਹਾਂ
ਜੀ
ਪਰ ਮੈਂ ਇਹ ਮੰਨਦਾ ਕਿ ਇਸ ਹਿੰਦੂ ਅਤੇ ਸਿੱਖ ਹੋਣਾ ਬਾਅਦ ਦੀ ਗੱਲ ਹੈ
ਜੀ
ਪਹਿਲਾਂ ਅਸੀਂ ਇਨਸਾਨ ਹੁਣ ਜੇ ਰਾਮ ਜੀ ਨੂੰ ਮਾੜਾ ਕਹਿਤਾ
ਜੀ
ਮੈਂ
ਜੀ
ਤੁਸੀਂ ਕਹੋ ਮੈਂ ਤਾਂ ਇਹਦਾ ਕਤਲ ਕਰਨਾ ਇਹ ਕੌਣ ਹੁੰਦਾ ਰਾਮ ਨੂੰ ਮਾੜਾ ਕਹਿੰਦਾ
ਜੀ
ਤੁਸੀਂ ਸਾਡੇ ਗੁਰੂ ਪਾਤਸ਼ਾਹ ਬਾਰੇ ਕੋਈ ਸ਼ਬਦ ਗਲਤ ਬੋਲਦੇ ਹੋ
ਜੀ
ਤਾਂ ਮੈਂ ਕਹਾਂ ਵੀ ਅਨਮੋਲ ਦਾ ਤਾਂ ਮੈਂ ਗੱਲ ਲਾਉਣਾ ਮੈਂ ਤਾਂ ਇਹਦੇ ਨਾਲ ਗੱਲ ਨਹੀਂ ਕਰ ਸਕਦਾ ਇਹ ਕੌਣ ਹੁੰਦਾ
ਬਿਲਕੁਲ
ਸਾਡੇ ਵਾਸਤੇ ਪ੍ਰਾਇਓਰਟੀ ਹੋਣੀ ਚਾਹੀਦੀ ਇਨਸਾਨੀਅਤ
ਬਿਲਕੁਲ
ਇਹ ਇੱਕ ਇਨਸਾਨ ਹੈ ਇਹਦੇ ਆਪਣੇ ਥੋਟ ਨੇ
ਜੀ
ਆਪਣੀ ਇਹਦੀ ਵਿਚਾਰ ਹੈ
ਜੀ
ਇਹ ਇੱਦਾਂ ਮੰਨਦਾ ਹੋ ਸਕਦਾ
ਜੀ
ਹੋ ਸਕਦਾ ਗਲਤ ਗਾਈਡ ਕੀਤਾ ਹੋਇਆ
ਬਿਲਕੁਲ
ਮੇਰੀ ਆਪਣੀ ਸੋਚ ਹੈ
ਜੀ
ਇਹਦੀ ਆਪਣੀ ਸੋਚ ਹੈ
ਜੀ
ਪਰ ਅਨਮੋਲ ਇੱਕ ਇਨਸਾਨ ਹੈ
ਜੀ
ਤੁਹਾਡੇ ਵਾਸਤੇ ਹੋਵੇ ਮੇਰੇ ਵਾਸਤੇ ਇਹ ਇੱਕ ਇਨਸਾਨ ਹੈ
ਜੀ
ਕਦੇ ਕਿਸੇ ਬੰਦੇ ਨੂੰ ਕਤਲ ਕਰਨਾ ਮਾਰਨਾ
ਜੀ
ਇਹ ਨਹੀਂ ਹੋਣਾ ਚਾਹੀਦਾ
ਜੀ
ਸਾਡੇ ਵਾਸਤੇ ਇਨਸਾਨੀਅਤ ਵੱਡੀ ਚੀਜ਼ ਹੈ ਸੋ ਹਿੰਦੂ ਕੌਣ ਹੈ ਸਿੱਖ ਕੌਣ ਹੈ ਵੱਡੀ ਗੱਲ ਇਨਸਾਨ ਹੈ
ਬਿਲਕੁਲ
ਤੇ ਸਪਿਰਚੁਅਲ ਵੇਖਣਾ ਤਾਂ ਬੰਦੇ ਦੇ ਕੰਮ
ਜੀ
ਬੰਦਾ ਕੰਮ ਕਿੱਦਾਂ ਦੇ ਕਰਦਾ
ਜੀ
ਇਹਦਾ ਫੈਮਿਲੀ ਰਿਲੇਸ਼ਨ ਕਿੱਦਾਂ ਦੇ ਨੇ
ਜੀ
ਪਰਿਵਾਰ 'ਚ ਕਿਸ ਤਰ੍ਹਾਂ
ਜੀ,
ਇਹ ਬਾਹਰ ਕਿਸ ਤਰ੍ਹਾਂ, ਕੀ ਇਹਨੇ ਅੱਜ ਤੱਕ ਕੀਤਾ, ਉਹ ਸਾਰੇ ਦਾ ਸਾਰਾ ਸਮੁੱਚਤਾ ਦੇ ਵਿੱਚ ਵਿਚਾਰ ਕੇ ਫਿਰ ਫਾਈਨਲ ਅਸੀਂ ਕਵਾਂਗੇ ਵੀ ਯਾਰ ਸੱਚੀ ਮੁੱਚੀ ਇਹ ਤਾਂ ਸਪਿਰਚੁਅਲ ਬੰਦਾ
ਜੀ।
ਆਹ ਬੰਦਾ ਧਾਰਮਿਕ ਹੋ ਕੇ ਵੀ ਨਾਸਤਕ ਹੈ
ਜੀ,
ਆਹ ਨਾਸਤਕ ਹੋ ਕੇ ਵੀ ਧਾਰਮਿਕ
ਜੀ,
ਇੱਦਾਂ ਹੀ ਪਰਖਣਾ ਪੈਣਾ ਸਾਨੂੰ। ਸੋ ਜਦੋਂ ਤੁਸੀਂ ਇਹ ਭਾਰ ਲੈ ਕੇ ਜੀਓਗੇ
ਜੀ
ਵੀ ਮੈਂ ਯਾਰ ਪਾਠ ਨਹੀਂ ਕਰਦਾ, ਮੇਰੇ ਤੋਂ ਰੱਬ ਬਾਬਾ ਜੀ ਦਾ ਨਾਮ ਨਹੀਂ ਲਿਆ ਜਾਂਦਾ, ਮੈਂ ਕੋਈ 10 ਮਿੰਟ 15 ਮਿੰਟ ਅੱਧਾ ਘੰਟਾ ਲਾਉਂਦਾ ਨਹੀਂ
ਜੀ,
ਇੱਦਾਂ ਦੇ ਖਿਆਲ ਤਾਂ ਆਉਂਦੇ ਨੇ ਕਿ ਜਿਹੜੇ ਸਾਡੇ ਵਰਗੇ ਪੁਜਾਰੀ ਲੋਕ ਨੇ
ਜੀ।
ਹੁਣ ਸਚਿਨ ਜੇ ਆਵੇ
ਜੀ,
ਉਹ ਕਹੂੰਗਾ ਵੀ ਵਾਲੀਬਾਲ ਖੇਡੀਏ?
ਨਹੀਂ ਜੀ।
ਉਹ ਕਿਹੜੀ ਗੇਮ ਖੇਡੂਗਾ?
ਕ੍ਰਿਕਟ।
ਕ੍ਰਿਕਟ ਕਿਉਂ ਖੇਡੂਗਾ? ਉਹਦੇ ਵਿੱਚ ਉਹ ਮਾਹਰ।
ਬਿਲਕੁਲ।
ਓਕੇ, ਹੁਣ ਜਿਹੜੇ ਸਪਿਰਚੁਅਲ ਬੰਦੇ ਨੇ, ਧਾਰਮਿਕ ਬੰਦੇ ਨੇ, ਉਹ ਜਦੋਂ ਦੁਨੀਆਂ 'ਚ ਆਉਂਦੇ ਨੇ ਨਾ, ਉਹ ਫਿਰ ਉਹ ਗੇਮ ਖੇਡਦੇ ਨੇ ਜਿਹਦੇ 'ਚ ਉਹ ਮਾਹਰ ਹੁੰਦੇ ਨੇ।
ਕਿਆ ਬਾਤ ਹੈ।
ਉਹਨਾਂ ਨੂੰ ਪਤਾ ਵੀ ਮੈਂ ਇੱਥੇ ਫੇਲ ਕਰ ਦੇਣਾ
ਜੀ।
ਆਪਾਂ ਸ਼ੁਰੂ 'ਚ ਗੱਲ ਕੀਤੀ ਹੈ ਵੀ ਜੇ ਅੱਜ ਕੋਈ ਬੰਦਾ ਸਾਨੂੰ ਪੁੱਛਣ ਲੱਗ ਗਿਆ, ਤੁਸੀਂ ਕਹਿਣਾ ਨੋ ਮੈਂ ਜਨੇਊ ਨਹੀਂ ਪਾਉਂਦਾ।
ਬਿਲਕੁਲ ਜੀ।
ਮੈਂ ਇੱਦਾਂ ਨਹੀਂ ਕਰਨਾ, ਤੁਸੀਂ ਹਾਰਦੇ ਤੁਰੇ ਜਾਣਾ
ਜੀ,
ਅਤੇ ਮੈਂ ਤੁਹਾਡੇ ਬਰਾਬਰ ਬੈਠੇ ਹਾਂ ਜਿੱਤਦੇ ਤੁਰ
ਜੀ।
ਠੀਕ ਹੈ
ਜੀ।
ਸੋ ਗੇਮ ਹੀ ਉਹ ਖੇਡੋ
ਜੇ ਤੁਸੀਂ ਪਰਫੈਕਟ ਹੋ।
ਪਰਫੈਕਟ ਅਸੀਂ ਹਾਂ। ਹੁਣ ਜਿਹੜੀ ਇਹ ਧਾਰਮਿਕ ਬੰਦੇ ਗੇਮ ਖੇਡਦੇ ਨੇ, ਇਹ ਬਾਕੀ ਸਾਰੇ ਸਮਾਜ ਨੂੰ ਜ਼ੀਰੋ ਕਰ ਦਿੰਦੇ ਨੇ
ਜੀ,
ਆਪ ਇਹ ਸਾਰੇ ਸਮਾਜ ਦੇ ਹੀਰੋ ਬਣ ਜਾਂਦੇ
ਜੀ,
ਕਿਉਂਕਿ ਧਾਰਮਿਕ ਸਪਿਰਚੁਅਲ ਅਸੀਂ ਹਾਂ
ਜੀ,
ਬਾਕੀ ਸਾਰੇ ਐਵੇਂ ਹੀ ਨੇ
ਜੀ।
ਜਿਹੜਾ ਮੇਰਾ ਮੰਨਣਾ, ਮੈਂ ਹੈਗਾ ਭਾਵੇਂ ਇੱਦਾਂ ਇਸ ਲਾਈਨ ਦਾ ਆ, ਪਰ ਮੈਂ ਗੱਲ ਉਲਟ ਕਰ ਰਿਹਾ
ਜੀ ਜੀ ਜੀ,
ਮੈਂ ਇਹਦੇ ਵਿਰੁੱਧ ਬੋਲ ਰਿਹਾ
ਜੀ
ਵੀ ਇਹ ਬਾਹਰੀ ਰੂਪ ਹੈ
ਜੀ,
ਬਾਹਰੀ ਰੂਪ ਮੇਰੀ ਇੱਛਾ ਹੈ ਕਿ ਮੈਂ ਚੋਲਾ ਪਾਉਣਾ
ਜੀ,
ਮੈਂ ਦਾੜੀ ਰੱਖਣੀ, ਮੈਂ ਪੱਗ ਬੰਨਣੀ, ਮੈਂ ਅਮਰ ਛਕਿਆ
ਜੀ,
ਇਹ ਮੇਰੀ ਇੱਛਾ ਹੈ
ਜੀ,
ਪਰ ਇਹਦੇ ਨਾਲ ਮੈਂ ਚੰਗਾ ਇਨਸਾਨ ਨਹੀਂ ਬਣ ਜਾਂਦਾ
ਜੀ।
ਤੁਸੀਂ ਕਿਹਾ ਮੈਂ ਵਾਲ ਕੱਟੇ ਨੇ
ਜੀ,
ਮੈਂ ਜਨੇਊ ਨਹੀਂ ਪਾ ਰਿਹਾ
ਜੀ,
ਮੇਰੀ ਮੇਰਾ ਲਾਈਫ ਸਟਾਈਲ ਇੱਦਾਂ ਦਾ
ਜੀ,
ਮੈਂ ਇੱਦਾਂ ਸੋਚਦਾ, ਹੋ ਸਕਦਾ ਮੈਂ ਫਿਊਚਰ ਦੇ ਵਿੱਚ ਆਪਣੀ ਲਾਈਫ 'ਚ ਇੱਕ ਟਾਈਮ 'ਤੇ ਜਾ ਕੇ ਸਾਰਾ ਭਾ ਵੀ ਲਵਾਂ
ਜੀ,
ਇੱਦਾਂ ਵੀ ਹੋ ਸਕਦਾ, ਪਰ ਇੱਥੋਂ ਕੋਈ ਧਾਰਮਿਕ ਜਾਂ ਅਧਰਮੀ ਜਾਂ ਧਰਮੀ ਨਹੀਂ ਬਣ ਜਾਂਦਾ, ਸਾਨੂੰ ਇਹ ਸਮਝਣਾ ਪੈਣਾ ਬਸ, ਔਰ ਕਦੇ ਸਾਨੂੰ ਇੱਦਾਂ ਦਾ ਭਾਰ ਨਹੀਂ ਲੈ ਕੇ ਜੀਣਾ ਚਾਹੀਦਾ। ਮੈਂ ਪਾਠ ਕਿਉਂ ਕਰਦਾ? ਮੈਂ ਦਿਨੇ ਕੰਮ ਚੰਗੇ ਕਰਾਂ
ਜੀ,
ਪਰ ਜੇ ਮੈਂ ਆਲਰੇਡੀ ਕੰਮ ਚੰਗੇ ਕਰ ਰਿਹਾ
ਜੀ,
ਫਿਰ ਮੈਨੂੰ ਟੈਨਸ਼ਨ ਨਹੀਂ ਲੈਣੀ ਚਾਹੀਦੀ।
ਮੈਂ ਬਹੁਤ ਇੰਜੋਏ ਕਰ ਰਿਹਾ ਇਹ ਚੀਜ਼, ਮੈਂ ਤਾਂ ਮਤਲਬ ਮੈਨੂੰ ਬੜਾ ਵਧੀਆ ਲੱਗ ਰਿਹਾ ਭਾਅ ਜੀ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ, ਔਰ ਮੈਂ ਕਦੀ ਮੁਕਾਉਣਾ ਨਹੀਂ ਚਾਹੁੰਦਾ ਗੱਲਾਂ ਬਾਤਾਂ, ਅਤੇ ਮਨ 'ਚ ਮੈਂ ਜਦੋਂ ਆ ਰਿਹਾ ਸੀ ਨਾ ਰਸਤੇ 'ਚ, ਮੈਂ 2 ਦਿਨ ਤੋਂ ਸੋਚੀ ਆ, ਮੈਂ ਕਿਹਾ ਮੈਂ ਕੀ ਗੱਲਾਂ ਕਰੂੰਗਾ, ਮੇਰਾ ਪਹਿਲਾ ਪੋਡਕਾਸਟ ਹੈ, ਨਾ ਕੁਛ ਮੈਂ ਸਿੱਖਿਆ ਨਾ ਕੁਛ, ਪਰ ਮੈਨੂੰ ਇਹ ਸੀਗਾ ਕਿ ਜਿਨ੍ਹਾਂ ਨੇ ਮੈਨੂੰ ਇਸ ਰਾਹ ਵੱਲ ਤੋਰਿਆ, ਕਿਉਂਕਿ ਬਾਣੀ ਨਾਲ ਮੈਂ ਡਾਇਰੈਕਟ ਨਹੀਂ ਜੁੜ ਸਕਦਾ ਸੀਗਾ, ਤਾਂ ਜਦੋਂ ਜਿੰਨੀਆਂ ਵੀ ਤੁਸੀਂ ਗੱਲਾਂ ਕਰਦੇ ਹੋ, ਚਲੋ ਲੋਕ ਪਿਛਲੀ ਵਾਰੀ ਮੈਂ ਇਹ ਵੀ ਕਹਿਤਾ ਕਿ ਮੈਂ ਤੁਸੀਂ ਮੇਰੇ ਆਈਡਲ ਹੋ ਅੱਜ ਤੋਂ 2-3 ਸਾਲ ਪਹਿਲਾਂ, ਉਹਦੀ ਵੀ ਮੈਨੂੰ ਕ੍ਰਿਟੀਸਿਜ਼ਮ ਸਹਿਣਾ ਪਿਆ, ਔਰ ਮੈਨੂੰ ਉਹਦਾ ਮੈਨੂੰ ਸਮਝ ਨਹੀਂ ਆਇਆ ਕਿ ਆਪਾਂ ਕਹਿ ਤਾਂ ਦਿੰਦੇ ਕਿ ਆਪਣੇ ਭਾਰਤ 'ਚ ਫਰੀਡਮ ਹੈ, ਪਰ ਇੱਕ ਬੰਦਾ ਬੋਲ ਵੀ ਨਹੀਂ ਸਕਦਾ, ਠੀਕ ਹੈ ਹਰ ਬੰਦੇ 'ਚ ਕਮੀ ਹੈ, ਮੈਂ ਵੀ ਤੁਹਾਨੂੰ ਸੁਣਦਾ ਹੈ ਨਾ, ਕਈ ਵਾਰ ਤੁਸੀਂ ਵੀ ਆਪਣੀ ਸਪੀਚ 'ਚ ਕਿਸੇ ਨੂੰ ਜਵਾਬ ਦੇ ਰਹੇ ਹੁੰਦੇ ਹੋ, ਮੈਂ ਬੜੀ ਕੋਸ਼ਿਸ਼ ਕਰਦਾ ਕਿ ਮੈਂ ਇਹਦੇ 'ਚ ਕੁਛ ਲੱਭਾਂ, ਪਰ ਮੈਨੂੰ ਉਹਦੇ ਧਿਆਨ ਹੀ ਨਹੀਂ ਜਾਂਦਾ, ਪਰ ਬਾਬਾ ਜੀ ਫਿਰ ਵੀ ਤੁਸੀਂ ਵੀ ਜਦੋਂ ਤੁਹਾਡੇ ਖਿਲਾਫ਼ ਵੀ ਕੋਈ ਵੀਡੀਓਜ਼ ਪੈਂਦੀਆਂ ਨੇ, ਤੁਸੀਂ ਉਹਨਾਂ ਨੂੰ ਜਵਾਬ ਦੇਣਾ ਠੀਕ ਸਮਝਦੇ ਹੋ ਕਿ ਉਹ ਬਣਦਾ ਜਵਾਬ ਦੇਣਾ ਜਾਂ ਚੁੱਪ ਰਹਿ ਕੇ ਵੀ ਸਰ ਸਕਦਾ? ਕਿਉਂਕਿ ਜਿੱਦਾਂ ਤੁਸੀਂ ਦੱਸਿਆ ਕਿ ਕੋਈ ਬੰਦਾ ਮੈਨੂੰ ਜਿੰਮ 'ਚ ਦੇਖਦਾ, ਕੋਈ ਜਿੱਦਾਂ ਹੁਣ ਮੈਂ ਤੁਹਾਡੇ ਨਾਲ ਪਰਸਨਲੀ ਵਰਤਦਾ, ਤੁਹਾਡੀ ਪਿੱਛੇ ਤਬੀਅਤ ਸਹੀ ਨਹੀਂ ਸੀ, ਮੈਨੂੰ ਪਤਾ ਨਹੀਂ ਕੈਮਰੇ 'ਤੇ ਤੁਸੀਂ ਕਿਸੇ ਨੂੰ ਦੱਸਿਆ ਕਿ ਨਹੀਂ, ਮੈਨੂੰ ਪਤਾ ਸੀ ਕਿਉਂਕਿ ਮੈਂ ਤੁਹਾਡੇ ਨਾਲ ਟੱਚ 'ਚ ਰਹਿੰਦਾ, ਤੁਸੀਂ ਪੋਸਟਰ ਪਾਇਆ ਕਿ ਮੈਂ 2 ਦਿਨ ਬਾਅਦ ਜਵਾਬ ਦਊਂਗਾ, ਖੁੱਲ੍ਹੇ ਕਮੈਂਟ ਆ ਗਏ ਕਿ ਹੁਣ ਜਵਾਬ ਨਹੀਂ ਦੇ ਰਹੇ, ਮੇਰੇ ਦਿਲ ਨੂੰ ਪਤਾ ਸੀ ਕਿ ਤੁਹਾਡਾ ਇਲਾਜ ਚੱਲ ਰਿਹਾ, ਤੁਸੀਂ ਠੀਕ ਨਹੀਂ ਹੋ, ਫਿਰ ਹਰ ਬੰਦਾ ਤੁਹਾਨੂੰ ਪਰਸਨਲੀ ਨਹੀਂ ਜਾਣ ਸਕਦਾ ਕਿਉਂਕਿ ਇੰਨੀ ਦੁਨੀਆ ਹੈ। ਹੁਣ ਮੇਰੇ ਵਰਗੇ ਪਤਾ ਨਹੀਂ ਕਿੰਨੇ ਵਿਚਾਰੇ ਜਿਹੜੇ ਸ਼ਾਇਦ ਜ਼ਿੰਦਗੀ 'ਚ ਕਦੀ ਉਹਨਾਂ ਨੂੰ ਮੌਕਾ ਵੀ ਨਾ ਮਿਲੇ ਕਿ ਉਹ ਤੁਹਾਨੂੰ ਦਰਸ਼ਨ ਕਰ ਸਕਣ, ਤੁਹਾਡੇ ਨਾਲ ਟਾਈਮ ਸਪੈਂਡ ਕਰ ਸਕਣ, ਫਿਰ ਉਹ ਬੰਦਿਆਂ ਦੇ ਖਿਲਾਫ਼ ਜਦੋਂ ਜ਼ਹਿਰ ਘੋਲੇ ਦਾ ਦਿਮਾਗ 'ਚ, ਉਹਨਾਂ ਦਾ ਕੀ ਹੱਲ ਹੈ?
ਮਤਲਬ ਮੇਰੇ ਬਾਰੇ
ਜੀ? ਹਾਂ ਜੀ, ਕਿਸੇ ਵੀ ਬਾਰੇ, ਜਿੱਦਾਂ ਹੁਣ ਮੈਂ ਪਰਸਨਲੀ ਜਿੱਦਾਂ ਤੁਸੀਂ ਕਿਹਾ ਸਾਡੇ ਕੱਪੜਿਆਂ ਤੋਂ ਜਜਮੈਂਟ ਲੈ ਲਈ, ਸਾਡੇ ਕਈ ਵਾਰ ਬੋਲੀ ਤੋਂ ਜਜਮੈਂਟ ਲੈ ਲਈ, ਉਹ ਬੰਦਾ ਧਾਰ ਲੈਂਦੇ ਨੇ ਕਿ ਯਾਰ ਫਲਾਣਾ ਬੰਦਾ ਇੱਦਾਂ, ਪਰ ਉਹ ਸਾਨੂੰ ਮਿਲੇ ਨਹੀਂ, ਸਾਡੇ ਨਾਲ ਵਰਤਿਆ ਨਹੀਂ, ਉਹ ਉਹਨਾਂ ਨਾਲ ਕਿੱਦਾਂ ਫਿਰ ਆਪਾਂ ਟੱਚ 'ਚ ਰਵਾਂਗੇ ਉਹਨਾਂ ਨੂੰ?
ਪੋਜ਼ੀਟਿਵ ਪਹਿਲੀ ਗੱਲ ਤਾਂ ਜਵਾਬ ਦੇਣ ਵਾਲਾ ਤੁਹਾਡਾ ਸਵਾਲ ਸੀ ਵੀ ਜਵਾਬ ਦੇਣਾ ਜ਼ਰੂਰੀ ਹੈ
ਜੀ
ਕਿ ਨਹੀਂ
ਜੀ।
ਮੈਂ ਇਹ ਮੰਨਦਾ ਵੀ ਕੁਛ ਬੰਦੇ ਆਪਣੇ ਆਪ ਨੂੰ ਇਹ ਕਿਉਂ ਸਮਝਦੇ ਨੇ ਵੀ ਅਸੀਂ ਹਰ ਬੰਦੇ ਦੀ ਨਿੱਕੀ ਮੋਟੀ ਗੱਲ 'ਤੇ ਕਮੈਂਟ ਕਰ
ਜੀ,
ਉਹ ਆਪਣੇ ਆਪ ਨੂੰ ਇਹ ਕਿਉਂ ਮੰਨਦੇ ਨੇ ਅਥੋਰਿਟੀ
ਜੀ?
ਠੀਕ ਹੈ,
ਬਿਲਕੁਲ ਜੀ ਬਿਲਕੁਲ।
ਜਦੋਂ ਆਪਾਂ ਕਮੈਂਟ ਕਰਦੇ ਹਾਂ ਫਿਰ ਉਹ ਕਹਿੰਦੇ ਨੇ ਇਹ ਸਾਨੂੰ ਇੱਦਾਂ ਬੋਲਦਾ
ਜੀ,
ਪਰ ਤੁਸੀਂ ਕਿਉਂ ਬੋਲਦੇ ਹੋ
ਜੀ?
ਤੁਸੀਂ ਉੱਠਦੇ ਹੋ
ਜੀ,
ਤੁਸੀਂ ਪੂਰੀ ਪਿਕਚਰ ਵੇਖੇ ਤੋਂ ਬਿਨਾਂ ਇੱਕ ਹਿੱਸਾ ਵੇਖ ਲਿਆ
ਜੀ
ਵੀ ਇਹਨੇ ਜੁੱਤੇ ਸੋਹਣੇ ਪਾਏ
ਜੀ,
ਬਾਕੀ ਨਹੀਂ ਵੇਖਿਆ।
ਬਿਲਕੁਲ ਜੀ।
ਮੈਂ ਸਵਾਲ ਪੱਤਰਕਾਰ ਨੂੰ ਪੁੱਛਿਆ ਸੀ
ਜੀ
ਵੀ ਤੁਸੀਂ ਇਹ ਵੇਖ ਲਿਆ ਵੀ ਮੈਂ ਜੁੱਤੇ ਪਾਏ ਨੇ
ਜੀ,
ਇਹ ਤਾਂ ਵੇਖ ਲਿਆ
ਜੀ,
ਪਰ ਮੰਨ ਲਓ ਇੱਥੇ ਰੋਜ਼ 200-300 ਪੇਸ਼ੈਂਟ ਰੋਜ਼
ਉਸੇ ਗੱਲ 'ਤੇ ਆਉਣ ਲੱਗਾ ਸੀ ਜੀ,
ਵੀ ਉਹ ਤੁਸੀਂ ਕਿਉਂ ਨਹੀਂ ਵੇਖਦੇ
ਜੀ
ਵੀ ਇਸ ਬੰਦੇ ਨੇ ਸਾਰੀ ਲਾਈਫ ਦੇ ਵਿੱਚ ਇਹਨੇ ਕਿੰਨੀ ਪ੍ਰੋਪਰਟੀ ਬਣਾਈ ਹੈ
ਜੀ,
ਜ਼ੀਰੋ,
ਕੁਛ ਵੀ ਨਹੀਂ ਜੀ,
ਕਿੰਨੇ ਬੈਂਕ ਬੈਲੈਂਸ ਨੇ
ਜ਼ੀਰੋ,
ਜ਼ੀਰੋ
ਜੀ,
ਵੀ ਇਹ ਬੰਦੇ ਨੇ ਸਾਰਾ ਕੁਝ ਕਰ ਕਰਾ ਕੇ ਦੇ ਦਿੱਤਾ
ਜੀ,
ਫਿਰ ਤੁਸੀਂ ਪੰਥ ਵਾਲਿਆਂ ਨੇ ਸਾਰਿਆਂ ਨੇ ਮੈਨੂੰ ਇੱਕ ਸਾਈਡ 'ਤੇ ਕਰਤਾ
ਜੀ,
ਇਹਨੂੰ ਸੁਣਿਆ ਵੀ ਨਾ ਜਾਵੇ
ਜੀ,
ਫਿਰ ਵੀ ਮੈਂ ਹੱਸਦਾ
ਜੀ।
ਮਸਲਾ ਅਨਮੋਲ ਜੀ ਇਹ ਨਹੀਂ ਹੈਗਾ ਮੇਰੇ ਜੁੱਤਿਆਂ ਦਾ, ਮਸਲਾ ਇਹ ਹੈ ਵੀ ਰੋਂਦਾ ਕਿਉਂ ਨਹੀਂ।
ਬਾਈ ਜੀ ਉਹਨਾਂ ਨੇ ਸ਼ਾਇਦ ਉਹੀ ਗੱਲ ਮੇਰਾ ਸਵਾਲ ਆ ਗਿਆ ਕਿ ਉਹਨਾਂ ਨੇ ਤੁਹਾਨੂੰ ਪਰਸਨਲੀ ਨਹੀਂ ਜਾਣਿਆ, ਮੈਂ ਤੁਹਾਡੇ ਨਾਲ ਬੈਠਿਆ, ਮੈਂ ਆਪਣੀ ਕਿਸਮਤ ਸਮਝਦਾ ਜਾਂ ਮੇਰੇ ਚੰਗੇ ਕਰਮ ਨੇ, ਹੈ ਨਾ, ਕਿਉਂਕਿ ਮੈਂ ਤੁਹਾਡੇ ਤੋਂ ਸਿੱਖਿਆ, ਮੈਨੂੰ ਪਰਮਾਤਮਾ ਨਾਲ ਜੇ ਮੈਨੂੰ ਸੇਵਾ ਵੱਲ ਜੁੜਿਆ ਗਿਆ, ਜੇ ਤੁਸੀਂ ਮੈਨੂੰ ਅੱਜ ਬਾਣੀ ਬਾਰੇ ਜਾਂ ਕਿਸੇ ਵੀ ਰਿਲੀਜੀਅਸ ਮੈਟਰ ਬਾਰੇ ਪੁੱਛ ਲਓ, ਸ਼ਾਇਦ ਮੇਰੇ ਕੋਲ ਕੋਈ ਜਵਾਬ ਨਹੀਂ, ਮੈਨੂੰ ਨਾਮ ਵੀ ਨਾ ਪਤਾ ਹੋਣ, ਜਿੱਦਾਂ ਕਈ ਵਾਰ ਆਪਾਂ ਬਹਿਸ ਛੇੜ ਲੈਂਦੇ ਹਾਂ ਕਿ ਦੱਸ ਤੈਨੂੰ ਇਤਿਹਾਸ ਬਾਰੇ ਕੀ ਪਤਾ, ਦੱਸ ਤੈਨੂੰ ਗੁਰੂਆਂ ਬਾਰੇ ਕੀ ਪਤਾ, ਮੈਨੂੰ ਕੁਛ ਨਹੀਂ ਪਤਾ, ਕਿਉਂਕਿ ਬੰਦੇ ਮੇਨ ਇੱਥੇ ਹੀ ਘੇਰਦੇ ਨੇ ਕਿ ਤੂੰ ਦੱਸ ਬੜਾ ਬਣਿਆ ਹੋਇਆ। ਮੈਨੂੰ ਇੱਕੋ ਚੀਜ਼ ਜਿਹੜੀ 8 ਸਾਲ ਪਹਿਲਾਂ ਪਰਮਾਤਮਾ ਨਾਲ ਉਹ ਜੁੜੀ ਸੇਵਾ, ਮੈਂ ਤੁਹਾਡਾ ਸਾਧਸੰਗ ਸੁਣਦਾ ਸੀ ਕਿ 4 ਸਾਹਿਬਜ਼ਾਦਿਆਂ ਜਦੋਂ ਸ਼ਹੀਦੀ ਹੋਈ, ਤੁਸੀਂ ਜਦੋਂ ਸਾਧਸੰਗ 'ਚ ਭਾਵੁਕ ਹੋ ਗਏ ਸੀਗੇ, ਉਹ ਮੈਂ 1000 ਵਾਰ ਸੁਣ ਚੁੱਕਾ, ਉਹ ਬਾਰ ਬਾਰ ਸੁਣ ਕੇ ਵੀ ਮੈਨੂੰ ਰੋਣਾ ਆ ਜਾਂਦਾ। ਉੱਥੋਂ ਮੈਨੂੰ ਲੱਗਿਆ ਕਿ ਜਿਨ੍ਹਾਂ ਨੇ ਗੁਰੂ ਸਾਹਿਬ ਨੇ ਪਰਿਵਾਰ ਵਾਰਤਾ, ਜਿਨ੍ਹਾਂ ਨੇ ਸਭ ਕੁਝ ਖਤਮ ਕਰਤਾ, ਹਰ ਧਰਮ ਲਈ ਲੜੇ
ਜੀ,
ਹੈ ਨਾ, ਔਰ ਸਭ ਕੁਝ ਕੀਤਾ, ਤਾਂ ਅਸੀਂ ਕੀ ਹਾਂ? ਬਸ ਉਹ ਜਿਹੜੀ ਮੇਰੇ ਦਿਮਾਗ 'ਚ ਸਵੇਰੇ ਸ਼ਾਮ ਗੱਲ ਚੱਲਦੀ ਹੈ, ਸੇਵਾ 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 ਸੇਵਾ, ਇਸ ਤੋਂ ਇਲਾਵਾ ਦਿਮਾਗ 'ਚ ਕੁਛ ਚੱਲਦਾ ਹੀ ਨਹੀਂ। ਤਾਂ ਜਦੋਂ ਕੋਈ ਤੁਹਾਨੂੰ ਬੋਲਦਾ, ਮੇਰਾ ਦਿਲ ਕਰਦਾ ਕਿ ਇਹਨੂੰ ਮੈਂ ਐਕਸਪਲੇਨ ਕਰਾਂ, ਕਿ ਮੈਂ ਖੁੱਲ੍ਹ ਕੇ ਇੱਕ ਵਾਰੀ ਬੋਲ ਕੇ ਸਮਝਾਵਾਂ ਕਿ ਯਾਰ ਇੱਕ ਬੰਦੇ ਨੇ ਕਿੰਨੇ ਹਜ਼ਾਰਾਂ ਮੇਰੇ ਵਰਗੇ ਯੰਗਸਟਰਸ ਦੀ ਸੋਚ ਬਦਲਤੀ। ਸਭ ਤੋਂ ਵੱਡੀ ਚੀਜ਼ ਅੱਜ ਜਦੋਂ ਸ਼ੁਰੂ ਹੋਏ ਸੀ ਬਾਬਾ ਜੀ, ਅਸੀਂ ਮਤਲਬ 2,000-2,500 ਰੁਪਏ ਦੀ ਸੇਵਾ ਆਉਂਦੀ ਸੀ ਸਾਡੇ ਕੋਲ ਇੱਕ ਦਿਹਾੜੀ 'ਚ, ਮਤਲਬ ਵੀਡੀਓਜ਼ ਪਾਉਂਦੇ ਸੀ, ਛੋਟੀ ਉਮਰ 'ਚ ਲੋਕ ਵਿਸ਼ਵਾਸ ਨਹੀਂ ਕਰਦੇ ਸੀ, ਪਹਿਰਾਵੇ ਤੋਂ ਜੱਜ ਕਰਦੇ ਸੀ, ਇਹ ਅੱਜ ਵੀ ਹੁੰਦਾ, ਇਹ ਡਿਸਕ੍ਰਿਮੀਨੇਸ਼ਨ ਹੈ, ਪਤਾ ਨਹੀਂ ਕਦੋਂ ਨਿਕਲੇਗਾ। ਮੇਰਾ ਤਾਂ ਕਈ ਵਾਰ ਮਨ ਕਰਦਾ, ਕਈ ਵਾਰ ਸੁੱਤੇ ਸੁੱਤੇ ਖਿਆਲ ਆਉਂਦਾ ਕਿ ਕਈ ਵਾਰ ਐਸੀ ਦੁਨੀਆ ਬਣੇਗੀ ਭਾਅ ਜੀ ਕਿ ਜਦੋਂ ਇਨਸਾਨੀਅਤ ਇੱਕ ਧਰਮ ਹੋਏਗਾ, ਆਪਾਂ ਸਾਰੇ ਇੱਕ ਦੂਜੇ ਨੂੰ ਪਿਆਰ ਕਰਾਂਗੇ, ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੋਊਗਾ ਕਿ ਇਹ ਹਿੰਦੂ ਹੈ, ਮੁਸਲਿਮ ਹੈ, ਸਿੱਖ ਹੈ, ਨਫ਼ਰਤ ਦੀ ਇਹ ਕਦੀ ਖਤਮ ਹੋਏਗੀ ਚੀਜ਼, ਜਾਂ ਇਹ ਕਦੀ ਸ਼ੁਰੂ ਕਿੱਦਾਂ ਹੋਈ, ਜਾਂ ਕਦੀ ਇੱਦਾਂ ਦੀ ਦੁਨੀਆ ਬਣੇਗੀ ਜਿੱਥੇ ਆਪਾਂ ਸਾਰੇ ਇੱਕ ਧਰਮ ਦੇ ਹੋ ਜਾਵਾਂਗੇ।
ਬਿਲਕੁਲ ਬਿਲਕੁਲ, ਗੁਰੂ ਸਾਹਿਬ ਨੇ ਇਹੀ ਤਾਂ ਦੱਸਿਆ ਸੀ, ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਵੀ ਇੱਕ ਹੋਵੋ
ਜੀ,
ਨਾ ਕਿ ਧਰਮ ਚਲਾਏ ਸੀ, ਇਹ ਤਾਂ ਅਸੀਂ ਚਲਾਏ ਨੇ
ਜੀ
ਆਪਣੇ ਫਾਇਦੇ ਵਾਸਤੇ, ਆਪਣਾ ਆਪਣਾ ਸਿਸਟਮ ਸ਼ੁਰੂ ਕਰ ਲਿਆ, ਆਪਣੀ ਆਪਣੀ ਬਾਉਂਡਰੀ ਵਾਲ ਕਰ ਲਈਆਂ। ਸੋ ਜਿਹੜਾ ਉਹ ਬੰਦਿਆਂ ਦੀ ਆਦਤ ਹੈ ਨਾ
ਜੀ,
ਮੈਨੂੰ ਇਹ ਹੁੰਦਾ ਵੀ ਅਸੀਂ ਕਿਉਂ ਨਹੀਂ ਫਿਰ ਤੁਹਾਨੂੰ ਜਵਾਬ ਦੇ ਸਕਦੇ
ਜੀ।
ਹੁਣ ਮੈਨੂੰ ਇਹ ਲੱਗਦਾ ਵੀ ਉਹਦੇ ਨਾਲ ਬੰਦੇ ਦੀ ਆਦਤ ਵੱਧਦੀ ਤੁਰੀ ਜਾਂਦੀ ਹੈ
ਜੀ,
ਇਹਦੇ 'ਤੇ ਵੀ ਕਰ ਲਓ, ਇਹਤੇ ਵੀ ਕਰ ਲਓ, ਇਹਤੇ ਵੀ ਕਰ ਲਓ
ਜੀ।
ਸੋ ਇਸ ਕਰਕੇ ਨੈਟ ਜਿਹੜਾ ਨਿਊਟਰਲ ਬੰਦੇ ਨੇ ਜਿਹੜੇ
ਜੀ,
ਥੋੜ੍ਹੇ ਜਿਹੇ ਵੀ ਨਿਊਟਰਲ ਨੇ
ਜੀ ਜੀ,
ਉਹ ਫਿਰ ਸੋਚਦੇ ਨੇ ਆਦਤ ਬਣਾਓ। ਮੈਂ ਤਾਂ ਵੈਸੇ ਤੁਹਾਡੇ ਸਰੋਤਿਆਂ ਨੂੰ ਵੀ ਕਹੂੰਗਾ ਵੀ ਇਹ ਆਦਤ ਬਣਾਓ, ਕਿਸੇ ਨੂੰ ਵੀ ਵੇਖਣਾ ਉਹਦੀ ਪੂਰੀ ਪਰਸਨੈਲਿਟੀ ਦੇਖੋ,
ਕੱਟੜ ਨਾ ਬਣੋ ਕਿਸੇ ਦੇ ਫੈਨ, ਕਿ ਅੰਨੇ ਭਗਤ ਕਿ ਜੇ ਮਨ 'ਚ ਸਵਾਲ ਹੈ ਤਾਂ ਉਹ ਵੀ ਪੁੱਛੋ,
ਕਰ ਲਓ
ਜੀ,
ਪਰ ਤੁਸੀਂ ਪੂਰੀ ਗੱਲ ਸਮਝੋ ਵੀ ਯਾਰ ਇਹ ਕਿੱਥੋਂ ਚੱਲੇ
ਜੀ,
ਕਿੱਧਰ ਇਹ ਲਿਜਾਣਾ ਚਾਹੁੰਦੇ
ਜੀ,
ਇਹ ਬੰਦਾ ਕੀ ਕਹਿਣਾ ਚਾਹੁੰਦਾ
ਜੀ।
ਹੁਣ ਇੱਕ ਹਿੱਸਾ ਨਹੀਂ ਵੇਖ ਸਕਦੇ ਤੁਸੀਂ
ਜੀ,
ਵੀ ਵੇਖੋ ਜੀ ਇਹਨਾਂ ਨੇ ਜੁੱਤੇ ਕਿਉਂ, ਇਹ ਵਿਸ਼ਾ ਹੀ ਕਦੋਂ ਕਦਾ ਬਣ ਗਿਆ।
ਬਿਲਕੁਲ ਬਿਲਕੁਲ ਬਿਲਕੁਲ,
ਮਤਲਬ ਤੁਸੀਂ ਜੇ ਕਮੈਂਟ ਕਰਨਾ ਹੈ, ਤੁਸੀਂ ਗੱਲ ਕਰਨੀ ਹੈ, ਫਿਰ ਉਹਨਾਂ ਤੇ ਕਰੋ ਜਿਨ੍ਹਾਂ ਨੇ 500-500 ਏਕੜ ਜ਼ਮੀਨ ਬਣਾ ਲਈ, ਐਡੀਆਂ ਐਡੀਆਂ ਪ੍ਰੋਪਰਟੀਆਂ ਬਣਾ ਲਈ। ਹੁਣ ਕੀਰਤਨੀਆਂ ਮੈਂ ਵੀ ਆ
ਜੀ,
ਮੈਂ ਆਪਣਾ ਸਾਰਾ ਕੁਝ ਗੁਰੂ ਗ੍ਰੰਥ ਸਾਹਿਬ ਦੇ ਨਾਂ ਕਰਾਇਆ
ਜੀ।
ਹੁਣ ਜੇ ਉਹਨਾਂ ਨੂੰ ਸਵਾਲ ਪੁੱਛੇ ਬੰਦਾ ਵੀ ਕੀਰਤਨੀ ਹੈ, ਤਾਂ ਭਾਈ ਗੁਰੂ ਕਾ ਕੀਰਤਨ ਕਰਨ ਵਾਲਿਆਂ ਦੀਆਂ ਚੰਡੀਗੜ੍ਹ 'ਚ ਕੋਠੀਆਂ
ਜੀ,
100-100 ਕਰੋੜ ਦੀ ਪ੍ਰੋਪਰਟੀ ਹੈ
ਜੀ,
ਤੇ ਬੱਚੇ ਉਹਨਾਂ ਦੇ ਨਾਲ ਨੇ, ਬੱਚਿਆਂ ਨੂੰ ਸਾਰਾ ਕੁਝ ਦੇ ਦਿੱਤਾ
ਜੀ,
ਮੈਂ ਸਾਰਾ ਕੁਝ ਬਣਾਇਆ ਇੱਥੇ ਹੀ ਹੈਗਾ ਆ, ਜਿੰਨਾ ਚਿਰ ਜਿਉਂਦਾ ਉਹਨਾਂ ਚਿਰ ਕੁਝ ਹਿੱਸਾ ਇੱਕ ਕੋਠੀ ਮੇਰੇ ਕੋਲ ਹੈ
ਜੀ,
ਜਦੋਂ ਮੈਂ ਮਰ ਗਿਆ ਉਹ ਕੋਠੀ ਪ੍ਰੋਪਰਟੀ ਗੁਰੂ ਗ੍ਰੰਥ ਸਾਹਿਬ ਦੀ ਵਿੱਚ ਹੈ
ਜੀ,
ਉਹ ਜਗ੍ਹਾ ਵੀ ਪਬਲਿਕ ਨੇ ਲੈ ਲੈਣੀ ਹੈ,
ਬਿਲਕੁਲ
ਸੰਗਤ ਕੋਲ ਚਲੇ ਜਾਣਾ, ਅੱਗੇ ਮੇਰੀ ਪੀੜ੍ਹੀ ਕੋਈ ਨਹੀਂ, ਅੱਗੇ ਮੇਰੇ ਬੱਚੇ ਕੋਈ ਨਹੀਂ, ਸਾਰਾ ਕੁਝ ਛੱਡ ਛਡਾ ਕੇ ਮੈਂ ਚਲਿਆ ਜਾਊਂਗਾ
ਜੀ,
ਤੇ ਮੈਂ ਆਪਣੀ ਜ਼ਿੰਦਗੀ 'ਚ ਜਿਉਂਦਿਆਂ
ਜੀ,
ਜੇ ਮੈਂ ਕੋਈ ਜੁੱਤਾ ਪਾ ਲਿਆ
ਜੀ,
ਉਹਦੇ ਨਾਲ ਕੀ ਹੋ ਗਿਆ?
ਬਿਲਕੁਲ ਜੀ,
ਜਦੋਂ ਤੁਸੀਂ ਕਰੋੜਾਂ ਰੁਪਏ ਦੀ ਪ੍ਰੋਪਰਟੀ ਜ਼ਿੰਦਗੀ ਦੇ ਵਿੱਚ, ਮਤਲਬ ਅਰਬਾਂ ਦੀ
ਜੀ,
ਤੁਸੀਂ ਸਭ ਦੇ ਕੇ ਜਾਂਦੇ ਹੋ
ਜੀ,
ਉਹ ਵੀ ਪਬਲਿਕ ਨੂੰ
ਜੀ,
ਜਿਉਂਦਿਆਂ ਵੀ ਪਬਲਿਕ ਦੀ ਹੈ ਮਰਨ ਤੋਂ ਬਾਅਦ
ਜੀ,
ਤੇ ਉਹਦੇ ਵਿੱਚ ਕੀ ਹੋ ਗਿਆ?
ਇਹ ਗੱਲਾਂ ਬਿਲਕੁਲ ਅਸੀਂ ਸਮਝਦੇ ਹਾਂ ਬਾਬਾ ਜੀ,
ਪਰ ਜਿਹੜੇ ਬੰਦੇ ਇਸ ਟਾਈਪ ਦੇ ਹੁੰਦੇ ਨੇ ਸੋ ਇਦਾਂ ਸੋਚਦੇ ਨੇ, ਪਰ ਬਾਕੀ ਰਹੀ ਗੱਲ ਜਿਹੜੇ ਨਾ ਜਿਹੜੇ ਬੰਦਿਆਂ ਨੇ ਸਮਝਣਾ ਨਹੀਂ, ਹੁਣ ਜਿੱਦਾਂ ਮੈਂ ਸ਼ੁਰੂ 'ਚ ਗੱਲ ਕੀਤੀ
ਜੀ,
ਆਪਾਂ ਇਹ ਇੰਟਰਵਿਊ ਕੀਤੀ ਹੈ ਧਰਮ ਬਾਰੇ ਤੁਸੀਂ ਪੁੱਛ ਲਿਆ
ਜੀ,
ਇੱਕ ਸਵਾਲ ਹੈ
ਜੀ
ਮੈਨੂੰ ਪੱਤਰਕਾਰਾਂ ਨੇ ਵੀ ਪੁੱਛ ਲਿਆ
ਜੀ,
ਮੈਂ ਤੁਹਾਨੂੰ ਸਿੱਧਾ ਜਵਾਬ ਦੇ ਦਿੱਤਾ ਇੱਕ ਜੈਨੂਅਨ ਮੁੰਡੇ ਨੂੰ
ਜੀ,
ਮੇਰੇ ਮਨ 'ਚ ਆਇਆ ਵੀ ਮੈਂ ਇਹਨੂੰ ਸੱਚ ਦੱਸਾਂ
ਜੀ,
ਠੀਕ ਹੈ
ਜੀ,
ਮੈਂ ਤੁਹਾਨੂੰ ਸੱਚ ਦੱਸਤਾ
ਜੀ।
ਹੁਣ ਜਿਹੜੇ ਬੰਦੇ ਅੱਜ ਵਾਲੀ ਇੰਟਰਵਿਊ ਸੁਣਨਗੇ ਤੇ ਉਹ ਹੋਣਗੇ ਧਾਰਮ ਉਹ ਕਹਿਣਗੇ ਵੀ ਢੱਡਰੀਆਂ ਵਾਲਾ ਚੰਗਾ,
ਬਿਲਕੁਲ।
ਉਹ ਕਹਿਣਗੇ ਵੀ ਇਹਨੇ ਧਾਰਮਿਕ ਬੰਦੇ ਨੂੰ ਤੇ ਇੱਕ ਗੈਰ ਧਾਰਮਿਕ ਨੂੰ ਬਰਾਬਰ ਕਰਤਾ
ਜੀ,
ਇੱਕ ਜਨੇਊ ਵਾਲੇ ਨੂੰ ਤੇ ਨਾ ਜਨੇਊ ਪਾਉਣ ਵਾਲੇ ਨੂੰ ਬਰਾਬਰ ਕਰਤਾ
ਜੀ,
ਇਹਨੇ ਕਿਰਪਾਨ ਪਾਈ ਵਾਲੇ ਨੂੰ ਤੇ ਜਿਹਨੇ ਨਹੀਂ ਪਾਈ ਇਹਨੇ ਬਰਾਬਰ ਕਰਤੇ
ਜੀ।
ਇਹਦਾ ਮਤਲਬ ਇਹ ਬੰਦਾ ਕਿਵੇਂ ਚੰਗਾ ਹੋ ਗਿਆ,
ਬਿਲਕੁਲ।
ਹੁਣ ਉਹਨਾਂ ਨੇ ਮੇਰੀ ਇੰਟਰਵਿਊ, ਮੈਂ ਆਪਾਂ ਨੋਰਮਲ ਗੱਲਾਂ ਕੀਤੀਆਂ
ਜੀ ਜੀ,
ਦੋਨਾਂ ਜਣੇ ਆਪਸ 'ਚ ਮੈਂ ਸੱਚ ਦੱਸਦਾ,
ਬਿਲਕੁਲ ਬਿਲਕੁਲ।
ਸੱਚ ਦੇ ਵਿੱਚ ਮੈਂ ਨੀਵਾਂ ਆਪ ਹੋਇਆ
ਜੀ, ਬਿਲਕੁਲ ਜੀ,
ਮੈਂ ਆਪ ਨੀਵਾਂ ਹੋ ਗਿਆ
ਤਾਂ
ਮੈਂ ਤੁਹਾਨੂੰ ਉੱਚਾ ਚੁੱਕਿਆ
ਜੀ,
ਵੀ ਨਹੀਂ ਯਾਰ ਤੁਸੀਂ ਆਪਣੇ ਆਪ ਨੂੰ ਘੱਟ ਨਾ
ਜੀ ਜੀ,
ਤੁਸੀਂ ਵੀ ਵਧੀਆ ਹੋ
ਜੀ,
ਮੈਂ ਇਹ ਕਰਤਾ ਕੰਮ
ਜੀ।
ਪਰ ਹੁਣ ਜਿਹੜੇ ਬੰਦਿਆਂ ਨੇ ਇਹ ਚੀਜ਼ ਸੁਣਨੀ ਹੈ
ਜੀ,
ਉਹਨਾਂ ਨੇ ਮੈਨੂੰ ਆਪਣਾ ਵੈਰੀ ਸਮਝਣਾ, ਉਹਨਾਂ ਨੇ ਕਹਿਣਾ ਇਹ ਧਰਮ ਦੇ ਵਿਰੁੱਧ ਹੈ
ਜੀ,
ਇਹ ਕਕਾਰਾਂ ਦੇ ਵਿਰੁੱਧ ਹੈ, ਇਹ ਸਿੱਖੀ ਦੇ ਵਿਰੁੱਧ ਹੈ। ਹੁਣ ਮੈਂ ਸਿੱਖੀ ਦੇ ਵਿਰੁੱਧ ਤਾਂ ਹੈ ਨਹੀਂ,
ਬਿਲਕੁਲ ਜੀ ਬਿਲਕੁਲ,
ਮੈਂ ਤਾਂ ਖੁਦ ਪਾਇਆ,
ਸਾਡੇ ਵਰਗੇ ਖੁਦ ਜੁੜੇ ਨੇ ਜੀ,
ਜੁੜੇ ਨੇ। ਪਰ ਉਹਨਾਂ ਦੇ ਦਿਮਾਗ 'ਚ ਇਹ ਗੱਲ ਆਉਣੀ ਹੈ ਵੀ ਇਹ ਦੂਜੇ ਬੰਦੇ ਨੂੰ ਤੇ ਇੱਕ ਧਾਰਮਿਕ ਬੰਦੇ ਨੂੰ ਬਰਾਬਰ ਕਰ ਰਿਹਾ
ਜੀ।
ਪਰ ਸੱਚ ਇਹ ਹੈ ਕਿ ਇਨਸਾਨੀਅਤ ਵੇਖਣੀ ਪੈਣੀ ਹੈ, ਹੋ ਸਕਦਾ ਉਹ ਧਾਰਮਿਕ ਬੰਦੇ ਤੋਂ ਵੀ ਉੱਪਰ ਹੋਵੇ,
ਬਿਲਕੁਲ,
ਸਾਨੂੰ ਇਹ ਮੰਨਣਾ ਪੈਣਾ
ਜੀ।
ਹੁਣ ਜਿਹੜੇ ਬੰਦੇ ਨੇ ਯਾਰ ਬਿਜਲੀ ਦੀ ਕਾਢ ਕੱਢੀ ਹੈ
ਜੀ,
ਅਸੀਂ ਇਹ ਦੇਖਾਂਗੇ ਹੁਣ ਪਤਾ ਨਹੀਂ ਉਹ ਕੀ ਪੀਂਦਾ ਸੀ
ਜੀ,
ਕੀ ਉਹ ਖਾਂਦਾ ਸੀ,
ਬਿਲਕੁਲ।
ਜਿਸ ਬੰਦੇ ਨੇ ਜਹਾਜ਼ ਦੀ ਕਾਢ ਕੱਢੀ ਹੈ,
ਬਿਲਕੁਲ,
ਪਤਾ ਨਹੀਂ ਯਾਰ ਉਹ ਕੀ ਪੀਂਦੇ ਸੀ, ਕੀ ਖਾਂਦੇ ਸੀ,
ਬਿਲਕੁਲ,
ਕਿਸ ਧਰਮ ਨਾਲ ਸੀ,
ਬਿਲਕੁਲ, ਵੱਡੀ ਗੱਲ।
ਸਾਡੇ ਵਾਸਤੇ ਉਹ ਸਾਨੂੰ ਦੇਣ ਕਿੱਡੀ ਵੱਡੀ ਦੇ ਕੇ ਗਏ,
ਬਿਲਕੁਲ,
ਅਸੀਂ ਤਾਂ ਉਹਨਾਂ ਦੇ ਸ਼ੁਕਰਗੁਜ਼ਾਰ ਰਹਾਂਗੇ,
ਬਿਲਕੁਲ ਜੀ ਬਿਲਕੁਲ।
ਜਿਸ ਬੰਦੇ ਨੇ ਇੰਟਰਨੈਟ ਬਣਾਇਆ
ਜੀ,
ਹੁਣ ਇੰਟਰਨੈਟ ਦੇ ਉੱਤੇ ਅਸੀਂ ਅੱਜ ਸਾਰੇ ਸਹੂਲਤਾਂ ਮਾਣਦੇ ਹਾਂ
ਜੀ,
ਗੁਰਬਾਣੀ ਸਾਰੀ ਗੁਰੂ ਗ੍ਰੰਥ ਸਾਹਿਬ ਇੰਟਰਨੈਟ ਦੇ ਉੱਤੇ ਅਸੀਂ ਫੋਨ ਰੱਖਦੇ ਹਾਂ, ਸਾਰਾ ਗੁਰੂ ਗ੍ਰੰਥ ਸਾਹਿਬ ਫੋਨ ਦੇ ਵਿੱਚ,
ਬਿਲਕੁਲ,
ਸਾਰੇ ਗੀਤਾ ਸਾਰੇ ਧਰਮ ਗ੍ਰੰਥ ਉਹਦੇ ਵਿੱਚ ਨੇ
ਜੀ।
ਸੋ ਉਸ ਬੰਦੇ ਦੀ ਅਸੀਂ ਦੇਣ ਕਿਵੇਂ ਭੁਲਾ ਸਕਦੇ ਹਾਂ,
ਬਿਲਕੁਲ।
ਹੁਣ ਜੇ ਅੱਜ ਮੈਂ ਕਹਾਂ ਵੀ ਅਸੀਂ ਖਾਸ ਹਾਂ
ਜੀ,
ਉਹ ਸਾਰੇ ਜੀਰੋ ਹੁੰਦੇ ਨੇ
ਜੀ।
ਜਿੰਨੇ ਲੋਕ ਅੱਜ ਤਰੱਕੀ ਕਰ ਰਹੇ ਨੇ, ਨਵੀਆਂ ਕਾਢਾਂ ਕੱਢ ਰਹੇ ਨੇ, ਉਹ ਬੰਦੇ ਸਾਰੇ ਜੀਰੋ, ਮੈਂ ਕਿੱਦਾਂ ਕਰ ਸਕਦਾ,
ਬਿਲਕੁਲ।
ਸਿਰਫ ਆਪਣੇ ਆਪ ਨੂੰ ਜਸਟੀਫਾਈ ਕਰਨ ਵਾਸਤੇ ਵੀ ਨਹੀਂ 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 ਮੈਂ ਧਾਰਮਿਕ ਬੰਦਾ, ਮੈਂ ਜਸਟੀਫਾਈ ਆਪਣੇ ਆਪ ਨੂੰ ਕਰਨਾ, ਮੈਂ ਅੱਗੇ ਆਪਣੀ ਲੱਤ ਰੱਖਣੀ ਹੈ
ਜੀ,
ਇੱਦਾਂ ਨਹੀਂ ਅਸੀਂ ਕਰ ਸਕਦੇ। ਜੋ ਸੱਚ ਹੈ ਉਹ ਸੱਚ ਰਹਿਣਾ, ਕਿਸੇ ਦੇ ਗਿੱਟੇ ਲੱਗੇ ਕਿਸੇ ਦੇ ਗੋਡੇ ਲੱਗੇ, ਪਰ ਰਿਐਲਿਟੀ ਇਹੋ ਹੀ ਹੈ। ਮੈਂ ਧਾਰਮਿਕ ਹੋ ਕੇ ਵੀ ਧਾਰਮਿਕ ਨਹੀਂ ਹੋ ਸਕਦਾ, ਕਈ ਵੇਖਣ ਨੂੰ ਨਾਸਤਕ ਲੱਗਣਗੇ ਧਾਰਮਿਕ ਨਹੀਂ ਹੈਗੇ, ਪਰ ਉਹ ਧਾਰਮਿਕ ਹੋ ਸਕਦੇ।
ਪਰ ਭਾਅ ਜੀ ਤੁਸੀਂ ਦੋਨੋਂ ਚੀਜ਼ਾਂ ਬੜੇ ਬਖੂਬੀ ਨਿਭਾ ਰਹੇ ਹੋ, ਤੁਸੀਂ ਗੁਰਸਾਹਿਬ ਨੂੰ ਵੀ ਮੰਨਦੇ ਹੋ, ਪਰਮਾਤਮਾ ਦੇ ਜਿਵੇਂ ਤੁਸੀਂ ਕਿਹਾ ਰਿਲੀਜੀਅਸ ਵੀ ਹੋ, ਪਰ ਤੁਸੀਂ ਨਾਲ ਨਾਲ ਜਿਹੜਾ ਹੋਸਪਿਟਲ ਵਾਲਾ ਕਾਰਜ ਸ਼ੁਰੂ ਕੀਤਾ, ਇਹ ਵੀ ਮੈਨੂੰ ਲੱਗਦਾ ਸੇਵਾ ਅਤੇ ਨਾਲ ਰਿਲੀਜੀਅਸ, ਤੁਸੀਂ ਦੋਨੋਂ ਕੰਬਾਈਨ ਬਣ ਗਏ, ਹੈ ਨਾ। ਕਿਉਂਕਿ ਤੁਸੀਂ ਜਿਵੇਂ ਦੱਸਿਆ ਕਿ ਹੋ ਸਕਦਾ ਸਾਡੇ ਵਰਗਾ ਬੰਦਾ ਜਿਹਨੇ ਨਹੀਂ ਪ੍ਰੋਪਰ ਤਰੀਕੇ ਨਾਲ ਰਿਲੀਜਨ ਫੋਲੋ ਕੀਤਾ ਆਪਣਾ, ਭਾਵੇਂ ਉਹ ਹਿੰਦੂ ਧਰਮ ਹੈ ਸਿੱਖ ਧਰਮ ਹੈ, ਮੈਨੂੰ ਲੱਗਦਾ ਕਿ ਸ਼ਾਇਦ ਮੈਂ ਵੀ ਇੱਕ ਦਿਨ ਪਰਫੈਕਟ ਬਣੂੰਗਾ। ਮੈਂ ਰੋਜ਼ ਕੋਸ਼ਿਸ਼ ਕਰਦਾ ਕਿ ਮੈਂ ਜੋ ਕੱਲ੍ਹ ਸੀ ਉਸ ਤੋਂ ਵਧੀਆ ਅੱਜ ਬਣਾਂ।
ਹਾਂ ਬਿਲਕੁਲ।
ਅਤੇ ਜਿੱਦਾਂ ਬਾਬਾ ਜੀ ਇਸ ਹੋਸਪਿਟਲ ਦੇ ਵਿੱਚ ਐਂਟਰੀ ਲਈ, ਇਹਦੇ 'ਚ ਵੀ ਕੋਈ ਸ਼ਰਤਾਂ ਨੇ ਕਿ ਪਹਿਲਾਂ ਤੁਹਾਨੂੰ ਇਸ ਧਰਮ ਦੇ ਵਿੱਚ ਐਂਟਰ ਹੋਣਾ ਪਏਗਾ, ਫਿਰ ਤੁਸੀਂ ਦਵਾਈ ਲੈ ਸਕਦੇ ਹੋ, ਕਿਉਂਕਿ ਅੱਜ ਕੱਲ੍ਹ ਪੰਜਾਬ 'ਚ ਇਹ ਅੱਗ ਬਹੁਤ ਬੁਰੀ ਤਰ੍ਹਾਂ ਫੈਲ ਰਹੀ ਹੈ।
ਨਹੀਂ ਇਹੋ ਜਿਹਾ ਕੁਛ ਨਹੀਂ, ਆਪਾਂ ਹੋਸਪਿਟਲ, ਪਹਿਲੀ ਗੱਲ ਤਾਂ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਵੀ ਹੋਸਪਿਟਲ ਮੈਂ ਚਾਹੁੰਦਾ ਸੀ ਵੀ ਇਹਦੀਆਂ 5 ਮੰਜ਼ਿਲਾਂ ਬਣਾਈਏ ਔਰ ਫ੍ਰੀ ਹੋਵੇ ਟੋਟਲ
ਜੀ,
ਹਰ ਤਰ੍ਹਾਂ ਦੇ ਓਪਰੇਸ਼ਨ ਹੋਣ
ਜੀ।
ਪਰ ਉਦੋਂ ਮੇਰੀ ਸੋਚ ਸੀ ਬਾਬਿਆਂ ਵਾਲੀ
ਜੀ,
ਪੂਰੀ ਤਰ੍ਹਾਂ ਨਾਲ ਜਿੱਦਾਂ ਧਾਰਮਿਕ ਬੰਦਿਆਂ ਦੀ ਜੀ। ਉਸ ਵੇਲੇ ਮੈਂ ਚਾਹੁੰਦਾ
ਜੀ
ਤਾਂ ਮੈਂ ਇਹਨੂੰ ਚਲਾ ਸਕਦਾ
ਜੀ।
ਪਿਛਲੇ 7-8 ਸਾਲਾਂ ਤੋਂ ਮੈਂ
ਜੀ
ਆਪਣੀ ਸੋਚ ਨੂੰ ਬਦਲਿਆ
ਜੀ,
ਮੈਂ ਇਨਸਾਨੀਅਤ ਨੂੰ ਮੁੱਖ ਰੱਖ ਲਿਆ
ਜੀ।
ਉਸ ਤੋਂ ਬਾਅਦ ਕੀ ਹੋਇਆ ਕਿ ਮੈਂ ਬਹੁਤ ਵਿਰੋਧ ਦਾ ਸਾਹਮਣਾ ਕੀਤਾ
ਜੀ,
ਕਦੇ ਕੋਈ ਮਸਲਾ, ਕਦੇ ਕੋਈ ਮਸਲਾ, ਕਦੇ ਕੋਈ ਮਸਲਾ
ਜੀ,
ਔਰ ਉਹਨਾਂ ਦੀ ਗਿਣਤੀ ਜ਼ਿਆਦਾ
ਜੀ,
ਉਹ ਬੰਦੇ ਸਾਡੇ ਸਿਰ ਚੜ੍ਹਦੇ ਨੇ
ਜੀ।
ਫਿਰ ਵੀ ਮੈਨੂੰ ਖੁਸ਼ੀ ਹੈ ਕਿ ਕੁਛ ਬੰਦੇ ਸਾਡੀ ਸਪੋਰਟ ਕਰਦੇ ਰਹੇ
ਜੀ।
ਸਾਡੇ ਮਿੱਤਰ ਨੇ, ਕਿਤੇ ਬੈਠਾ ਹੈ ਕੋਈ, ਕਿਤੇ ਬੈਠਾ ਹੈ ਕੋਈ, ਕਿਤੇ ਬੈਠਾ
ਜੀ।
ਪਹਿਲਾਂ ਉਹ ਸਾਡੇ ਸੇਵਕ ਸੀ
ਜੀ,
ਹੁਣ ਉਹ ਸਾਡੇ ਸਾਥੀ ਨੇ
ਜੀ।
ਪਹਿਲਾਂ ਉਹ ਮੇਰੇ ਪੈਰਾਂ 'ਚ ਬਹਿੰਦੇ ਸੀ
ਜੀ,
ਹੁਣ ਮੇਰੇ ਨਾਲ ਕੁਰਸੀ 'ਤੇ ਬੈਠਦੇ ਨੇ
ਜੀ।
ਪਹਿਲਾਂ ਉਹ ਮੈਨੂੰ ਰੋਟੀ ਖਵਾਉਂਦੇ ਸੀ
ਜੀ,
ਹੁਣ ਮੈਂ ਵੀ ਉਹਨਾਂ ਨੂੰ ਖਵਾਉਂਦਾ
ਜੀ।
ਪਹਿਲਾਂ ਉਹ ਸਾਡੇ ਸੇਵਾਦਾਰ ਸੀ, ਪਰ ਮੈਂ ਹੁਣ ਉਹਨਾਂ ਆਪਣੇ ਦੋਸਤ ਕਹਿੰਦਾ, ਬਰਾਬਰ ਬੈਠਦੇ ਹਾਂ ਅਸੀਂ, ਉਹ ਸਾਡੇ ਭਰਾ ਨੇ
ਜੀ।
ਇਹ ਫਰਕ ਪਿਆ, ਮੈਂ ਸੋਚ ਬਦਲੀ, ਉਹਨਾਂ ਨੂੰ ਉੱਪਰ ਕੀਤਾ। ਉਹਨਾਂ ਵਿੱਚੋਂ ਕੁਛ ਬੰਦੇ ਸਾਡੇ ਨਾਲ ਸਾਥ ਦਿੰਦੇ
ਜੀ।
ਮੈਂ ਉਹਨਾਂ ਮੈਂ ਸੋਚ ਨਹੀਂ ਸਕਦਾ
ਜੀ,
ਇਹ ਮੇਰੇ ਵਾਸਤੇ ਬਹੁਤ ਵੱਡਾ ਸਰਪ੍ਰਾਈਜ਼ ਹੈ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਤੁਸੀਂ ਹੁਣ ਪ੍ਰੋਗਰਾਮ ਨਹੀਂ ਕਰਦੇ
ਜੀ,
ਕਿਤੇ ਤੁਸੀਂ ਬਾਹਰ ਜਾ ਨਹੀਂ ਰਹੇ,
ਬਿਲਕੁਲ,
ਪਰ ਫਿਰ ਵੀ ਕੁਛ ਬੰਦੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ
ਜੀ।
ਮੈਂ 4 ਮਹੀਨੇ ਵਾਸਤੇ ਮੇਰੀ ਡਾਕਟਰ ਨੇ ਮਨਾ ਕਰਤਾ ਕਿਤੇ ਜਾਣਾ ਆਉਣਾ
ਜੀ,
ਫਿਰ ਵੀ ਉਹ ਬੰਦੇ ਕਹਿੰਦੇ ਅਸੀਂ ਖੜੇ, ਅਸੀਂ ਕਰਾਂਗੇ
ਜੀ,
ਅਸੀਂ ਚਲਾਉਂਦੇ ਹਾਂ
ਜੀ,
ਆਪਾਂ ਕਦੋਂ ਕੰਮ ਆਉਣਾ
ਜੀ।
ਅੱਛਾ, ਉਸ 150-200 ਬੰਦਾ ਕਹਿ ਲਓ ਪੂਰੇ ਵਰਲਡ ਵਿੱਚ ਹੈਗਾ
ਜੀ,
ਅਤੇ ਉਹਨਾਂ ਦੇ ਸਹਿਯੋਗ ਨਾਲ ਆਪਾਂ ਸੋਚਿਆ ਵੀ ਛੋਟਾ ਜਿਹਾ ਆਪਾਂ
ਜੀ
ਜੋ ਮੇਰੀ ਰੀਝ ਸੀ
ਜੀ
ਉਹ ਤਾਂ ਬਹੁਤ ਵੱਡੀ ਸੀ
ਜੀ
ਮੈਨੂੰ ਅਸੀਂ ਇੱਦਾਂ ਤੱਕ ਲੈ ਕੇ ਜਾਵਾਂ
ਜੀ
ਪਰ ਫਿਰ ਵੀ ਅਸੀਂ ਉਹਨੂੰ OPD ਸ਼ੁਰੂ ਕੀਤੀ
ਜੀ
ਅਸੀਂ ਡਾਕਟਰ ਬਿਠਾਏ ਹੈ ਅਤੇ ਅਲੱਗ ਅਲੱਗ ਜਿਹੜੇ ਹੈਗੇ ਨੇ ਡਾਕਟਰ ਆਉਂਦੇ ਰਹਿੰਦੇ ਉਹਦੇ ਵਿੱਚ ਸੋ ਉਹਦੇ ਵਿੱਚ ਇਹ ਤਾਂ ਮਤਲਬ ਵੀ ਨਹੀਂ ਕੋਈ ਬਹੁਤ ਲੋਕ ਇੱਦਾਂ ਦੇ ਜਿਹੜੇ ਮੱਥਾ ਵੀ ਨਹੀਂ ਟੇਕਦੇ
ਜੀ ਦਵਾਈ ਲੈਣ ਆਉਂਦੇ
ਪਿੰਡਾਂ ਦੇ ਲੋਕ ਨੇ
ਜੀ
ਉਹ ਸਿੱਧੇ ਗੱਡੀ ਅਤੇ ਮੋਟਰਸਾਈਕਲ 'ਤੇ ਡਾਕਟਰ ਕੋਲ ਜਾਂਦੇ
ਜੀ
ਜਾਂਦੇ ਨੇ ਸਿੱਧੇ ਵਾਪਸ
ਜੀ
ਕਈ ਇੱਦਾਂ ਦੇ ਵੀ ਜਿਹੜੇ ਮੈਂ ਬੈਠਾ ਵੀ ਹੋਵਾਂ ਸਾਹਮਣੇ ਤਾਂ ਮੈਨੂੰ ਵੀ ਫਤਿਹ ਨਹੀਂ ਬੁਲਾਉਂਦੇ ਉਹਨਾਂ ਦਾ ਮੇਰੇ ਨਾਲ ਵੀ ਕੋਈ ਲਿੰਕ ਨਹੀਂ ਪਰ ਸਾਨੂੰ ਕੋਈ ਮਤਲਬ
ਫਿਰ ਵੀ ਤੁਸੀਂ
ਸਾਨੂੰ ਮਤਲਬ ਨਹੀਂ ਕੋਈ ਸਾਡੇ ਵਾਸਤੇ ਇੰਨਾ ਹੈ ਕਿ ਜੇ ਬੰਦਾ ਆਇਆ ਸਾਡੇ ਕੋਲ ਤਾਂ ਕੋਈ ਗੱਲ ਨਹੀਂ ਜੇ ਨਹੀਂ ਵੀ ਸਾਨੂੰ ਚੰਗਾ ਸਮਝਦਾ ਹੋ ਸਕਦਾ ਸਾਡੇ ਨੇੜੇ ਨੇੜੇ ਦੇ ਪਿੰਡਾਂ ਵਿੱਚ ਕੁਝ ਬੰਦੇ ਮੇਰੀ ਸੋਚ ਨਾਲ ਵੀ ਸਹਿਮਤ ਨਾ ਹੋਣ ਮੇਰੇ ਨਾਲ ਵੀ ਸਹਿਮਤ ਨਾ ਹੋਣ
ਜੀ
ਪਰ ਉਹਨਾਂ ਨੂੰ ਡਾਕਟਰ ਕੋਲ ਆਉਣਾ ਉਹਨਾਂ ਨੇ ਦਵਾਈ ਲੈਣੀ ਸਾਡੇ ਵਾਸਤੇ ਤਾਂ ਕੋਈ ਆ ਗਿਆ ਹੁਣ ਲੰਗਰ ਦੇ ਵਿੱਚ ਹਜ਼ਾਰਾਂ ਬੰਦੇ ਪ੍ਰਸ਼ਾਦਾ ਛਕਣ ਆਉਂਦੇ
ਜੀ
ਹੁਣ ਆਪਾਂ 5,000 ਦੇ ਨੇੜੇ ਤੇੜੇ ਬੰਦੇ ਦੀ ਰੋਟੀ ਬਣਾਉਂਦੇ ਹਾਂ
ਜੀ ਜੀ
ਮੈਨੂੰ ਲੱਗਿਆ ਜਿੱਥੇ ਇਹ ਆਉਂਦੇ ਨੇ ਉੱਥੇ ਲੋੜਵੰਦ ਦਵਾਈ ਵਾਲੇ ਵੀ
ਆਉਂਦੇ ਬਿਲਕੁਲ
ਸੋ ਇਹ ਸ਼ੁਰੂ ਕੀਤਾ
ਜੀ
ਤੇ ਉਹ ਡਾਕਟਰ ਦਵਾਈ ਫ੍ਰੀ ਦਿੰਦੇ ਆ ਆਪਾਂ ਸਾਰੀ ਜਿੰਨੀ ਡਾਕਟਰ
ਲੈ ਦੇਖੀ ਬਿਲਕੁਲ
ਚੈੱਕਅਪ ਫ੍ਰੀ ਕਰਦੇ ਆ ਉਸ ਤੋਂ ਬਾਅਦ ਹੈਗਾ ਅੱਗੇ ਟੈਸਟ ਨੇ ਉਹ ਵੀ ਜਿਹੜਾ ਬਾਹਰ 3,000 ਦਾ ਹੋ ਰਿਹਾ ਉਹ 300 ਦਾ ਹੋ
ਰਿਹਾ ਜੀ ਬਿਲਕੁਲ
400 ਦਾ ਹੋ
ਜਾਂਦਾ
ਮਤਲਬ ਜਿਹੜਾ ਅਗਲੇ ਦਾ 2,500-2,000 ਰੁਪਏ
ਬਚ
ਜਾਂਦਾ
ਜੀ
ਫਿਊਚਰ ਦੇ ਵਿੱਚ ਸੋਚਦੇ ਹਾਂ ਵੀ ਜੇ ਚੰਗਾ ਹੋਇਆ ਕੁਛ ਤਾਂ ਅਸੀਂ ਅਲਟਰਾਸਾਊਂਡ ਵਗੈਰਾ ਵੀ ਕਰੀਏ ਐਕਸਰੇ ਕਰੀਏ ਹੌਲੀ ਹੌਲੀ ਸਹਿਯੋਗ ਹੋਇਆ ਜੇ ਕਿਸੇ ਦਾ ਤੇ ਆਪਾਂ ਉਹਨੂੰ ਹੋਰ ਵੀ ਵੱਡੇ ਰੂਪ ਵਿੱਚ
ਚਲਾਈਏ ਮੈਂ ਇੱਕ ਵੀਡੀਓ ਦੇਖੀ ਸੀ ਬਾਬਾ ਜੀ ਤੁਹਾਡੀ ਜਿਹਦੇ 'ਚ ਉਹੀ ਤੁਸੀਂ ਗੱਲ ਕਰ ਰਹੇ ਹੋ ਕਿ ਪੈਰਾਂ ਤੱਕ ਤੋਂ ਬਰਾਬਰ ਬਿਠਾਉਣ ਵਾਲਾ ਜਿਹੜਾ ਸਫ਼ਰ ਹੈ ਇਹ ਬੜਾ ਔਖਾ ਹੈ ਜਿਹਨੂੰ ਇੱਕ ਵਾਰੀ ਜ਼ਿੰਦਗੀ ਦੇ ਵਿੱਚ ਆਪਣੇ ਨੀਚੇ ਬਿਠਾਉਣ ਦੀ ਲੋਕਾਂ ਨੂੰ ਆਦਤ ਪੈ ਜਾਵੇ ਪੂਜਾ ਕਰਾਉਣ ਦੀ ਆਦਤ ਪੈ ਜਾਵੇ ਉਹ ਜਲਦੀ ਬਰਾਬਰ ਨਹੀਂ ਬਿਠਾ ਸਕਦਾ ਤੁਸੀਂ ਇਹ ਆਪਣੇ ਆਪ 'ਚੋਂ ਐਡੀ ਵੱਡੀ ਚੀਜ਼ ਕਿਵੇਂ ਬਦਲੇ ਕਿਵੇਂ ਕੱਢੀ ਕਿ ਤੁਸੀਂ ਜਦੋਂ ਮੈਨੂੰ ਵੀ ਮੈਨੂੰ ਬੜੀ ਈਜ਼ੀ ਅਪਰੋਚ ਲੱਗੀ ਤੁਹਾਡੇ ਨਾਲ ਮੈਂ ਤੁਹਾਡੇ ਨਾਲ ਫੋਨ 'ਤੇ ਗੱਲ ਕਰਨੀ ਹੋਵੇ ਮੈਨੂੰ ਇੰਨਾ ਔਖਾ ਨਹੀਂ ਹੋਣਾ ਪੈਂਦਾ ਔਰ ਮੈਨੂੰ ਲੱਗਦਾ ਕਿ ਜੇ ਤੁਹਾਡੀ ਜਗ੍ਹਾ ਕੋਈ ਹੋਰ ਹੋਵੇ ਤਾਂ 20-20 ਦਿਨ ਦੀ ਵੇਟਿੰਗ ਹੈ ਤੁਸੀਂ ਬੜਾ ਈਜ਼ੀ ਲੋਕਾਂ ਨੂੰ ਮਿਲ ਲੈਂਦੇ ਹੋ ਬੜਾ ਈਜ਼ੀ ਅਪਰੋਚ ਔਰ ਇੰਨਾ ਕੁਛ ਹੋਣ ਦੇ ਬਾਵਜੂਦ ਇਹਦੇ 'ਚ ਕੀ ਗੁਰੂ ਸਾਹਿਬ ਦੀ ਕਿਰਪਾ ਸਮਝਦੇ ਹੋ
ਇਹ ਹੈਗਾ ਸਿਰਫ ਸੋਚ ਬਦਲਣ ਦਾ ਨਤੀਜਾ
ਜੀ
ਇਨਸਾਨੀਅਤ ਨੂੰ ਪਿਆਰ ਕਰਨਾ
ਜੀ
ਮੇਰੇ ਵਾਸਤੇ ਜੇ ਇਨਸਾਨ ਇਨਸਾਨ ਹੈ ਫਿਰ ਮੈਂ ਕਿਵੇਂ ਕਹੂੰਗਾ ਯਾਰ ਤੂੰ ਪੈਰਾਂ 'ਚ ਬਹਿ ਜਾ
ਜੀ
ਮੈਂ ਪ੍ਰਚਾਰਕ
ਜੀ
ਮੈਂ ਬੋਲ ਲੈਂਦਾ
ਜੀ
ਮੈਂ ਪੜ੍ਹਦਾ
ਜੀ
ਮੈਂ ਸਮਝਦਾ ਮੈਂ ਸਮਝਾ ਲੈਂਦਾ
ਜੀ
ਪਰ ਜਿਹਨੂੰ ਮੈਂ ਪੈਰਾਂ 'ਚ ਬਿਠਾਉਣ ਲੱਗਾ
ਜੀ
ਉਹ ਆਪਣੇ ਬੱਚੇ ਪਾਲਦਾ
ਜੀ
10 ਘੰਟੇ ਡਿਊਟੀ ਕਰਦਾ
ਜੀ
12 ਘੰਟੇ ਜੋਬ ਕਰਦਾ
ਜੀ
ਫਿਰ ਉਹ ਮਾਂ ਪਿਓ ਨੂੰ ਸਾਂਭਦਾ ਉਹ ਉਹਦੀਆਂ ਆਪਣੀਆਂ ਜ਼ਿੰਮੇਵਾਰੀਆਂ ਨੇ
ਬਿਲਕੁਲ
ਉਹ ਘੱਟ ਕਿਵੇਂ ਹੋਇਆ ਮੇਰੇ ਤੋਂ
ਬਿਲਕੁਲ
ਉਹਦੇ ਵਿੱਚ ਇਹੋ ਜਿਹਾ ਕੀ ਹੈ ਕਿ ਉਹ ਮੇਰੇ ਪੈਰਾਂ 'ਚ ਬੈਠੇ
ਜੀ
ਮੈਂ ਉੱਚਾ ਬੈਠਾ
ਜੀ
ਮੈਂ ਆਪਣੀ ਲਾਈਨ ਵਿੱਚ ਮਾਰ ਉਹ ਆਪਣੀ ਲਾਈਨ ਵਿੱਚ ਮਾਰ ਮੈਂ ਸਟੇਜ 'ਤੇ ਆਮ ਕਹਿੰਦਾ ਹੁੰਦਾ
ਜੀ
ਵੀ ਘੱਟ ਕਿਉਂ ਸਮਝਦੇ ਹੋ ਆਪਣੇ ਆਪ ਨੂੰ
ਜੀ
ਜੇ ਨਾਲੀਆਂ ਸਾਫ਼ ਕਰਨ ਵਾਲੇ ਨਾ ਹੋਏ ਇੱਥੇ ਤਾਂ ਗੰਦ ਪੈ ਜਾਏਗਾ
ਜੀ
ਉਹਦੀ ਵੀ ਸਮਾਜ ਨੂੰ ਲੋੜ ਹੈ
ਬਿਲਕੁਲ
ਹਨਾ
ਬਿਲਕੁਲ
ਨੇਚਰ ਦੇ ਵਿੱਚ ਕੀੜੇ ਨਾ ਹੋਏ
ਬਿਲਕੁਲ
ਤਾਂ ਦਰਖਤ ਵੀ ਨਹੀਂ ਹੋਣੇ ਸਬਜ਼ੀਆਂ ਵੀ ਨਹੀਂ ਹੋਣੇ
ਬਿਲਕੁਲ ਸਹੀ ਗੱਲ ਹੈ
ਇਹ ਸਾਰਾ ਕੁਝ ਤਾਂ ਹੀ ਹੈ ਪੋਸੀਬਲ ਹੈ ਸੋ ਅਸੀਂ ਕਿੱਦਾਂ ਸਮਝ ਸਕਦੇ ਹਾਂ ਵੀ ਇਹ ਮੇਰੇ ਪੈਰਾਂ 'ਚ ਬਹਿਣ ਦੇ ਯੋਗ ਹੈ
ਜੀ
ਹਰ ਬੰਦਾ ਆਪਣੇ ਥਾਂ 'ਤੇ ਪਰਫੈਕਟ ਹੈ
ਜੀ
ਆਪਣੀ ਲਾਈਫ 'ਚੋਂ ਪਰਫੈਕਟ ਹੋ ਸਕਦਾ ਔਰ ਜੇ ਉਹ ਘੱਟ ਹੈ ਅੱਜ
ਜੀ
ਕਿਸੇ ਤਰ੍ਹਾਂ ਨਾਲ ਫੇਲ ਹੋ ਗਿਆ ਜਾਂ ਉਹ ਬੰਦਾ ਗਲਤ ਪਾਸੇ ਚਲਿਆ ਗਿਆ
ਜੀ
ਤਾਂ ਉਹਦੇ ਕੋਲ ਚਾਂਸ ਹੈ ਉਹ ਸੁਧਰ ਵੀ ਸਕਦਾ ਆਪਸ਼ਨ ਬਹੁਤ ਹੈ ਸੋ ਇਸ ਕਰਕੇ ਅਸੀਂ ਕਿਸੇ ਨੂੰ ਕਿਉਂ ਥੱਲੇ ਬਿਠਾਈਏ ਅਸੀਂ ਭਰਾ ਬਣਾਈਏ ਦੋਸਤ ਬਣਾਈਏ ਇਹਦਾ ਨੁਕਸਾਨ ਵੀ ਹੁੰਦਾ
ਜੀ
ਸਾਡਾ ਸਮਾਜ ਇੰਨਾ ਵਿਕਸਿਤ ਨਹੀਂ ਹੈਗਾ
ਜੀ
ਸੱਚ ਇਹ ਹੈ ਇੱਕ ਪੁਜਾਰੀਆਂ ਨੇ ਲੋਕਾਂ ਨੂੰ ਪੈਰਾਂ 'ਚ ਬਿਠਾਇਆ
ਜੀ
ਕਈਆਂ ਨੂੰ ਮੰਦਰਾਂ ਤੋਂ ਬਾਹਰ ਬਿਠਾਇਆ ਕਈ ਕੁਛ ਕੀਤਾ ਸਾਡੇ ਲੋਕ ਵੀ ਇੱਦਾਂ ਦੇ ਨੇ ਜਿਹੜੇ ਕਹਿੰਦੇ ਨੇ ਸਾਨੂੰ ਪੈਰਾਂ 'ਚ ਹੀ ਬਿਠਾਇਆ ਜਾਵੇ
ਜੀ
ਮੇਰੇ ਬੰਦੇ ਇੱਦਾਂ ਦੇ ਹੈਗੇ ਨੇ
ਜੀ
ਜਿਹੜੇ ਅੱਜ ਮੇਰੇ ਵਿਰੋਧ 'ਚ ਨੇ
ਜੀ
ਜਿੰਨਾ ਚਿਰ ਉਹਨਾਂ ਨੂੰ ਮੈਂ ਪੈਰਾਂ 'ਚ ਬਿਠਾਇਆ ਸਿਰ 'ਤੇ ਹੱਥ ਰੱਖਿਆ ਉਹ ਮੈਨੂੰ ਮਹਾਰਾਜ ਮਹਾਰਾਜ ਬਾਬਾ ਜੀ ਕਹਿੰਦੇ ਸੀ
ਜੀ
ਉਹਨਾਂ ਚਿਰ ਮੇਰੇ ਚਰਨ ਪਵਾਓ ਘਰਾਂ 'ਚ
ਜੀ ਜੀ
ਉਹਨਾਂ ਚਿਰ ਉਹ ਮੈਨੂੰ ਪੂਜਦੇ ਸੀ
ਜੀ
ਜਿੱਦਣ ਮੈਂ ਕਹਿਤਾ ਇਹ ਕੁਛ ਨਹੀਂ ਹੁੰਦਾ ਬਕਵਾਸ ਹੈ
ਜੀ
ਆਪਾਂ ਭਰਾ ਆ ਆਪਣੇ 'ਚ ਕੀ ਫਰਕ ਹੈ
ਜੀ
ਉਹਨਾਂ ਨੂੰ ਮੈਂ ਬਰਾਬਰ ਬਿਠਾ ਦਿੱਤਾ ਉਹ ਬਰਾਬਰ ਬੈਠੇ ਨੇ ਉਹ ਕਿਸੇ ਹੋਰ ਦੇ ਪੈਰਾਂ 'ਚ ਬੈਠ ਗਏ ਉਹ ਹੋਰ ਦੇ ਚਰਨ ਪਵਾਉਣ ਲੱਗ ਗਏ
ਜੀ
ਉਹ ਹੋਰ ਦਾ ਆਸ਼ੀਰਵਾਦ ਲੈਣ ਲੱਗ ਗਏ ਕਿਉਂਕਿ ਉਹ ਆਪਣੇ ਆਪ ਨੂੰ ਇੱਦਾਂ ਹੀ ਸਮਝ ਚੁੱਕੇ ਨੇ ਕਿ ਅਸੀਂ ਥੱਲੇ ਹੀ ਹਾਂ ਅਤੇ ਇਹ ਸਾਰਾ ਕੁਛ ਉਹ ਪੈਰਾਂ 'ਚ ਹੀ ਬਹਿਣਾ ਚਾਹੁੰਦੇ ਨੇ ਸਾਡਾ ਸਮਾਜ ਹੀ ਇੱਦਾਂ ਦਾ
ਜੀ
ਇਹ ਸਾਡਾ ਜਿਹੜਾ ਸਮਾਜ ਹੈ ਇਹ ਅਸਲ 'ਚ ਛਿੱਤਰ ਖਾਣਾ ਵੀ ਚਾਹੁੰਦਾ
ਜੀ
ਇਹ ਪੈਰਾਂ 'ਚ ਬਹਿਣਾ ਵੀ ਚਾਹੁੰਦਾ ਇਹ ਚਾਹੁੰਦੇ ਨੇ ਕਿ ਸਾਨੂੰ ਟ੍ਰੀਟ ਹੀ ਇੱਦਾਂ ਕਰੋ ਬਹੁਤ ਲੋਕ ਇੱਦਾਂ ਦੇ ਹੈਗੇ
ਜੀ
ਤੁਸੀਂ ਬਰਾਬਰ ਬਿਠਾਉਂਦੇ ਹੋ ਭੈਣ ਜੀ ਭਰਾ ਕਹਿੰਦੇ ਹੋ ਤੁਸੀਂ ਆਪਣਾ ਵੱਡੇ ਭਰਾ ਕਹਿੰਦੇ ਹੋ ਅਤੇ ਕਈ ਸਾਥ ਛੱਡ ਜਾਂਦੇ ਨੇ
ਬਿਲਕੁਲ
ਉਹ ਸਾਥ ਵੀ ਛੱਡ ਗਏ ਕਈ
ਬਿਲਕੁਲ
ਉਹਨਾਂ ਨੇ ਕਈਆਂ ਨੇ ਆਪਣਾ ਸਾਥ ਦੇਣਾ ਵੀ ਛੱਡਤਾ ਉਹ ਕਹਿੰਦੇ ਜੀ ਹੁਣ ਫਿਰ ਸਾਨੂੰ ਕੀ ਲੋੜ ਹੈ ਅਸੀਂ ਤਾਂ ਫਿਰ ਕਈ ਹੰਕਾਰ 'ਚ ਆ ਗਏ
ਜੀ
ਕਈ ਜ਼ਿਆਦਾ ਹੀ ਹੰਕਾਰ 'ਚ ਚਲੇ ਗਏ
ਬਿਲਕੁਲ
ਉਹ ਕਹਿੰਦੇ ਤੂੰ ਕੀ ਹੈ ਫਿਰ
ਜੀ
ਹੁਣ ਆਪਾਂ ਕਿਸੇ ਨੂੰ ਬਰਾਬਰ ਬਿਠਾ ਲਿਆ
ਜੀ ਜੀ ਜੀ
ਆਪਾਂ ਇੱਦਾਂ ਬੈਠੇ ਹਾਂ
ਜੀ
ਅਗਲਾ ਵੀ ਬੈਠਾ
ਜੀ
ਵੀ ਵਾਹ ਜੀ ਵਾਹ ਜਾਂ ਤਾਂ ਬਹੁਤ ਸੋਹਣੀ ਗੱਲ ਹੈ ਇਹ ਹੋ ਗਿਆ ਬਰਾਬਰ
ਜੀ
ਇੱਕ ਬੰਦੇ ਨੂੰ ਤੁਸੀਂ ਕਿਹਾ ਵੀ ਆ ਜਾ ਤੂੰ ਇੱਥੇ ਬੈਠ ਉਹ ਕਹਿੰਦਾ ਅੱਛਾ ਉਹਨੇ ਕੀ ਕੀਤਾ ਲੱਤ ਐਂ ਕਰ ਲਈ ਜੁੱਤਾ ਇੱਦਾਂ ਕਰ ਲਿਆ ਅਤੇ ਆਹ ਹੱਥ ਇੱਦਾਂ ਕਰ ਲਿਆ ਇਹ ਵੀ ਇੱਕ ਤਰੀਕਾ ਤੇ
ਬਿਲਕੁਲ ਬਿਲਕੁਲ ਬਿਲਕੁਲ
ਉਹ ਇੱਥੇ ਚਲਿਆ ਗਿਆ ਉਹ ਕਹਿੰਦਾ ਅੱਛਾ ਫਿਰ ਤੂੰ ਕੀ ਹੈ
ਜੀ ਜੀ ਜੀ
ਤੂੰ ਹੁਣ ਮੈਨੂੰ ਬਰਾਬਰ ਬਿਠਾ
ਜੀ ਜੀ ਸਮਝ ਗਿਆ
ਜਾਂ ਤਾਂ ਬੰਦਾ ਇੱਦਾਂ ਹੀ ਹੋ ਜਾਂਦਾ
ਬਿਲਕੁਲ
ਤੇ ਜਾਂ ਫਿਰ ਬੰਦਾ ਕਹਿੰਦਾ ਮੈਨੂੰ ਪੈਰਾਂ 'ਚ
ਬਿਲਕੁਲ
ਪਰ ਬੈਲੈਂਸ ਜਿਹੜਾ ਕਰਨਾ ਹੈ ਨਾ ਉਹ ਬਹੁਤ ਘੱਟ ਲੋਕਾਂ ਨੂੰ ਆਉਂਦਾ ਉਸ ਚੀਜ਼ ਨੂੰ ਪੂਰੀ ਤਰ੍ਹਾਂ ਨਾਲ ਸਮਝਣਾ ਉਹ ਬਹੁਤ ਘੱਟ ਲੋਕਾਂ ਨੂੰ
ਆਉਂਦਾ ਜੀ
ਹਾਂ
ਭਾਅ ਜੀ ਇੱਕ ਸਫਲ ਜ਼ਿੰਦਗੀ ਜਿੱਦਾਂ ਮੇਰੇ ਮਨ 'ਚ ਬੜਾ ਖਿਆਲ ਆਉਂਦਾ ਕਿ ਮੈਂ ਇੱਕ ਸਫਲ ਜ਼ਿੰਦਗੀ ਪੂਰੀ ਕਰਕੇ ਜਾਵਾਂ ਦੁਨੀਆ ਦੇ ਵਿੱਚ ਜਿੱਦਾਂ ਮੂਸੇ ਵਾਲਾ ਬਾਈ ਸੀਗਾ ਉਹ ਵੀ ਤੁਹਾਡੇ ਕੋਲ ਲਾਉਂਦੇ ਸੀ ਬਹੁਤ ਤੁਹਾਡੇ ਨਾਲ ਗੱਲਾਂ ਕਰਦੇ ਸੀਗੇ ਮੇਰਾ ਵੀ ਬਹੁਤ ਸੀਗਾ ਉਹਦੇ ਨਾਲ ਅਤੇ ਪਰ ਛੋਟੀ ਉਮਰ ਦੇ ਵਿੱਚ ਚਲਾ ਗਿਆ ਸਾਡੇ ਵਰਗੇ ਯੰਗਸਟਰਸ ਇਸ ਉਮਰ ਦੇ ਵਿੱਚ ਬੜਾ ਜਨੂਨ ਹੁੰਦਾ ਕਿ ਮੈਂ ਬਦਲਾਂ ਅਸੀਂ ਜਿੱਦਾਂ ਤੁਸੀਂ ਗੱਲ ਕੀਤੀ ਕਿ ਕੋਈ ਜਿਹੜੇ ਤੁਹਾਡੇ ਛੋਟੇ ਭੈਣ ਭਰਾ ਨਹੀਂ ਸਮਝਦੇ ਜਿਨ੍ਹਾਂ ਨੂੰ ਆਦਤ ਪਈ ਹੋਈ ਹੈ ਕਿ ਨਹੀਂ ਆਪਾਂ ਬਰਾਬਰ ਨਹੀਂ ਹੈਗੇ ਇਹ ਸਾਡੇ ਤੋਂ ਵੱਡੇ ਨੇ ਜਾਂ ਇਹ ਕੁਛ ਲੋਕ ਸੋਚਦੇ ਨੇ ਕਿ ਸਾਡੇ ਤੋਂ ਛੋਟੇ ਨੇ ਉਹ ਚੀਜ਼ਾਂ ਕਿੱਦਾਂ ਦੂਰ ਕੀਤੀਆਂ ਜਾਂ ਜਿੱਦਾਂ ਮੇਰੇ ਮਨ 'ਚ ਹਮੇਸ਼ਾ ਰਹਿੰਦਾ ਕਿ ਮੈਂ ਇੱਕ ਇੱਕ ਸਾਹ ਆਪਣੇ ਪੰਜਾਬ ਦੇ ਲੋਕਾਂ ਲਈ ਲਾਵਾਂ ਪਰ ਫਿਰ ਵੀ ਮੈਂ ਸਮਝਾ ਨਹੀਂ ਪਾਉਂਦਾ ਲੋਕਾਂ ਨੂੰ ਉਹ ਮੇਰਾ ਮਕਸਦ ਸਮਝਦੇ ਨੇ ਇਸ ਗੱਲ ਪਿੱਛੇ ਕੋਈ ਮੇਰਾ ਮਤਲਬ ਸਮਝਦੇ ਨੇ ਪਰੂਫ ਕਿੱਦਾਂ ਕਰ ਪਾਈਏ ਉਹਨਾਂ ਨੂੰ ਕਿ ਯਾਰ ਸਾਡਾ ਇਸ ਕਾਰਜ ਪਿੱਛੇ ਕੋਈ ਮਕਸਦ ਨਹੀਂ ਹੈ ਕੁਛ ਅਸੀਂ ਅਚੀਵ ਨਹੀਂ ਕਰਨਾ ਚਾਹੁੰਦੇ ਜੇ ਹੋਇਆ ਵੀ ਤਾਂ ਗੁਰਸਾਹਿਬ ਜਾਣਦੇ ਨੇ ਉਹ ਸਾਨੂੰ ਸਜ਼ਾ ਦੇ ਦੇਣਗੇ ਤਾਂ ਹੋਰ ਲੋਕਾਂ ਨੂੰ ਇਸ ਕਾਰਜ ਵੱਲ ਜੋੜਨ ਦੇ ਵਿੱਚ ਕਿੱਦਾਂ ਅਸੀਂ ਸਫਲ ਹੋ ਸਕਦੇ
ਨਹੀਂ ਮੈਨੂੰ ਇਹ ਲੱਗਦਾ ਹੈ ਅਨਮੋਲ ਜੀ ਜੋੜਿਆ ਨਹੀਂ ਜਾਂਦਾ ਜੁੜਿਆ ਜਾਂਦਾ
ਜੀ
ਜਿਹੜੀ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਜਗ੍ਹਾ ਆਉਂਦਾ ਹੈ ਕਿ ਮੂਰਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ
ਜੀ
ਤੁਹਾਨੂੰ ਲੱਗਦਾ ਹੈ ਕਿ ਤੁਸੀਂ ਲੋਕਾਂ ਨੂੰ ਸਮਝਾ ਸਕਦੇ ਹੋ ਕਹਿੰਦੇ ਤੁਹਾਡੇ ਵੱਸ ਦੀ ਗੱਲ ਨਹੀਂ ਇਸੇ ਸ਼ਬਦ ਵਿੱਚ ਆਉਂਦਾ ਹੈ ਮਨ ਹੀ ਨਾਲ ਝਗੜਾ ਮਨ ਹੀ ਨਾਲ ਸੱਥ ਮਨ ਹੀ ਮੰਝ ਸਮਾਏ ਜੇ ਤੁਸੀਂ ਕੰਮ ਕਰਨਾ ਹੈ ਨਾ ਕੋਈ ਤਾਂ ਆਪਣੇ ਆਪ 'ਤੇ ਕਰੋ
ਜੀ
ਪ੍ਰੂਵ ਕਰਨਾ ਹੈ ਆਪਣੇ ਆਪ ਨੂੰ ਕਰੋ
ਜੀ
ਜੇ ਤੁਸੀਂ ਜੋ ਹੈਗੇ ਹੋ ਉਹ ਆਪਣੇ ਆਪ ਨੂੰ ਕਹੋ ਵੀ ਮੈਂ ਆਹ ਕਰ ਲਿਆ ਮੈਂ ਇੱਥੇ ਸਹੀ ਹਾਂ ਆਪਣੀ ਕਚਹਿਰੀ ਦੇ ਵਿੱਚ ਜੇ ਤੁਸੀਂ ਸਹੀ ਹੋ ਨਾ
ਜੀ
ਤੁਸੀਂ ਇਹ ਨਾ ਵੇਖੋ ਕਿ ਲੋਕ ਕੀ ਕਹਿੰਦੇ
ਜੀ
ਦੁਨੀਆ ਕੀ ਕਹਿੰਦੀ ਹੈ ਕਿਉਂਕਿ ਜੇ ਅਸੀਂ ਕਹਾਂਗੇ ਵੀ ਲੋਕਾਂ ਨੂੰ ਸਮਝਾ ਲਵਾਂਗੇ ਦੁਨੀਆ ਨੂੰ ਸਮਝਾ ਲਵਾਂਗੇ ਅਸੀਂ ਕਦੇ ਨਹੀਂ ਸਮਝਾ ਸਕਦੇ
ਜੀ
ਹੁਣ ਮੰਨ ਲਓ ਤੁਹਾਡੀ ਏਜ ਕਿੰਨੀ ਹੈ ਇਸ
ਵੇਲੇ ਮੇਰੀ 26 ਜੀ
26 ਸਾਲ ਦੀ ਉਮਰ ਹੈ ਹੁਣ 26 ਸਾਲ ਦੇ ਮੁੰਡੇ ਜਿਹੜੇ ਨੇ ਕਈ ਬਿਲਕੁਲ ਹੀ ਮਤਲਬ ਬਰੀਡ ਹੀ ਇੱਦਾਂ ਦੀ ਹੈ
ਜੀ
ਉਹਨਾਂ ਨੇ ਆਪਣੇ ਆਪ ਨੂੰ ਇੱਦਾਂ ਦੇ ਬਣਾਇਆ ਹੋਇਆ ਵੀ ਉਹਨਾਂ ਨੂੰ ਇੱਕ ਗੱਲ ਵੀ ਨਹੀਂ ਆਉਂਦੀ
ਜੀ
ਹੁਣ ਤੁਹਾਡਾ ਜਿਹੜਾ ਆ ਉਹ ਪੁਆਇੰਟ ਆਫ ਵਿਊ ਵਧੀਆ
ਜੀ
ਗੱਲ ਨੂੰ ਸਮਝਣ ਦਾ ਵੀ ਮਤਲਬ ਗੱਲ ਬੋਲੋਗੇ ਤਾਂ ਜੇ ਸਮਝੋ
ਬਿਲਕੁਲ ਜੀ
ਸੁਣੋਗੇ
ਜੀ
ਹੁਣ ਗੱਲ ਸੁਣੀ ਜਾ ਰਹੀ ਹੈ
ਜੀ
ਫਿਰ ਸੋਹਣੇ ਢੰਗ ਨਾਲ ਗੱਲ ਕਰੋਗੇ
ਜੀ
ਇਹ ਇੱਕ ਤਰ੍ਹਾਂ ਦੀ ਨਸਲ ਹੈ
ਜੀ
ਬਰੀਡ ਹੈ ਇੱਕ ਤਰ੍ਹਾਂ
ਜੀ
ਮਤਲਬ ਮੂਸੇ ਵਾਲਾ ਇੱਕ ਵੱਖਰੀ ਬਰੀਡ ਸੀ
ਜੀ
ਉਹ ਵੱਖਰੇ ਤਰ੍ਹਾਂ ਦਾ ਬੰਦਾ ਸੀ
ਜੀ
ਰਹਿੰਦੀ ਖੁੰਦੀ ਉਹਨੇ ਕੁਛ ਐਜੂਕੇਸ਼ਨ ਇੱਦਾਂ ਦੀ ਲਈ
ਜੀ
ਉਹ ਜਿਹੜੇ ਕੰਮ 'ਚ ਪੈਂਦਾ ਸੀ ਉਹਨੂੰ ਵਿੱਚ ਪੈ ਜਾਂਦਾ ਸੀ ਪੂਰੀ ਤਰ੍ਹਾਂ ਪੜ੍ਹਦਾ ਸੀ ਦੇਖਦਾ ਸੀ ਨੈੱਟ 'ਤੇ ਲੱਭਦਾ ਸੀ ਖੋਜ ਕਰਦਾ ਸੀ
ਜੀ
ਉਹ ਬੰਦਾ ਤਾਂ ਮੂਸੇ ਵਾਲਾ ਬਣਿਆ
ਜੀ
ਸੋ ਇਸ ਕਰਕੇ ਸਾਰਿਆਂ ਦੇ ਵਿੱਚ ਇਹ ਕੁਆਲਿਟੀ ਨਹੀਂ ਹੁੰਦੀ
ਜੀ
ਉਹਨਾਂ 'ਚ ਹੋ ਸਕਦੀ ਹੈ ਜਿਹੜੇ ਆਪਣੇ ਆਪ 'ਚ ਇਹ ਚੀਜ਼ ਕਰਨੀ ਚਾਹੁਣਗੇ
ਜੀ
ਸੋ ਸਾਰੇ ਕਰਨੀ ਵੀ ਚਾਹੁਣ ਕਈ ਕਈ ਤਾਂ ਵੀ ਨਹੀਂ ਕਰ ਸਕਦੇ
ਕਈ
ਨਸਲ ਹੀ ਇੱਦਾਂ ਦੀ
ਜੀ
ਮਤਲਬ ਉਹਨਾਂ ਨੇ ਦੂਜੇ ਪਾਸੇ ਹੀ ਜ਼ਿਆਦਾ ਜਾਣਾ
ਜੀ
ਸੋ ਸਾਰਿਆਂ ਨੂੰ ਨਹੀਂ ਆਪਾਂ ਕਰ ਸਕਦੇ
ਜੀ
ਅਸੀਂ ਕੋਸ਼ਿਸ਼ ਕਰੀਏ ਕਿ ਆਪਣੇ ਆਪ ਵਿੱਚ ਸੁਧਾਰ ਲਿਆਈਏ
ਜੀ
ਮੈਂ ਪਿਛਲੇ ਸਾਲ ਨਾਲੋਂ ਐਤਕੀ ਪਰਫੈਕਟ ਹੋਇਆ
ਜੀ
ਇਸ ਸਾਲੋਂ ਨਾਲੋਂ ਮੈਂ ਅਗਲੇ ਸਾਲ ਕੁਛ ਨਵਾਂ ਕਰਾਂਗਾ
ਜੀ
ਅਗਲੇ ਸਾਲ ਮੈਂ ਹੋਰ ਨਵਾਂ
ਜੀ
ਅਸੀਂ ਇੱਦਾਂ ਦੀਆਂ ਚੀਜ਼ਾਂ ਲੈ ਕੇ ਆਈਏ
ਜੀ
ਤਾਂ ਸੌਖੇ ਰਵਾਂਗੇ
ਮੇਰੇ ਮਨ 'ਚ ਨਾ ਬਾਬਾ ਜੀ ਹਮੇਸ਼ਾ ਇੱਕ ਖਿਆਲ ਵਾਰ ਵਾਰ ਉੱਠਦਾ ਹੈ ਕਿ ਪਤਾ ਨਹੀਂ ਕਦੋਂ ਕਿਹੜਾ ਪਲ ਆਖਰੀ ਹੋ ਜਾਵੇ ਔਰ ਮੈਂ ਜਿਹਦੇ ਨਾਲ ਗੱਲਾਂ ਕਰਦਾ ਕਹਿੰਦਾ ਇੰਨੀ ਛੋਟੀ ਉਮਰ ਦੇ ਵਿੱਚ ਇੱਦਾਂ ਦੀ ਗੱਲਾਂ ਨਹੀਂ ਕਰਦੇ ਪਰ ਮੈਂ ਸ਼ੁਰੂ ਤੋਂ ਹੀ ਜਦੋਂ ਮੈਂ 18-19 ਸਾਲ ਦਾ ਸੀ ਮੈਂ ਆਪਣੇ ਦੋਸਤਾਂ 'ਚ ਇੱਦਾਂ ਦੀਆਂ ਹੀ ਗੱਲਾਂ ਮੈਨੂੰ ਅੱਜ ਵੀ ਯਾਦ ਹੈ ਮੈਂ ਕਾਲਜ ਦੇ ਫਸਟ ਈਅਰ ਸੀਗਾ ਮੇਰਾ ਉਹਨਾਂ ਨੇ ਨਾਮ ਹੀ ਬਾਬਾ ਪਾਤਾ ਸੀ ਕਿ ਐਡੀਆਂ ਗੱਲਾਂ ਉਮਰ ਕਿਹੜੀ ਹੈ ਹੈ ਨਾ ਕਾਲਜ ਆਇਆ ਐਸ਼ ਪ੍ਰਸਤੀ ਕਰੀਏ ਗੇੜੀਆਂ ਮਾਰੀਏ ਤਾਂ ਮੈਨੂੰ ਸ਼ੁਰੂ ਤੋਂ ਹੀ ਬੜਾ ਸ਼ੌਂਕ ਸੀਗਾ ਮੇਰੇ ਪਾਪਾ ਕਰਕੇ ਕਿ ਪਾਪਾ ਮੇਰੇ ਨੇ ਜਿਹੜੇ ਉਹ ਲਵਾਰਸ ਲਾਸ਼ਾਂ ਦਾ ਸੰਸਕਾਰ ਕਰਾਉਂਦੇ ਨੇ ਕਿ ਜਿਹੜੀਆਂ ਡੈੱਡ ਬੋਡੀਜ਼ ਹੁੰਦੀਆਂ ਨੇ ਉਹਨਾਂ ਦਾ ਕਰਾਉਂਦੇ ਨੇ 10 ਸਾਲਾਂ ਤੋਂ ਤਾਂ ਉਹਨਾਂ ਤੋਂ ਹੀ ਮੈਨੂੰ ਹੋ ਗਿਆ
ਫੈਮਿਲੀ
ਸਪੋਰਟ ਹੋ ਗਈ ਤਾਂ ਇੱਕ ਜ਼ਿੰਦਗੀ ਦਾ ਤੁਹਾਨੂੰ ਕੀ ਲੱਗਦਾ ਕਿ ਜਿੱਦਾਂ ਹੁਣ ਮੈਂ ਕੋਸ਼ਿਸ਼ ਕਰਦਾ ਕਿ ਮੈਂ ਪਰਫੈਕਟ ਬੰਦਾ ਬਣਨਾ ਚਾਹੁੰਦਾ ਕਿ ਮੈਨੂੰ ਸਾਰੇ ਪਿਆਰ ਕਰਨ ਮੈਨੂੰ ਕੋਈ ਹੇਟ ਨਾ ਕਰੇ ਕਈ ਵਾਰ ਤੁਹਾਡਾ ਵੀ ਦਿਲ ਕਰਦਾ ਕਿ ਜਿਹੜੇ ਤੁਹਾਨੂੰ ਨਹੀਂ ਸਮਝਦੇ ਉਹਨਾਂ ਨੂੰ ਬਹਿ ਕੇ ਤਸੱਲੀ ਨਾਲ ਸਮਝਾਇਆ ਜਾਵੇ ਇੱਕ ਵਾਰੀ ਕਰਦਾ ਇੱਦਾਂ
ਨਹੀਂ ਸਮਝਣਗੇ ਉਹ ਜਿਹੜੇ ਸਮਝਣਾ ਚਾਹੁੰਣਗੇ
ਜੀ
ਉਹ ਕੁਝ ਹੋਰ ਸਮਝ ਚੁੱਕੇ ਨੇ
ਜੀ
ਉਹਨਾਂ ਨੂੰ ਕਿਸੇ ਹੋਰ ਨੇ ਸਮਝਾ ਦਿੱਤਾ ਆ
ਜੀ
ਉਹਨਾਂ ਦਾ ਨਜ਼ਰੀਆ ਹੀ ਇਦਾਂ ਦਾ ਉਹਨਾਂ ਨੇ ਹਰ ਬੰਦੇ ਨੂੰ ਗਲਤ ਦੇਖਣਾ
ਜੀ
ਹੁਣ ਮੈਂ ਇੱਕਦਮ ਨਹੀਂ ਕਿੱਦਾਂ ਸੋਚਦਾ ਵੀ ਹਰ ਬੰਦਾ ਗਲਤ ਹੈ
ਜੀ
ਕਈਆਂ ਨੂੰ ਵੇਖੀਦਾ ਜਾਂ ਸੁਣੀਦਾ ਪਰ ਉਹਨਾਂ ਦੇ ਦਿਮਾਗ 'ਚ ਹੀ ਫਿੱਟ ਹੋ ਚੁੱਕੀ ਹੈ ਗੱਲ, ਕਿਸੇ ਦੂਜੇ ਬੰਦੇ ਨੂੰ ਸੁਣਨਾ ਵੀ ਨਹੀਂ
ਜੀ।
ਹੁਣ ਮੈਂ ਸੱਚ ਇਹ ਹੈ ਕਿ ਮੈਂ ਸਭ ਨੂੰ ਸੁਣ ਲੈਂਦਾ
ਜੀ।
ਮੈਨੂੰ ਕਈ ਵਾਰੀ ਹੱਸਣ ਕਿ ਵੀ ਇੱਡਾ ਬੋਰਿੰਗ ਬੰਦਾ ਹੈ,
ਦੱਸਿਆ ਜੀ ਉਹਨਾਂ ਨੇ
ਵੀ ਤੁਸੀਂ ਸੁਣ ਹੀ ਜਾਂਦੇ ਹੋ ਬੈਠੇ। ਮੈਂ ਕਹਿੰਦਾ ਮੈਂ ਸੁਣ ਲੈਂਦਾ, ਮੈਨੂੰ ਸੁਣ ਲੈਣ ਦਿਉ, ਮੈਂ ਉਹਨੂੰ ਵੀ ਪੂਰਾ ਪੂਰਾ ਸੁਣਦਾ। ਸਾਡੇ ਬਹੁਤ ਬੰਦੇ ਇੱਦਾਂ ਦੇ ਨੇ ਜਿਨ੍ਹਾਂ ਨੇ ਕਦੇ ਸੁਣਿਆ ਹੀ ਨਹੀਂ,
ਬਿਲਕੁਲ ਜੀ।
ਪੂਰੀ ਪਿਕਚਰ ਦੇਖਣ ਦੀ ਇਹਨਾਂ ਨੂੰ ਆਦਤ ਨਹੀਂ ਹੈਗੀ
ਜੀ,
ਇਹਨਾਂ ਨੇ ਹਿੱਸਾ ਦੇਖਣਾ
ਜੀ।
ਹੁਣ ਕਈ ਬੰਦਿਆਂ ਨੇ ਤੁਹਾਡੀ ਇੰਟਰਵਿਊ ਸੁਣਨੀ, ਆਪਣੀ ਸੁਣ ਲੈਣਗੇ, ਉਹਨਾਂ ਨੇ ਕਦੇ ਪ੍ਰੋਗਰਾਮ ਸੁਣਿਆ ਹੀ ਨਹੀਂ,
ਬਿਲਕੁਲ ਜੀ।
ਤੁਹਾਡੇ ਬਾਰੇ ਵੀ ਇੱਦਾਂ ਹੀ ਹੈ,
ਬਿਲਕੁਲ।
ਸੋ ਤਾਂ ਕਰਕੇ ਜਿਹੜਾ ਇਸ ਲਾਈਨ ਹੈ, ਜਿਹੜੀ ਤੁਹਾਡੀ ਲਾਈਨ ਹੈ
ਜੀ,
ਇਹਦੇ ਵਿੱਚ ਬੰਦੇ ਫੇਕ ਬਹੁਤ ਆਏ ਆ
ਜੀ
ਇਹਦੇ 'ਚ
ਜੀ।
ਮੈਂ ਇੱਦਾਂ ਕਹਿ ਸਕਦਾ ਵੀ 95% ਬੰਦੇ ਫੇਕ ਹੈ
ਜੀ,
5% ਬੰਦੇ ਜੈਨੂਅਨ ਕੰਮ ਕਰ
ਜੀ। ਐਨ ਜੀ ਓ 'ਚ
ਸਾਰੇ ਤਰ੍ਹਾਂ ਦੇ
ਜੀ,
ਮਤਲਬ ਜਿਹੜੇ ਸੇਵਾ ਵਾਲੀ ਗੱਲ ਕਰ ਵਿੱਚ ਹੀ ਸਾਡੇ ਵਾਲੀ ਗੱਲ ਹੈ ਉਹ
ਸੇਵਾ, ਬਿਲਕੁਲ।
ਐਨ ਜੀ ਓ ਕਿਉਂ ਕਹਿਣਾ, ਸਾਡੀ ਵੀ
ਲਾਈਨ, ਬਿਲਕੁਲ ਬਿਲਕੁਲ,
ਸਾਡੀ ਲਾਈਨ
ਜਿੱਥੇ ਲੋਕਾਂ ਦੇ ਭੱਲੇ ਦੀ ਗੱਲ ਆਉਂਦੀ ਹੈ।
ਭਲਾ ਭਲਾ ਲੋਕ ਕਹਿ ਰਹੇ ਨੇ ਪਰ ਭਲਾ ਕਰਨੀ
ਜੀ,
ਜਿਹੜਾ ਸਮਾਜ ਹੈ ਨਾ ਸਾਡਾ
ਜੀ,
ਉਹਦੇ ਵਿੱਚੋਂ ਹੀ ਆਉਣੇ ਨੇ ਨਾ
ਜੀ।
ਤੁਸੀਂ ਇੱਦਾਂ ਤਾਂ ਹੈ ਨਹੀਂ ਗਾ ਵੀ ਜਿਹੜੇ ਸਮਾਜ ਸੇਵੀ ਨੇ
ਜੀ,
ਮੈਂ ਵੀ ਵਿੱਚ ਹਾਂ
ਜੀ,
ਅਸੀਂ ਵੀ ਹੋਸਪਿਟਲ ਚਲਾ ਰਹੇ, ਲੰਗਰ ਲਾਉਂਦੇ ਹਾਂ
ਜੀ।
ਸਮਾਜ ਸੇਵੀ ਕਿਸੇ ਹੋਰ ਦੁਨੀਆ 'ਚੋਂ ਨਹੀਂ ਆਏ
ਜੀ,
ਇਸੇ ਇੰਡੀਆ 'ਚੋਂ ਆਏ ਨੇ
ਜੀ।
ਇੰਡੀਆ ਦੀ ਮੈਂਟੈਲਿਟੀ ਜੇ 95:5 ਦੀ ਰੇਸ਼ੋ ਹੈ ਨਾ
ਜੀ,
ਵਿਗੜਿਆਂ ਦੀ ਅਤੇ ਠੀਕ ਦੀ
ਜੀ,
ਅਤੇ ਉੱਥੋਂ 95:5 ਦੀ ਰੇਸ਼ੋ ਹੀ ਇੱਥੇ ਆਉਣੀ ਹੈ
ਜੀ।
ਇੱਦਾਂ ਨਹੀਂ ਹੋ ਸਕਦਾ, ਇੱਟਾਂ ਪਿੱਲੀਆਂ ਨੇ
ਜੀ,
ਚਾਹੇ ਠੇਕਾ ਬਣਾ ਲਓ
ਜੀ,
ਪਿੱਲਾ ਹੀ ਬਣੋ
ਜੀ,
ਅਤੇ ਚਾਹੇ ਗੁਰਦੁਆਰੇ 'ਤੇ ਲਾ ਦਿਉ
ਜੀ,
ਪਿੱਲੀਆਂ ਹੀ ਹੋਣਗੀਆਂ,
ਬਿਲਕੁਲ।
ਉਹਨਾਂ ਨੇ ਪੱਕ ਨਹੀਂ ਜਾਣਾ,
ਬਿਲਕੁਲ
ਠੀਕ ਹੈ
ਜੀ।
ਸਮਾਜ ਦਾ ਜਿਹੜਾ ਸਾਡਾ ਮਨੁੱਖ ਹੈ ਨਾ ਜੀ ਸਾਡਾ
ਜੀ,
ਉਹ ਪਿੱਲਾ ਹੈ
ਜੀ,
ਕੱਚਾ ਹੈ
ਜੀ,
ਝੂਠਾ ਹੈ, ਬੇਈਮਾਨ ਹੈ। ਉਹਨੂੰ ਚਾਹੇ ਤਾਂ ਤੁਸੀਂ ਸ਼ਰਾਬ ਦੇ ਠੇਕੇ 'ਤੇ ਖਿਲਾਰ ਦਿਓ
ਜੀ,
ਉਹ ਤਾਂ ਵੀ ਬੇਈਮਾਨ ਹੈ
ਜੀ,
ਅਤੇ ਚਾਹੇ ਉਹਨੂੰ ਜਨੇਊ ਪਵਾ ਦਿਉ ਉਹ ਤਾਂ ਵੀ ਬੇਈਮਾਨ
ਜੀ,
ਚਾਹੇ ਗਾਤਰਾ ਕਿਰਪਾਨ ਚੋਲਾ ਪਵਾ ਦਿਉ ਤਾਂ ਵੀ ਬੇਈਮਾਨ
ਜੀ,
ਚਾਹੇ ਐਨ ਜੀ ਓ ਖੁਲਵਾ ਦਿਓ ਤਾਂ ਵੀ ਬੇਈਮਾਨ
ਜੀ। ਸੱਚ ਹੈ ਜੀ,
ਕਿਉਂਕਿ ਇੱਟ ਪਿੱਲੀ ਹੈ
ਜੀ,
ਹੋ ਗਈ ਗੱਲ,
ਬਿਲਕੁਲ।
ਹੁਣ ਇੱਟ ਪੱਕੀ ਹੈ
ਜੀ,
ਠੇਕੇ 'ਤੇ ਲਾ ਦਿਉ
ਜੀ
ਤਾਂ ਵੀ ਮਜ਼ਬੂਤ ਹੈ
ਜੀ,
ਗੁਰਦੁਆਰੇ 'ਤੇ ਲਾ ਦਿਉ ਤਾਂ ਵੀ ਮਜ਼ਬੂਤ ਹੈ, ਮੰਦਰ 'ਤੇ ਲਾ ਦਿਉ ਤਾਂ ਵੀ ਮਜ਼ਬੂਤ
ਜੀ।
ਬੰਦਾ ਚੰਗਾ ਹੈ, ਇਨਸਾਨ ਚੰਗਾ ਹੈ
ਜੀ।
ਹੁਣ ਇਸ ਬੰਦੇ ਨੂੰ ਤੁਸੀਂ ਕਿਸੇ ਵੀ ਫੀਲਡ 'ਚ ਲੈ ਜਾਓ
ਜੀ,
ਕਿਸੇ ਵੀ ਫੀਲਡ 'ਚ
ਜੀ,
ਚਾਹੇ ਰਾਜਨੀਤੀ 'ਚ ਲੈ ਜਾਓ
ਜੀ,
ਇਹ ਤਾਂ ਵੀ ਚੰਗਾ ਹੈ
ਜੀ।
ਚਾਹੇ ਤੁਸੀਂ ਇਹਨੂੰ ਚੋਲਾ ਪਵਾ ਦਿਓ ਇਹ ਤਾਂ ਵੀ ਚੰਗਾ ਹੈ
ਜੀ,
ਇਹਨੂੰ ਐਨ ਜੀ ਖਿਲਾ ਦਿਓ
ਤਾਂ ਵੀ
ਇਹ ਤਾਂ ਵੀ ਚੰਗਾ
ਜੀ।
ਸਮਝ ਆਈ?
ਬਿਲਕੁਲ।
ਹੁਣ ਇਹ ਇਨਸਾਨ ਹੀ ਚੰਗਾ ਹੈ,
ਹਰ ਫੀਲਡ 'ਚ ਹੀ ਚੰਗਾ ਹੈ,
ਕਿਉਂਕਿ 95:5 ਦੀ ਰੇਸ਼ੋ ਹੈ ਸਾਡੀ, ਇਹ ਸੱਚ ਹੈ
ਜੀ।
ਵਿਦੇਸ਼ਾਂ ਦੇ ਵਿੱਚ ਮੰਨ ਲਓ ਅਮੈਰੀਕਾ ਵਿੱਚ ਉੱਥੋਂ ਦੇ ਬੋਰਨ ਬੱਚੇ ਨੇ, ਉਹਨਾਂ ਦੇ ਵਿੱਚ ਰੇਸ਼ੋ ਜਿਹੜੀ ਹੈ 50-50 ਹੈਗੀ।
ਅੱਛਾ ਜੀ,
ਸਾਡੇ
ਫਰਕ ਹੈ,
ਸਾਡੇ 'ਚ ਬਹੁਤ ਘੱਟ ਹੈ। ਸਾਡੇ ਵਿੱਚ ਉਹ ਚੀਜ਼ਾਂ ਲੁੱਟਣਾ, ਮਾਰਨਾ, ਆਪਣਾ ਸਵਾਰਥ, ਸਵਾਰਥੀ ਬਿਰਤੀ ਸਾਡੇ 'ਚ ਹਾਵੀ ਹੈ
ਜੀ,
ਅਸੀਂ ਜ਼ਿਆਦਾ ਸਵਾਰਥੀ
ਜੀ।
ਹੁਣ ਅਨਮੋਲ ਜੀ, ਜਦੋਂ ਨਾ ਇਸ ਤਰ੍ਹਾਂ ਦੇ ਬੰਦੇ ਇਸ ਲਾਈਨ 'ਚ ਆਉਣਗੇ
ਜੀ,
95% ਠੱਗ
ਜੀ,
ਬੇਈਮਾਨ
ਜੀ
ਆਉਣਗੇ, ਅਤੇ ਜੇ ਕੋਈ ਬੰਦਾ ਚੰਗਾ 5 ਵਾਲਿਆਂ ਦੇ ਵਿੱਚੋਂ ਆ ਵੀ ਗਿਆ
ਜੀ,
ਉਹਦੇ 'ਤੇ ਲੋਕਾਂ ਨੇ ਭਰੋਸਾ ਨਹੀਂ ਕਰਨਾ
ਜੀ।
ਉਹਨਾਂ ਨੂੰ ਲੱਗਦਾ ਵੀ ਇਹ ਵੀ ਤਾਂ ਠੱਗ ਹੀ ਹੋਣਾ
ਜੀ।
ਜਦੋਂ ਮੈਂ ਇੱਕ ਵਾਰੀ 100 ਰੁਪਈਆ ਮੰਗਾਇਆ ਸੀ
ਜੀ,
100,000 ਰੁਪਈਆ ਮੰਗਾਇਆ ਸੀ
ਜੀ,
ਮੈਂ ਉਹਦੇ 'ਚੋਂ 70,000 ਖਾਧਾ ਸੀ
ਜੀ,
30 ਮੈਂ ਖਰਚਿਆ ਸੀ
ਜੀ।
ਬੰਦਾ ਇੱਦਾਂ ਸੋਚਦਾ,
ਬਿਲਕੁਲ,
ਇਹ ਕਿਹੜਾ ਘੱਟ ਕਰਦਾ,
ਬਿਲਕੁਲ।
ਬੇਈਮਾਨਾਂ ਨੂੰ ਸਾਰੇ ਬੇਈਮਾਨ ਲੱਗਦੇ ਨੇ। ਸੋ ਜਿਹੜਾ ਤੁਸੀਂ ਕਹਿੰਦੇ ਹੋ ਵੀ ਸਾਰੇ ਲੋਕ ਮੈਨੂੰ ਪਿਆਰ ਕਰਨ
ਜੀ,
ਸਾਰੇ ਲੋਕ ਸਾਡੇ ਹੱਕ 'ਚ ਹੋਣ, ਇਹ ਇੰਪੋਸੀਬਲ ਹੈ
ਜੀ।
4 ਪੁੱਤ ਵਾਰਨ ਵਾਲੇ ਸੀ ਗੁਰੂ ਗੋਬਿੰਦ ਸਿੰਘ
ਜੀ,
ਸਾਰੇ ਉਹਨਾਂ ਦੇ ਹੱਕ 'ਚ ਕਦੋਂ ਨੇ?
ਬਿਲਕੁਲ,
ਸਾਰੇ ਹੱਕ 'ਚ ਕਦੋਂ ਨੇ? ਉਹ ਕਹਿੰਦੇ ਨੇ ਸਾਨੂੰ ਤੂੰ ਪਸੰਦ ਨਹੀਂ
ਜੀ,
ਅਸੀਂ ਹੋਰ 'ਚ ਜਾਣਾ, ਅਸੀਂ ਹੋਰ ਧਰਮ 'ਚ ਜਾਣਾ
ਜੀ।
ਉਹ ਤਾਂ ਬਦਲਦੇ ਫਿਰਦੇ ਨੇ ਦਲ, ਕੱਲ ਨੂੰ ਦੂਜੇ ਧਰਮ 'ਚ ਜਾ ਕੇ ਕਹਿਣਗੇ ਜੀਸਸ ਸਾਨੂੰ ਪਸੰਦ ਨਹੀਂ
ਜੀ,
ਪਰਸੋਂ ਨੂੰ ਕਹਿਣਗੇ ਸਾਨੂੰ ਰਾਮ ਪਸੰਦ ਨਹੀਂ
ਜੀ।
ਸੋ ਇਹਨਾਂ ਲੋਕਾਂ ਦੀ ਇਦਾਂ ਦੀ ਮੈਂਟੈਲਿਟੀ ਹੁੰਦੀ ਹੈ
ਜੀ,
ਸੋ ਉਹਨਾਂ ਨੂੰ ਅਸੀਂ ਬਦਲ ਨਹੀਂ ਸਕਦੇ
ਜੀ।
ਸਾਡਾ ਮਸਲਾ ਫਿਰ ਉੱਥੇ ਹੀ ਨਿਬੜਦੀ ਗੱਲ ਵੀ ਸਾਨੂੰ ਆਪਣਾ ਕੰਮ ਕਰਦੇ ਰਹਿਣਾ ਚਾਹੀਦਾ,
ਕਰਮ ਵੱਡਾ,
ਸਾਰਿਆਂ ਨੂੰ ਅਸੀਂ ਖੁਸ਼ ਨਹੀਂ ਕਰ ਸਕਦੇ
ਜੀ।
ਅਸੀਂ ਖੁਰਾਕ ਖਾਈਏ ਆਪਣੇ ਕੰਮ 'ਚੋਂ, ਦੋ ਤਰ੍ਹਾਂ ਦੀ ਹੁੰਦੀ ਹੈ ਨਾ ਤਨਖਾਹ
ਜੀ,
ਇੱਕ ਹੁੰਦੀ ਹੈ ਕਿ ਤੁਹਾਨੂੰ ਤੁਹਾਡੀ ਤਨਖਾਹ ਮਿਲਦੀ ਹੈ
ਜੀ,
ਇਹਦੇ ਵਿੱਚੋਂ ਤੁਸੀਂ ਪੈਸਾ ਕਮਾਉਂਦੇ ਹੋ
ਜੀ,
ਸਵਾਰਥ
ਜੀ,
ਪਰ ਇੱਕ ਬੱਲੇ ਬੱਲੇ
ਜੀ
ਸਵਾਰਥ
ਜੀ,
ਸਾਰੇ ਮੈਨੂੰ ਪਿਆਰ ਕਰਨ
ਜੀ,
ਇਹ ਵੀ ਸਵਾਰਥ
ਜੀ,
ਇਹ ਵੀ ਤਨਖਾਹ
ਜੀ।
ਅਸੀਂ ਜੇ ਇਹ ਸੋਚਾਂਗੇ ਹੁਣ ਮੈਂ ਤੁਹਾਨੂੰ ਅੱਗੇ ਦੱਸ ਕੇ ਤਾਂ ਸ਼ੁਰੂ ਤੋਂ ਵੀ ਮੈਨੂੰ ਕਿਸੇ ਨੇ ਕੀਰਤਨ 'ਚ ਸੱਦ ਲਿਆ
ਜੀ,
ਮੈਂ ਆਪਣੇ ਕੀਰਤਨ 'ਚੋਂ ਰੱਜ ਗਿਆ
ਜੀ,
ਮੈਂ ਖੁਰਾਕ ਖਾ ਲਈ
ਜੀ,
ਹੁਣ ਉਹਨਾਂ ਨੇ ਮੈਨੂੰ ਕਿੰਨੇ ਪੈਸੇ ਦਿੱਤੇ ਉਹ ਮੇਰੀ ਖੁਰਾਕ ਨਹੀਂ ਹੈਗੀ।
ਬਿਲਕੁਲ ਬਿਲਕੁਲ ਬਿਲਕੁਲ।
ਅੱਛਾ, ਇਹ ਤਾਂ ਮੇਰੀ ਖੁਰਾਕ ਹੈ ਨਹੀਂ, ਪਰ ਜੇ ਮੈਨੂੰ ਪ੍ਰਬੰਧਕ ਵੀ ਮੁੜ ਕੇ ਫਤਿਹ ਬੁਲਾਉਣ ਨਾ ਆਉਣ, ਉਹ ਇਲਾਕਾ ਵੀ ਮੇਰੇ ਕੋਲ ਨਾ ਆਵੇ, ਇਹ ਵੀ ਮੇਰੀ ਖੁਰਾਕ ਨਹੀਂ ਹੋਣੀ ਚਾਹੀਦੀ।
ਬਿਲਕੁਲ।
ਜੇ ਮੈਂ ਕਹਾਂ ਵੀ ਮੁੜ ਕੇ ਪ੍ਰਬੰਧਕ ਮੈਨੂੰ ਧੰਨਵਾਦ ਨਹੀਂ ਕਰਕੇ ਗਏ
ਜੀ, ਜੀ
ਮੈਨੂੰ ਇਹ ਕਹਿ ਕੇ ਨਹੀਂ ਗਏ ਵੀ ਸ਼ਾਬਾਸ਼ ਏ ਤੂੰ ਤਾਂ ਦੀਵਾਨ ਹੀ ਬਹੁਤ ਸੋਹਣਾ ਲਾਇਆ ਸੀ
ਜੀ,
ਇਹ ਵੀ ਤਾਂ ਮੇਰੀ ਖੁਰਾਕ ਹੈ।
ਬਿਲਕੁਲ।
ਮੈਂ ਪੈਸੇ ਨਹੀਂ ਲਏ, ਮੈਂ ਬੱਲੇ ਬੱਲੇ ਲੈ ਲਈ।
ਬਿਲਕੁਲ।
ਮੈਨੂੰ ਪਿਆਰ ਕਰੇ ਲੋਕ
ਜੀ,
ਇਹ ਵੀ ਲੈ ਲਈ। ਸੋ ਕਿਤੇ ਨਾ ਕਿਤੇ ਸਾਨੂੰ ਆਪਣੇ ਜਿਹੜਾ ਕੰਮ ਕਰਦੇ ਸੀ
ਜੀ,
ਜਿਹੜਾ ਮੈਂ ਕੀਤਾ ਸੀ ਕੀਰਤਨ
ਜੀ,
ਹਨਾ 3 ਘੰਟੇ
ਜੀ ਜੀ,
ਮੈਂ ਉਹਦੇ ਚੋਂ ਖੁਰਾਕ ਖਾ ਲਵਾਂ
ਜੀ,
ਰੱਜ ਜਾਵਾਂ
ਜੀ,
ਤੇ ਮੈਂ ਇਹ ਸੋਚਾਂ ਨਾ
ਜੀ
ਵੀ ਇਹਦੇ ਬਦਲੇ 'ਚ ਮੈਨੂੰ ਕੀ ਮਿਲੂਗਾ।
ਬਿਲਕੁਲ
ਠੀਕ ਹੈ
ਜੀ।
ਹੁਣ ਉਹਦੇ ਤੋਂ ਜੇ ਖੁਰਾਕ ਖਾਣ ਲੱਗਾਂਗੇ, ਹੁਣ ਸੱਚ ਹੀ ਹੈ ਦੇਖੋ, ਅਸੀਂ ਵਿਆਹ ਕਰਦੇ ਸੀ ਲੜਕੀਆਂ ਦੇ
ਜੀ,
ਅਸੀਂ 100 ਵਿਆਹ ਇਕੱਠਾ ਕਰਦੇ ਹੁੰਦੇ ਸੀ ਹਰ ਸਾਲ
ਜੀ,
ਅਸੀਂ ਕੋਈ 1000 ਕੁ ਕੀਤਾ ਹੋਣਾ
ਜੀ,
10 ਵਾਰ ਕੀਤਾ, ਤੇ ਜਦੋਂ 100 ਵਿਆਹ ਕਰਦੇ ਸੀ
ਜੀ,
ਕਈ ਵਾਰੀ ਇੱਦਾਂ ਹੁੰਦਾ ਸੀ ਕਿ ਉਹ ਸਾਰੇ ਦੇ ਸਾਰੇ
ਜੀ,
ਹੁਣ 100 ਮੁੰਡਾ 100 ਕੁੜੀ
ਜੀ,
10-10 ਉਹਨਾਂ ਦੇ ਨਾਲ ਆਏ ਨੇ
ਜੀ,
ਹਨਾ
ਜੀ,
ਤਾਂ ਉਹ 1000-1000 ਹੋ ਗਿਆ
ਜੀ,
ਮਤਲਬ 10 ਜਣੇ ਹੋ ਗਏ।
ਬਿਲਕੁਲ ਬਿਲਕੁਲ।
ਉਹ ਕਿੰਨੇ ਲੋਕ ਇਕੱਠੇ?
1000 ਬੰਦੇ ਹੋਏ ਨੇ।
1000 ਬੰਦਾ ਹੋ ਗਿਆ, 2-3 ਹਜ਼ਾਰ ਉਹ ਹੋ ਗਏ, ਬਾਕੀ ਜਿਹੜੇ ਸੇਵਾਦਾਰ ਬਾਕੀ ਆਪਾਂ ਲੋਕ ਇਕੱਠੇ ਹੋ ਜਾਂਦੇ ਸੀ, ਤੇ ਉਹਨਾਂ ਨੇ ਆਪਣੇ ਸਮਾਨ ਚੱਕਣਾ, ਆਪਣੀਆਂ ਪੇਟੀਆਂ, ਆਪਣੇ ਪੈਸੇ ਲੈਣੇ, ਪੱਖੇ ਲੈਣੇ, ਕੂਲਰ, ਬੈੱਡ
ਜੀ,
ਤੇ ਕਈ ਵਾਰੀ ਉਹਨਾਂ ਨੇ ਸਤਿ ਸ਼੍ਰੀ ਅਕਾਲ ਵੀ ਨਹੀਂ ਬੁਲਾਉਣੀ, ਕਦੇ ਮਿਲਣਾ ਵੀ ਨਹੀਂ। ਸਾਡੇ ਨੇੜੇ ਦੇ ਪਿੰਡਾਂ ਦੇ ਜਿਹੜੇ ਕਈ ਪਰਿਵਾਰ ਸੀ, ਉਹਨਾਂ ਨੇ ਕਹਿਣਾ ਕਿਉਂ ਵਿਆਹ ਕਰਦੇ ਹੋ ਇਹ ਤੁਸੀਂ, ਇਹ ਤਾਂ ਬੰਦੇ ਕਹਿੰਦੇ ਨੇ ਸਾਡੀ ਕੁੜੀ ਤਾਂ ਬਾਬਿਆਂ ਨੇ ਵਿਆਹ ਦੇਣੀ ਹੈ, ਸਾਨੂੰ ਕੀ ਲੋੜ ਪਈ ਕੰਮ ਕਰਨ ਦੀ, ਇਹ ਬੰਦੇ ਕੰਮ ਨਹੀਂ ਕਰਦੇ, ਨਿਕੰਮੇ ਕਰਤੇ, ਤੁਸੀਂ ਵਿਹਲੇ ਕਰਤੇ, 1,00,000 ਰੁਪਇਆ ਵਿਆਹ 'ਤੇ ਖਰਚਦੇ ਨੇ। ਚਲੋ, ਮੇਰੇ ਕਹਿਣ ਦਾ ਭਾਵ ਇਹ ਹੈ ਕਿ ਉਹਨਾਂ ਨੇ ਸਤਿ ਸ਼੍ਰੀ ਅਕਾਲ ਵੀ ਨਹੀਂ ਬੁਲਾਉਣੀ
ਜੀ,
ਔਰ ਜਾਣਦੇ ਆ ਬੰਦਿਆਂ ਨੂੰ, ਮਿਲਣਾ ਵੀ ਨਹੀਂ ਮੁੜ ਕੇ ਆ ਕੇ, ਸਾਡੀ ਕੁੜੀ ਵਿਆਹਤੀ
ਜੀ,
ਬੜਾ ਵਧੀਆ ਕੰਮ ਕੀਤਾ ਸੀ
ਜੀ,
ਨਾ ਸ਼ਾਬਾਸ਼ੇ ਦਿੱਤੀ
ਜੀ
ਨਾ ਉਹਨਾਂ ਨੇ, ਪਰ ਅਸੀਂ ਕੀ ਕਰਨਾ, ਆਪਣਾ ਕੰਮ ਜਿਹੜਾ ਆਪਣੀ ਖੁਰਾਕ ਸੀ ਉਹਦੇ 'ਚੋਂ ਖਾ ਲਏ ਵੀ ਵਾਹ ਮੈਂ ਕਰਤਾ।
ਬਿਲਕੁਲ।
ਉਹ ਤੁਹਾਡੇ ਨਾਲ ਇੱਦਾਂ ਹੁੰਦਾ ਹੋਣਾ।
ਬਿਲਕੁਲ ਹੁੰਦਾ ਜੀ।
ਤੁਸੀਂ ਹੁਣ ਇੱਕ ਬੰਦੇ ਦੀ 50,000 ਤੁਸੀਂ ਕਿਹਾ ਵੀ ਇਸ ਬੰਦੇ 'ਤੇ ਲੱਗਣਾ, ਮੈਂ ਕਿਵੇਂ ਨਾ ਕਿਵੇਂ ਲਾ
ਜੀ,
ਤੁਸੀਂ ਲਾਤਾ
ਜੀ,
ਉਸ ਬੰਦੇ ਦੇ ਘਰ 'ਚ ਇੱਕ ਹੋਰ ਪ੍ਰੋਬਲਮ ਆ ਗਈ, ਉਹ ਕਹਿੰਦਾ 50 ਹੋਰ ਲਾ ਦਿਓ, ਤੁਸੀਂ ਫੇਰ ਲਵਾਤਾ
ਜੀ,
ਤੀਜੀ ਪ੍ਰੋਬਲਮ ਫੇਰ ਆ ਗਈ, ਤੁਸੀਂ ਕਿਹਾ, ਉਹ ਕਹਿੰਦੇ 20 ਹੋਰ ਲਾ ਦਿਓ
ਜੀ,
ਤੁਸੀਂ ਕਿਹਾ ਵੀ 1,00,000 ਪਹਿਲਾਂ ਲਾਇਆ, ਹੁਣ ਤੁਹਾਡੇ ਇਕੱਲਿਆਂ ਤੁਹਾਡੇ ਤੋਂ ਹੋਰ ਬਹੁਤ।
ਬਿਲਕੁਲ ਬਿਲਕੁਲ ਬਿਲਕੁਲ।
ਵੀ ਮੈਂ 20 ਨਹੀਂ ਲਾ ਸਕਦਾ
ਜੀ,
ਉਹ ਕਹਿਣਗੇ ਅਨਮੋਲ ਕੋਈ ਬੰਦਾ
ਜੀ,
ਉਹ ਤੁਹਾਨੂੰ ਗਾਲਾਂ ਕੱਢਦੇ।
ਇੱਦਾਂ ਹੀ ਹੁੰਦਾ ਜੀ,
ਜਿੰਨਾ ਚਿਰ ਤੁਸੀਂ ਕਰਦੇ ਰਹੇ
ਜੀ
ਉਨਾ ਚਿਰ ਕਰਨਗੇ
ਜੀ,
ਜਿੰਨਾ ਚਿਰ ਤੁਸੀਂ ਮਾੜਾ ਜਿਹਾ ਪੈਰ ਪਿੱਛੇ ਖਿੱਚ ਲਿਆ, ਹੱਥ ਪਿੱਛੇ ਖਿੱਚ ਲਿਆ ਵੀ ਯਾਰ ਮੈਂ ਹੁਣ ਨਹੀਂ ਕਰ ਸਕਦਾ, ਹੁਣ ਤਾਂ ਜ਼ਿਆਦਾ ਹੈ
ਜੀ,
ਇੰਨਾ ਤਾਂ ਔਖਾ ਹੈ।
ਬਿਲਕੁਲ।
ਉਹ ਕਹਿਣਗੇ ਇਹ ਕੋਈ ਗੱਲ ਬਣੀ, ਤੁਸੀਂ ਕੋਈ ਬੰਦੇ ਹੋ। ਸੋ ਕੀ ਹੈ, ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਵੀ ਜਦੋਂ ਵੀ ਤਾਂ ਜਿਵੇਂ ਉਹ ਕਹਿੰਦੇ ਨੇ ਭਲਾ ਕਰੋ
ਜੀ,
ਖੂਹ
ਸਿੱਟ ਦਿਓ,
ਬਸ ਇੱਥੇ ਖਿਲਾਰਨਾ ਪੈਣਾ ਵੀ ਮੈਂ ਆਹ ਕੰਮ ਕਰ ਰਿਹਾ ਵੀ ਇਹਦੇ ਤੋਂ ਆਊਟਪੁੱਟ ਕੀ ਮਿਲੂਗੀ
ਉਹ ਨਹੀਂ ਦੇਖਣੀ,
ਇਹ ਦੇਖਣੀ ਹੀ ਨਹੀਂ।
ਬਿਲਕੁਲ।
ਜੇ ਅਸੀਂ ਸ਼ਾਬਾਸ਼ੇ ਲੈਣ ਲੱਗ ਜਾਂਗੇ
ਜੀ,
ਚੰਗਿਆਈ ਵੀ ਬੱਲੇ ਬੱਲੇ ਲੈਣ ਲਈ
ਜੀ,
ਫਿਰ ਸਾਨੂੰ ਪੰਗਾ ਉਦੋਂ ਪੈਣਾ ਜਦੋਂ ਸਾਨੂੰ ਲੋਕਾਂ ਨੇ ਗਾਲਾਂ ਕੱਢਣੀਆਂ
ਜੀ,
ਫਿਰ ਸਾਨੂੰ ਉਹ ਵੀ ਲੈਣੀਆਂ ਪੈਣ।
ਬਿਲਕੁਲ।
ਅਸੀਂ ਇਹ ਲੈਣਾ ਹੀ ਨਹੀਂ
ਜੀ,
ਸ਼ਾਬਾਸ਼ ਠੀਕ ਹੈ ਬਸ ਰਹਿਣ ਦਿਓ ਵੀ, ਰਹਿਣ ਦਿਓ, ਪਰੇ
ਪਰਮਾਤਮਾ
ਮਾਇੰਡ 'ਤੇ ਇੱਥੇ ਨਾ ਆਉਣ ਦਈਏ
ਜੀ,
ਇੱਥੇ ਚੜ੍ਹਨ ਨਾ ਦਈਏ ਸ਼ਾਬਾਸ਼
ਜੀ,
ਵੀ ਬੱਲੇ ਬੱਲੇ ਉਹ ਛੱਡ ਜਾ ਰਹੇ, ਗੱਲ ਨਹੀਂ ਹੈਗੀ, ਇਹ ਕੁਛ ਨਹੀਂ ਹੈਗਾ
ਜੀ,
ਮਤਲਬ ਇਹ ਐਵੇਂ ਹੀ ਹੈ, 4 ਦਿਨ ਦੀ ਤੁਸੀਂ ਕਰੀ ਜਾਂਦੇ ਹੋ, ਬਸ ਛੱਡੋ
ਜੀ,
ਬਸ ਜੇ ਕਰ ਵੀ ਰਹੇ ਨੇ ਠੀਕ, ਅਸੀਂ ਰੋਕ ਨਹੀਂ ਸਕਦੇ
ਜੀ,
ਅਗਲਾ ਤੁਹਾਨੂੰ ਤੁਹਾਨੂੰ ਬਹੁਤ ਤੁਹਾਡੀ ਸਿਫਤ ਕਰਦਾ ਹੀ
ਜੀ,
ਯਾਰ ਤੁਸੀਂ ਆਹ ਕੰਮ ਕਰਦੇ ਹੋ ਵਧੀਆ ਕਰਦੇ ਹੋ, ਪਰ ਉਹਨੂੰ ਆਪਣੇ ਨਾ ਇੱਥੇ ਨਾ ਚੜ੍ਹਨ ਦੇਣਾ, ਕਦੇ ਨਹੀਂ ਚੜ੍ਹਨ ਦੇਣਾ,
ਠੀਕ ਹੈ ਜੀ,
ਫਿਰ ਗਾਲਾਂ ਵੀ ਨਹੀਂ ਚੜ੍ਹਨਗੀਆਂ
ਜੀ,
ਫਿਰ ਬੁਰਾ ਭਲਾ ਬੋਲਣਗੇ ਉਹ ਵੀ ਨਹੀਂ ਚੜੂ
ਜੀ,
ਕਿਉਂਕਿ ਅਸੀਂ ਲੈਂਦੇ ਹੀ ਨਹੀਂ
ਜੀ,
ਨਾ ਤੁਸੀਂ ਗਾਲਾਂ ਦਿਓ ਅਸੀਂ ਉਹ ਵੀ ਨਹੀਂ ਲੈਣੀਆਂ
ਜੀ,
ਤੁਸੀਂ ਸ਼ਾਬਾਸ਼ ਤੋਂ ਅਸੀਂ ਲੈਣੀ ਹੋਈ ਨਹੀਂ, ਅਸੀਂ ਤਾਂ ਕੰਮ ਕਰਤਾ ਆਪਣਾ, ਤੁਸੀਂ ਪਰੇ ਰੱਖੋ ਆਪਣਾ, ਦੋਨੇ ਹੀ ਪਰੇ ਰੱਖੋ, ਸਾਨੂੰ ਦੋਨਾਂ ਦੀ ਲੋੜ ਦੀ। ਇਹਨੂੰ ਨਾ ਗੁਰਬਾਣੀ 'ਚ ਕਹਿੰਦੇ ਨੇ, ਕਹਿੰਦੇ ਜਿਹੜਾ ਗਿਆਨਵਾਨ ਪੁਰਸ਼ ਹੈ, ਗੁਰੂ ਤੇਗ ਬਹਾਦਰ ਸਾਹਿਬ ਦਾ ਇਹ ਸ਼ਬਦ ਆਉਂਦਾ, ਉਹ ਕਹਿੰਦੇ ਗੁਰ ਕਿਰਪਾ ਜਿਹੇ ਨਰਕੋ ਕੀਨੀ, ਜਿਸ ਬੰਦੇ 'ਤੇ ਗਿਆਨ ਨਾਲ ਗਿਆਨਵਾਨ ਹੋ ਗਿਆ, ਜਿੱਥੇ ਗੁਰੂ ਨੇ ਕਿਰਪਾ ਕੀਤੀ, ਮੀਨਸ ਗਿਆਨਵਾਨ ਹੋ ਗਿਆ ਜਿਹੜਾ, ਤਹ ਇਹ ਜੁਗਤ ਪਛਾਨੀ, ਕਹਿੰਦੇ ਉਸ ਬੰਦੇ ਨੇ ਇਹ ਮੈਥਡ ਟੈਕਨੀਕ ਸਮਝ ਗਿਆ
ਜੀ,
ਨਾਨਕ ਲੀਨ ਪਇਓ ਗੋਬਿੰਦ ਸਿਓ ਜਿਉਂ ਪਾਨੀ ਸੰਗ ਪਾਨੀ, ਕਹਿੰਦੇ ਉਹ ਰੱਬ ਵਰਗਾ ਹੀ ਹੈ ਬੰਦਾ
ਜੀ,
ਉਹ ਇੱਕੋ ਇੱਕ ਮਿੱਕ ਹੋ ਗਿਆ, ਜਿਵੇਂ ਬਾਹਰੋਂ ਪਾਣੀ ਦਾ ਘੜਾ ਨਹਿਰ 'ਚ ਪਾ ਦਈਏ ਤੇ ਫਿਰ ਪਛਾਣ ਥੋੜ੍ਹਾ ਆਊਗੀ ਵੀ ਨਹਿਰ ਵਾਲਾ ਪਾਣੀ ਕਿਹੜਾ ਤੇ ਸਾਡੇ ਵਾਲਾ,
ਬਿਲਕੁਲ
ਉਹ ਤਾਂ ਮਿਲ ਗਿਆ
ਜੀ,
ਉਹ ਸ਼ੁਰੂ ਵਾਲੀਆਂ ਪੰਗਦੀਆਂ ਨੇ ਇਹ ਸ਼ਬਦ, ਫਿਰ ਸ਼ੁਰੂ ਹੁੰਦਾ ਜਿੱਥੋਂ
ਜੀ,
ਉੱਥੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ
ਜੀ,
ਟੈਕਨੀਕ ਜਿਹੜਾ ਸਮਝਿਆ ਉਹਦੇ 'ਚ ਆਹ ਕੁਆਲਿਟੀ ਹੁੰਦੀ ਹੈ
ਜੀ,
ਸੁੱਖ ਸਨੇਹੇ ਅਰ ਭੈ ਨਹੀਂ ਜਾਕੈ ਕੰਚਨ ਮਾਟੀ ਮੰਨੈ
ਜੀ।
ਇਹਨਾਂ ਚੀਜ਼ਾਂ ਦੀ ਕਹਿੰਦੇ ਸੁੱਖ ਸਨੇਹ ਪਿਆਰ ਬਹੁਤ ਕਰ ਰਿਹਾ ਕੋਈ, ਉਹ ਕੋਈ ਫਰਕ ਨਹੀਂ, ਸੋਨਾ ਉਹਦੇ ਲਈ ਮਿੱਟੀ ਹੈ, ਮਿੱਟੀ ਉਹਦੇ ਲਈ ਸੋਨਾ
ਜੀ,
ਕੰਚਨ ਮਾਟੀ ਮੰਨ ਹੈ
ਜੀ।
ਤੇ ਇਸੇ ਤਰ੍ਹਾਂ ਹਰਖ ਸੋਗ ਤੇ ਰਹਿ ਨਿਆਰੋ ਨਾਹੇ ਮਾਨ ਅਪਮਾਨਾ
ਜੀ,
ਹਰਖ ਸੋਗ ਉਹਦੀ ਜ਼ਿੰਦਗੀ 'ਚ ਆਉਂਦਾ ਨਹੀਂ
ਜੀ,
ਹਨਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨ ਹੈ, ਸੁੱਖ ਸੁਨੇਹਰ ਭੈ ਨਹੀਂ ਜਾਕੇ ਕੰਚਨ ਮਾਟੀ ਮੰਨ ਹੈ, ਨਹਿ ਨਿੰਦਿਆ
ਜੀ
ਨਹਿ ਉਸਤਤ ਜਾਕੈ ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਨਿਆਰੋ ਨਾਹੇ ਮਾਨ ਅਪਮਾਨਾ। ਉਸਤਤ ਤੇ ਨਿੰਦਿਆ ਦੋਨਾਂ ਤੋਂ ਪਰੇ ਹੋ ਜਾ,
ਦੂਰ ਹੋ ਜਾ।
ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹਿ ਨਿਰਾਸ਼ਾ
ਜੀ,
ਕਹਿੰਦੇ ਦੁਨੀਆ ਤੋਂ ਆਸ ਨਹੀਂ ਰੱਖਦਾ ਵੀ ਪੈਸਾ ਦੇਣਗੇ ਕਿ ਸ਼ਾਬਾਸ਼ੇ ਦੇਣਗੇ
ਜੀ,
ਦੋਨੇ ਚੀਜ਼ਾਂ ਦੀ ਲੋਕਾਂ ਤੋਂ ਆਸ ਨਹੀਂ ਰੱਖਦਾ। ਜਗ ਤੇ ਰਹਿ ਨਿਰਾਸ਼ਾ ਕਾਮ ਕ੍ਰੋਧ ਜਹ ਪਰਸੈ ਨਾਹਿ ਨਾਹਿਨ ਤਹਿ ਕਟ ਬ੍ਰਹਮ ਨਿਵਾਸਾ
ਜੀ,
ਕਾਮ ਕ੍ਰੋਧ ਇਹ ਚੀਜ਼ਾਂ ਉਹਦੇ ਦਿਮਾਗ 'ਚ ਆਉਂਦੀਆਂ ਨਹੀਂ, ਬਚ ਰਿਹਾ ਰਹਿੰਦਾ
ਜੀ।
ਸੋ ਗੁਰਕਿਰਪਾ ਜਹ ਨਰ, ਕੋਈ ਲਾਸਟ ਪੰਕਤੀ ਫੇਰ ਆ ਜਾਂਦੀ, ਜਿਹਨੂੰ ਇਹ ਟੈਕਨੀਕ ਆ ਗਈ
ਜੀ।
ਸੋ ਇਹ ਇੱਕ ਟੈਕਨੀਕ ਹੈ ਜਿਹੜੀ ਅਸੀਂ ਸਿੱਖਣੀ ਹੈ
ਜੀ,
ਇਹ ਕਿਤੇ ਨਾ ਕਿਤੇ ਏਜ ਇਫੈਕਟ ਵੀ ਹੁੰਦਾ
ਜੀ।
ਇੱਕ ਟਾਈਮ ਆਏਗਾ ਜਿਵੇਂ ਜਿਵੇਂ ਬੰਦਾ ਵੱਡਾ ਹੁੰਦਾ
ਜੀ,
ਏਜ ਵੱਧਦੀ ਹੈ
ਜੀ,
ਐਕਸਪੀਰੀਅੰਸ ਵੱਧਦੇ ਨੇ, ਤਜਰਬੇ ਵੱਧਦੇ ਨੇ, ਉਹਨਾਂ ਬੰਦਾ ਇਹਨਾਂ ਚੀਜ਼ਾਂ ਤੋਂ ਹਰਖ ਤੋਂ ਸੋਗ ਤੋਂ ਖੁਸ਼ੀ ਤੋਂ ਗਮੀ ਤੋਂ ਨਿਆਰਾ ਹੋ ਜਾਂਦਾ
ਜੀ।
ਹੁਣ ਤੁਹਾਡੇ ਫਾਦਰ ਸਾਹਿਬ ਨੇ
ਜੀ,
ਤੁਸੀਂ ਦੇਖਿਓ ਕਈ ਵਾਰੀ ਤੁਹਾਨੂੰ ਕਹਿਣਗੇ ਬੇਟਾ ਇੱਦਾਂ ਨਹੀਂ, ਥੋੜ੍ਹਾ ਜਿਹਾ ਸ਼ਾਂਤ ਰਹਿ, ਐਂ ਕਰ
ਕਹਿੰਦੇ।
ਉਹਦਾ ਕਾਰਨ ਇਹ ਹੈ ਕਿ ਉਹ ਏਜ ਹੰਢਾ ਚੁੱਕੇ ਨੇ
ਜੀ,
ਉਹਨਾਂ ਦਾ ਏਜ ਹੈ ਨਾ ਜਿਹੜੀ, ਐਕਸਪੀਰੀਅੰਸ ਨੇ ਜਿਹੜੇ, ਇਹ ਬਹੁਤ ਅਸਰ ਕਰਦੇ ਨੇ, ਇਹ ਇਹ ਏਜ ਨਾਲ ਹੀ ਆਉਣਗੇ
ਜੀ।
ਸੋ ਇਹ ਕਈ ਚੀਜ਼ਾਂ ਜਿਹੜੀਆਂ ਨੇ,
ਜਿਵੇਂ
ਜਿਵੇਂ ਤੁਸੀਂ ਹੁਣ ਲੋਕਾਂ 'ਚ ਵਿਚਰੀ ਜਾਣਾ, ਵਿਚਰੀ ਜਾਣਾ, ਵਿਚਰੀ ਜਾਣਾ, ਇੰਨਾ ਕੁਝ ਲੋਕਾਂ ਨੇ ਸਿਖਾ ਦੇਣਾ
ਜੀ,
ਗਾਲਾਂ ਨੇ ਬੱਲੇ ਬੱਲੇ ਨੇ ਕਈ ਚੀਜ਼ਾਂ, ਫਿਰ ਇੱਕ ਦਿਨ ਆਉਣਾ ਵੀ ਸਾਰਾ ਕੁਛ ਵੀ ਤੂੰ ਸਾਈਡ 'ਤੇ ਕਰ ਦਿਉ ਵੀ ਆਪਾਂ ਆਪਣਾ ਕੰਮ ਕਰੀਏ
ਜੀ,
ਇੱਕ ਟਾਈਮ 'ਤੇ ਆਪਣੇ ਆਪ ਆ ਜਾਂਦਾ
ਜੀ।
ਪਰ ਵੈਸੇ ਜੇ ਆਪਾਂ ਚਾਹੀਏ ਤਾਂ ਅੱਜ ਵੀ ਇਹਨੂੰ ਪਰੇ ਹੀ ਰੱਖੀਏ, ਦੋਨੇ ਚੀਜ਼ਾਂ ਨੂੰ ਪਰੇ ਰੱਖੋ
ਜੀ।
ਸਾਰਿਆਂ ਨੇ ਚੰਗਾ ਨਹੀਂ ਕਦੇ ਕਹਿਣਾ, ਇਹ ਹੋ ਨਹੀਂ ਸਕਦਾ।
ਮੇਰੇ ਵੈਸੇ ਅੰਦਰ ਦਿਮਾਗ 'ਚ ਸਵਾਲ ਤੇ ਸਵਾਲ ਚੱਲਦੇ ਜਾ ਰਹੇ ਨੇ, ਪਰ ਟਾਈਮ ਦੀ ਕਮੀ ਹੋਣ ਕਰਕੇ ਮੈਂ ਦੁਬਾਰਾ ਫਿਰ ਬਾਬਾ ਜੀ ਕੋਲ ਟਾਈਮ ਲਊਂਗਾ ਭਾਅ ਜੀ ਕੋਲੋਂ। ਪਰ ਸੱਚੀ 'ਚ ਮੈਨੂੰ ਬੜਾ ਪਿਆਰ ਮੁਹੱਬਤ ਹੈ ਭਾਅ ਜੀ ਤੁਹਾਡੇ ਨਾਲ, ਮੈਂ ਤੁਹਾਡੇ ਵਚਨਾਂ ਨਾਲ, ਕਿਉਂਕਿ ਮੇਰੀ ਲਾਈਫ ਬਦਲੀ ਗਈ। ਤਾਂ ਜਦੋਂ ਤੁਸੀਂ ਕਿਸੇ ਹੋਰ ਦੇ ਕਹਿ ਲਓ ਕਿ ਕੋਈ ਬੰਦਾ ਕਹੇ ਕਿ ਜੇ ਮੈਂ ਜੀਣਾ ਨਹੀਂ ਛੱਡਿਆ ਤਾਂ ਇਸ ਸ਼ਖਸ ਕਰਕੇ, ਤਾਂ ਇੱਦਾਂ ਤਾਂ ਮੈਂ ਬਹੁਤ ਕੁਝ ਸਿੱਖਿਆ। ਔਰ ਤੁਸੀਂ ਇੱਦਾਂ ਹੀ ਹਮੇਸ਼ਾ, ਚਲੋ ਮੈਂ ਕੌਣ ਆ ਵੈਸੇ ਇਹ ਕਹਿਣ ਵਾਲਾ, ਪਰ ਹਮੇਸ਼ਾ ਤੁਸੀਂ ਸਾਡੇ ਵਰਗੇ ਲੱਖਾਂ ਹੀ ਨੌਜਵਾਨ ਜਿਹੜੇ ਸੁਣ ਰਹੇ ਹੋਣਗੇ, ਜਿਹੜੇ ਤੁਹਾਨੂੰ ਫੋਲੋ ਕਰਦੇ ਨੇ, ਤੁਸੀਂ ਉਹਨਾਂ ਦੀ ਇੱਕ ਉਮੀਦ ਹੋ। ਜੋ ਸਾਡੀ ਜ਼ਿੰਦਗੀਆਂ 'ਚ ਪ੍ਰੋਬਲਮ ਚੱਲ ਰਹੀਆਂ ਹੁੰਦੀਆਂ, ਮੈਂ ਕਾਲਜ ਜਾਂਦਾ ਹੁੰਦੇ ਨੇ, ਬਾਬਾ ਜੀ ਕਾਲਜ 'ਚ ਜਾਣਾ ਕਰੋ ਗਾਲਾਂ, ਕੱਪੜਿਆਂ ਦਾ ਖਰਚਾ ਯੇ ਵੋ, ਤਾਂ ਤੁਸੀਂ ਸਤਸੰਗ ਸਵੇਰੇ ਉਹੀ ਬੋਲਦੇ ਹੁੰਦੇ ਸੀਗੇ ਜੋ ਮੇਰੀ ਜ਼ਿੰਦਗੀ ਚੱਲ ਰਿਹਾ ਹੁੰਦਾ। ਮੈਂ ਕਹਿੰਦਾ ਬਾਬਾ ਜੀ ਤਾਂ ਗੱਲ ਕਿੱਦਾਂ ਪਹੁੰਚ ਗਈ ਹੈ, ਤਾਂ ਬੜਿਆਂ ਨਾਲ ਹੀ ਚੀਜ਼ ਹੁੰਦੀ ਹੈ।
ਅਤੇ ਨਹੀਂ, ਅਸੀਂ ਸਮਾਜ ਪੜ੍ਹਦੇ ਹਾਂ
ਜੀ।
ਮੈਂ ਤੁਹਾਨੂੰ ਦੱਸਿਆ ਸੀ ਵੀ ਬੁੱਕਸ ਰੀਡ ਮੈਂ ਕਰਨਾ
ਜੀ,
ਮੈਂ ਵਿੱਚ ਦੀ ਛੱਡਤੀਆਂ ਸੀ, 4-5 ਸਾਲ ਮੈਂ ਕਿਤਾਬਾਂ ਨਹੀਂ ਪੜ੍ਹੀਆਂ
ਜੀ,
ਛੱਡ ਦਿੱਤੀਆਂ
ਜੀ।
ਅਤੇ ਹੁਣ ਮੈਂ ਸਿਹਤ ਮੇਰੀ ਖਰਾਬ ਹੋ ਗਈ ਸੀ
ਜੀ ਜੀ,
ਤਾਂ ਮੈਂ 2 ਮਹੀਨੇ ਮੈਨੂੰ ਵਿਹਲਾ ਬਹਿਣਾ ਪਿਆ
ਜੀ,
ਤਾਂ ਮੈਂ ਵਿਹਲਾ ਬਹਿ ਨਹੀਂ ਸਕਦਾ
ਜੀ,
ਤਾਂ ਮੈਂ ਬੁੱਕਸ ਪੜ੍ਹਨੀਆਂ ਸ਼ੁਰੂ ਕਰਤੀਆਂ, ਮੈਨੂੰ ਜਿੰਨੀਆਂ ਲੱਭੀਆਂ। ਮੈਂ ਕੱਲ੍ਹ 300 ਬੁੱਕ ਮੰਗਾਈ
ਜੀ
ਇੱਥੋਂ
ਜੀ,
ਅਤੇ ਉਹ ਮਤਲਬ ਮੈਨੂੰ ਸ਼ੌਂਕ ਹੈ ਪੜ੍ਹਨ ਦਾ, ਮੈਂ ਵੇਖਦਾ ਰਹਿੰਦਾ, ਰੀਡ ਕਰਦਾ। ਪਰ ਮੇਰਾ ਮੰਨਣਾ ਇਹ ਹੈ ਕਿ ਕਿਤਾਬਾਂ ਪੜ੍ਹਦਿਆਂ ਪੜ੍ਹਦਿਆਂ ਤੁਸੀਂ ਇੱਕ ਨਜ਼ਰੀਆ ਬਣਾਓ
ਜੀ,
ਕਿਤਾਬਾਂ ਤੁਹਾਨੂੰ ਇੱਕ ਐਨਕ ਦੇ ਦਿੰਦੀਆਂ
ਜੀ,
ਉਸ ਤੋਂ ਬਾਅਦ ਤੁਸੀਂ ਸਮਾਜ ਨੂੰ ਪੜ੍ਹੋ
ਜੀ।
ਜਿਹੜੇ ਬੰਦੇ ਸਮਾਜ ਨੂੰ ਪੜ੍ਹਨ ਲੱਗ ਜਾਂਦੇ ਨੇ ਉਹਨਾਂ ਨੂੰ ਕਿਤਾਬਾਂ ਪੜ੍ਹਨ ਦੀ ਲੋੜ ਨਹੀਂ ਪੈਣੀ
ਜੀ,
ਕਿਉਂਕਿ ਸਮਾਜ ਕਿਤਾਬਾਂ ਵੀ ਤਾਂ ਸਮਾਜ 'ਚੋਂ ਹੀ ਪੜ੍ਹ ਕੇ ਬਣਾਈਆਂ।
ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ।
ਹੁਣ ਗੱਲ ਤੁਹਾਨੂੰ ਕਿਉਂ ਇੱਦਾਂ ਪਿੰਚ ਕਰਦੀ ਵੀ, ਤਾਂ ਯਾਰ ਗੱਲ ਮੇਰੇ ਨਾਲ ਰਿਲੇਟ ਕਰਦੀ ਹੈ
ਜੀ ਜੀ,
ਕਿਉਂਕਿ ਮੈਂ ਸਮਾਜ 'ਚੋਂ ਪੜ੍ਹਦਾ
ਜੀ,
ਕਿਸੇ ਦੀ ਗੱਲ ਸੁਣੀ ਸਮਝੀ ਉਹਨੂੰ ਮੈਂ ਆਪਣੇ ਮਾਇੰਡ 'ਚ ਲਿਆ ਕੇ ਆਪਣੇ ਸ਼ਬਦਾਂ ਦੇ ਵਿੱਚ ਸਾਹਮਣੇ ਰੱਖ ਦਿਆਂ
ਜੀ।
ਤੁਹਾਨੂੰ ਇਹ ਲੱਗੂਗੀ ਯਾਰ ਇਹ ਤਾਂ ਮੇਰੇ ਨਾਲ ਵਾਪਰੀ ਸੀ
ਜੀ,
ਇਹ ਤਾਂ ਮੇਰੀ ਹੀ ਗੱਲ ਚੱਲ ਰਹੀ ਹੈ, ਤੁਹਾਨੂੰ ਇੱਦਾਂ ਲੱਗੇਗਾ।
ਮੈਂ ਟਾਈਮ 'ਤੇ ਨਹੀਂ ਰਹਿੰਦਾ ਸੀ ਬਾਬਾ ਜੀ ਬਿਲਕੁਲ ਵੀ। ਤੁਹਾਡੀ ਇੱਕ ਵਾਰੀ ਪੰਕਤੀ ਚੱਲੀ ਸੀਗੀ ਵਿੱਚ ਕਿ ਬੰਦਾ ਟ੍ਰੇਨ 'ਚ ਜਾ ਰਿਹਾ ਸੀ, ਲੇਟ ਹੋ ਗਿਆ, ਘਰ ਵਾਲੀ ਨਾਲ ਲੜ ਕੇ ਗਿਆ, ਉਹ ਮੇਰੇ ਦਿਮਾਗ 'ਚ ਜਾਂਦੀ ਨਹੀਂ। ਜਦੋਂ ਵੀ ਮੈਂ ਕਿਤੇ ਲੇਟ ਹੋਵਾਂ, ਮੈਂ ਕਹਾਂ ਉਹ ਪਰੌਂਠਿਆਂ ਵਾਲੀ ਗੱਲ ਹੋ ਜਾਣੀ ਹੈ, ਖਿੜੇ ਮੱਥੇ ਨਾਲ ਤੈਨੂੰ ਪਰੌਂਠੇ ਮਿਲਣੇ ਨੇ, ਤੇਰੀ ਟ੍ਰੇਨ ਵੀ ਨਿਕਲ ਜਾਣੀ ਹੈ, ਸਾਰਾ ਤੇਰਾ ਦਿਨ ਖਰਾਬ ਹੋ ਜਾਣਾ,
ਨਾਲੇ ਪੁਲਿਸ ਵਾਲੇ
ਟਿਕਟ ਦੇਣਗੇ। ਉਹ ਚੀਜ਼ਾਂ ਬੜੀਆਂ ਮਤਲਬ ਹੁੰਦੀਆਂ ਕਿ ਇੱਕ ਮੈਂ ਹਮੇਸ਼ਾ ਹੀ ਸੋਚਦਾ ਰਹਿੰਦਾ ਕਿ ਮੈਂ ਸਿੱਖ ਕੇ ਕੋਸ਼ਿਸ਼ ਕਰਾਂ ਕਿ ਇੱਕ ਵਧੀਆ ਜ਼ਿੰਦਗੀ ਪੂਰੀ ਕਰਕੇ ਦੁਨੀਆ 'ਚੋਂ ਜਾਵਾਂ, ਭਾਵੇਂ ਕਿਉਂਕਿ ਅੱਜ ਕੱਲ੍ਹ ਟਾਈਮ ਦਾ ਤੁਹਾਨੂੰ ਪਤਾ ਕੁਛ ਪਤਾ ਨਹੀਂ ਅਤੇ ਕਿਹੜੀ ਉਮਰੇ ਬੁਲਾਵਾ ਆ ਜਾਣਾ, ਪਰ ਮੈਨੂੰ ਬੜੀ ਖੁਸ਼ੀ ਹੋਈ ਤੁਹਾਡੇ ਨਾਲ ਗੱਲਬਾਤ ਕਰਕੇ।
ਨਹੀਂ ਨਹੀਂ ਬਹੁਤ ਚੰਗਾ ਲੱਗਾ ਮੈਨੂੰ ਵੀ, ਤੁਹਾਡਾ ਇਹ ਪਹਿਲਾ ਪ੍ਰੋਗਰਾਮ ਹੈ
ਜੀ,
ਤਾਂ ਤੁਸੀਂ ਵਧੀਆ ਵਧੀਆ ਕਰੋ, ਕਿਉਂਕਿ
ਜੀ
ਯੂਥ ਹੈ ਨਾ ਜਿਹੜਾ ਤੁਹਾਡੇ ਵਰਗੇ ਬੱਚੇ ਕਈ ਤੁਹਾਡੇ ਵਰਗਿਆਂ ਨੂੰ ਹੀ ਪਸੰਦ ਕਰਦੇ,
ਬਿਲਕੁਲ ਜੀ ਬਿਲਕੁਲ,
ਸਾਡੇ ਵਰਗਿਆਂ ਤੋਂ ਤਾਂ ਕਈ ਪਹਿਲਾਂ ਹੀ ਦੂਰ ਚਲੇ ਜਾਂਦੇ ਨੇ ਵੀ ਇਹ ਤਾਂ ਯਾਰ ਧਾਰਮਿਕ ਬੰਦੇ ਨੇ, ਇਹ ਤਾਂ ਪਤਾ ਨਹੀਂ ਕਈ ਮੇਰੇ ਤੋਂ ਫਤਿਹ ਬੁਲਾਉਣ ਤੋਂ ਸਤਿ ਸ਼੍ਰੀ ਅਕਾਲ ਬੁਲਾਉਣ ਤੋਂ
ਮੈਨੂੰ ਬੜਾ ਡਰ ਲੱਗਦਾ,
ਡਰ ਜਾਂਦੇ ਨੇ,
ਮੈਨੂੰ ਲੱਗਦਾ ਸੀ
ਪਤਾ ਨਹੀਂ ਕੀ ਕਹਿਣਾ ਜੀ, ਮੇਰੇ ਮੇਰਾ ਡਰ ਐ ਮੰਨਦੇ ਨੇ ਪਤਾ ਨਹੀਂ ਗਲ ਪੈਣ ਵਾਲਾ ਵਿਅਕਤੀ ਹੈ
ਜੀ,
ਮੈਂ ਕਹਿੰਦਾ ਯਾਰ ਉਹ ਸਟੇਜ ਤੇ ਜਿਹੜੇ ਬੰਦੇ ਉਸ ਫੀਲਡ ਵਿੱਚ ਕਿਸੇ ਚ ਕਾਮਯਾਬ ਹੋਏ ਆ, ਜਿਹੜੇ ਨਸ਼ੇ ਛੱਡੇ ਆ, ਕਈ ਨਸ਼ੇ ਛੱਡ ਕੇ ਕਿਤੇ ਦੀ ਕਿਤੇ ਪਹੁੰਚੇ, ਉਦਾਂ ਉਦਾਂ ਦੇ ਬੰਦੇ ਲੱਭ ਕੇ ਉਹਨਾਂ ਨੂੰ ਤੁਸੀਂ ਸਾਹਮਣੇ ਲਿਆਓ ਕੈਮਰੇ ਵਿੱਚ, ਤੇ ਉਹਨਾਂ ਦੇ ਨਾਲ ਜ਼ਿਆਦਾ ਵੱਡਾ ਅਸਰ ਯੂਥ ਤੇ ਪੈਂਦਾ, ਤੇ ਯੂਥ ਜਿਹੜਾ ਤੁਹਾਨੂੰ ਵੇਖਦਾ ਪਸੰਦ ਕਰਦਾ ਤੇ ਤੁਹਾਡੀ ਸੇਵਾ ਵੀ, ਉਹਦੇ ਚ ਕੋਈ ਦੋ ਰਾਵਾਂ
ਨਹੀਂ,
ਮੈਂ ਦੇਖੋ ਕਿੰਨੇ ਬੰਦਿਆਂ ਨੂੰ ਵੇਖਦਾ, ਪਰ ਜਿਹੜਾ ਤੁਹਾਡਾ ਇਹ ਹੈ ਨਾ ਵੀ ਤੁਸੀਂ ਪੈਸੇ ਆ ਰਹੇ
ਨੇ,
ਏਦਾਂ ਕਹਿੰਦੇ ਵੀ ਇੱਧਰ ਹੀ ਦੇ ਦੇ,
ਬਿਲਕੁਲ
ਇਹਨੂੰ ਆ ਦੇ, ਮੈਂ ਵਿੱਚ ਹੈ ਨੀ, ਨਾ ਕੋਈ ਅਕਾਊਂਟ ਨੰਬਰ ਆਪਣਾ,
ਕੁਛ ਵੀ ਨਹੀਂ,
ਸਿੱਧਾ ਬੰਦੇ
ਬਿਲਕੁਲ,
ਜਿਹੜੇ ਦੇਸ਼ਾਂ ਵਿਦੇਸ਼ਾਂ ਵਾਲੇ ਵੀ ਲੋਕੀ ਸੇਵਾ ਕਰਦੇ ਨੇ, ਹੁਣ ਅਗਲੇ ਨੇ ਅਕਾਊਂਟ ਦੇ ਵਿੱਚ 10 ਲੱਖ ਭੇਜਤਾ, ਅਗਲਾ ਕਹੇ ਯਾਰ ਅੱਗੇ 2 ਲੱਖ ਦਿੱਤਾ ਕਿ ਲੱਖ ਦਿੱਤਾ, ਕੌਣ ਸਾਹਿਬ,
ਬਿਲਕੁਲ ਬਿਲਕੁਲ,
ਜਿਹੜਾ ਤੁਹਾਡਾ ਇਹ ਪਾਰਦਰਸ਼ੀ ਕੰਮ ਹੈ, ਪਾਰਦਰਸ਼ਤਾ ਹੋਣੀ ਬਹੁਤ ਜ਼ਰੂਰੀ ਹੈ,
ਬਿਲਕੁਲ ਜੀ,
ਸਾਹਮਣੇ
ਜੀ,
ਇਹ ਬਹੁਤ ਵਧੀਆ,
ਉਹਨੂੰ
ਵੇਖ ਕੇ ਵੀ ਮੈਂ ਕਹਿੰਦਾ ਮੈਨੂੰ ਖੁਸ਼ੀ ਹੁੰਦੀ ਹੁੰਦੀ ਵੀ ਯਾਰ ਬੰਦੇ, ਇੱਕ ਬੰਦਾ ਪੈਸੇ ਦੇ ਰਿਹਾ ਹਨਾ, ਇਹਨੂੰ 50,000, ਇਹਨੂੰ ਭਾਜੀ ਲੱਖ ਦੀ ਲੋੜ ਹੈ, ਤੁਸੀਂ ਬੋਲ ਦਿਓ
ਜੀ ਜੀ ਜੀ,
ਉਹਨੇ ਲੱਖ ਉਹਨੂੰ ਕੱਢ ਕੇ ਦੇਣਾ, ਇਹਨੂੰ ਭਾਜੀ ਹੁਣ 50,000 ਤੁਸੀਂ ਇੰਨੀ ਸੇਵਾ ਕਰੋਗੇ, ਉਹਨੇ ਫਿਰ ਉਹਨੂੰ 50,000 ਦੇਣਾ, ਭਾਈ ਤੁਸੀਂ ਇੰਨੀ ਸੇਵਾ ਕਰੋਗੇ, ਇਹ ਲੱਖ ਹੋਰ ਇਹਨੂੰ ਵੀ ਲੱਖ ਚਾਹੀਦਾ, ਉਹਨੇ ਲੱਖ ਉਹਨੂੰ ਵੀ ਦੇਣਾ
ਜੀ ਜੀ, ਹੁੰਦਰ ਦੇ
ਹੋਇਆ
ਜੀ ਜੀ,
ਉਹ ਬਹੁਤ ਵਧੀਆ ਲੱਗਦਾ ਜਿਹੜਾ ਇਹ ਕੰਮ ਹੈ ਨਾ, ਜਿਹੜਾ ਏਦਾਂ ਆ ਰਿਹਾ ਤੇ ਸਿੱਧਾ ਲੋਕਾਂ ਚ ਜਾ ਰਿਹਾ
ਜੀ,
ਵਿਚਾਲੇ ਆਪਾਂ ਹੈ ਹੀ, ਇਹ ਬਹੁਤ ਸੋਹਣੀ ਗੱਲ, ਸੋ ਇਹ ਤੁਹਾਡਾ ਜਿਹੜਾ ਵਧੀਆ ਲੱਗਦਾ ਤੇ ਜਿਹੜਾ ਆਹ ਕਰੋਗੇ ਇਹਦੇ ਨਾਲ ਲੋਕਾਂ ਨੂੰ ਹੋਰ ਵੀ ਇਹਦੇ ਨਾਲ ਦੇਖਦਾ ਸੁਣਦਾ, ਤੇ ਜਿਹੜੇ ਦੇਸ਼ ਵਿਦੇਸ਼ ਵਾਲੇ ਨੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ, ਉਹਦੇ ਵਿੱਚ ਤੁਸੀਂ ਚੈਨਲ ਜਿਹੜਾ ਸਬਸਕ੍ਰਾਈਬ ਕਰੋ ਸਾਰੇ ਜਣੇ ਰਲ ਕੇ, ਤਾਂ ਜੋ ਇਹ ਜ਼ਿਆਦਾ ਲੋਕਾਂ ਵਿੱਚ ਗੱਲ ਜਿਹੜੀ ਹੈ ਫੈਲੇ, ਜ਼ਿਆਦਾ ਲੋਕਾਂ 'ਚ ਜਾਵੇ, ਬਹੁਤ ਚੰਗਾ ਲੱਗਿਆ ਅਨਮੋਲ ਹੋਣਾ ਨਾਲ ਗੱਲਬਾਤ ਕਰਕੇ, ਦੁਬਾਰਾ ਵੀ ਪ੍ਰੋਗਰਾਮ ਬਣਾਵਾਂ,
ਮੈਂ ਇਹੀ ਕਹਿਣ ਲੱਗਾ ਸੀਗਾ ਕਿ ਸਾਨੂੰ ਟੌਪਿਕ ਬਹੁਤ ਜ਼ਿਆਦਾ ਨੇ, ਯੰਗਸਟਰਸ ਨੂੰ ਲੋੜ ਹੈ ਮੋਟੀਵੇਟ ਕਿੱਦਾਂ ਰਹੀਏ, ਲਾਈਫ ਕਿੱਦਾਂ ਕਰੀਏ, ਕੰਮ ਕਿੱਦਾਂ ਕਰੀਏ, ਪਰਿਵਾਰ ਕਿੱਦਾਂ ਚਲਾਈਏ, ਤਾਂ ਉਹ ਸਾਰੇ ਟੌਪਿਕ ਸਿੱਖ
ਨਹੀਂ, ਮੈਂ ਹੁਣ ਕੋਸ਼ਿਸ਼ ਕਰ ਰਿਹਾ, ਅਸੀਂ ਇੱਕ ਹਾਲ ਤਿਆਰ ਕਰ ਰਹੇ ਹਾਂ,
ਅੱਛਾ ਜੀ,
ਜਿਹਦੇ ਵਿੱਚ 200 ਬੱਚਾ ਇੱਥੋਂ ਦਾ ਇੰਡੀਆ ਵਾਲਾ
ਜੀ
ਬੁਲਾਇਆ, ਜਿਹੜੇ ਜਿਹੜੇ ਬੱਚੇ ਆਉਣਾ ਚਾਹੁੰਦੇ
ਜੀ
ਉਹਦੇ ਚ ਆਉਣ, 2 ਘੰਟੇ ਕੋਈ ਫੀਸ ਨਹੀਂ
ਜੀ,
ਕੋਈ ਖਰਚਾ ਨਹੀਂ
ਜੀ,
ਸਿਰਫ ਉਹ ਬੈਠਣ ਚਿਹਰਾ ਤੇ ਆਰਾਮ ਨਾਲ ਬੈਠਣ ਤੇ ਆਪਣੀ ਗੱਲ ਕਰਨ, ਮੈਂ ਬੰਦੇ ਲੈ ਕੇ ਆਇਆ ਕਰੂੰ,
ਇਹ ਬਹੁਤ ਲੋੜ ਹੈ ਭਾਜੀ ਇਸ ਚੀਜ਼,
ਮੈਂ ਸਪੈਸ਼ਲ ਬੰਦੇ ਜਿਹੜੇ ਮੋਟੀਵੇਸ਼ਨਲ ਨੇ
ਜੀ
ਉਹ ਵੀ ਆਉਣ, ਮੈਂ ਵੀ ਹੈਗਾ
ਜੀ,
ਜੇ ਕਿਸੇ ਦੇ ਸਵਾਲ ਨੇ ਉਹ ਕਰਨ, ਅਸੀਂ ਇੱਕ ਤਿਆਰ ਹੋਲ ਕਰਕੇ ਤੇ ਯੂਥ ਵਾਸਤੇ ਜਿਹੜੇ ਕਾਲਜਾਂ 'ਚ ਪੜ੍ਹ ਰਹੇ ਨੇ, ਗਰੀਬ ਘਰ ਆਉਂਦੇ ਨੇ
ਜੀ,
ਉਹਨਾਂ ਦੇ ਕੈਰੀਅਰ ਬਾਰੇ ਦੱਸਣਾ
ਜੀ,
ਸਾਰਾ ਕੁਛ
ਜੀ,
ਅਸੀਂ ਉਹਦੇ ਵਾਸਤੇ ਪਲੈਨ,
ਬਹੁਤ ਲੋੜ ਹੈ ਜੀ, ਮੇਰਾ ਬੜੀ ਖੁਸ਼ੀ ਹੋਈ ਤੁਸੀਂ ਸਾਨੂੰ ਸਮਾਂ ਦਿੱਤਾ, ਇੰਨਾ ਸਮਾਂ ਦਿੱਤਾ, ਤੇ ਮੇਰੇ ਪਰਿਵਾਰ ਬਹੁਤ ਖੁਸ਼ ਹੋਏਗਾ, ਮੇਰੀ ਟੀਮ ਬਹੁਤ ਖੁਸ਼ ਹੋਏਗੀ, ਤੇ ਇੱਦਾਂ ਹੀ ਤੁਸੀਂ ਛੋਟਾ ਭਰਾ ਬਣਾ ਕੇ ਰੱਖਿਓ ਹਮੇਸ਼ਾ, ਔਰ ਜਿਹੜਾ ਤੁਸੀਂ ਕੱਢ ਰਹੇ ਹੋ ਸਾਡੇ ਦਿਮਾਗ ਦੇ ਸਾਰੇ ਡਾਊਟਸ, ਉਹ ਚੀਜ਼ ਬੜੀ ਅੱਛੀ ਲੱਗਦੀ ਮੈਨੂੰ, ਬਹੁਤ ਬਹੁਤ ਧੰਨਵਾਦ,
ਨਹੀਂ ਖੁਸ਼,
ਥੈਂਕ ਯੂ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ
ਜੀ ਕੀ ਫਤਿਹ।